ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਮੈਂ ਜਲਦੀ ਇੱਥੋਂ ਹਾਜ਼ਰ ਹਾਂ ਪ੍ਰੋਗਰਾਮ ਲੈਣ ਸਾਡੇ ਸਾਰੇ ਦੁਨੀਆਂ ਭਰ ਦੇ ਸਰੋਤਿਆਂ ਦੇ ਲਈ। ਸੋ ਆਓ ਸਭ ਤੋਂ ਪਹਿਲਾਂ ਸਾਡੇ ਦੁਨੀਆਂ ਭਰ ਦੇ ਸਰੋਤਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਅੱਜ ਦਿਨ ਹੈਗਾ ਸੋਮਵਾਰ, ਤਰੀਕ ਹੈ 3 ਅਗਸਤ 2020 ਤੇ 19 ਸਾਵਣ ਨਾਨਕ ਸ਼ਹੀ ਆ। ਵੀਕਐਂਡ ਤੋਂ ਮਗਰੋਂ, ਦੋ ਛੁੱਟੀਆਂ ਤੋਂ ਮਗਰੋਂ ਅੱਜ ਫਿਰ ਸੋਮਵਾਰ ਦਾ ਦਿਨ ਤੇ ਕੰਮਾਂ ਧੰਦਿਆਂ ਦੀ ਦੌੜ ਤੇ ਉਹਦੇ ਨਾਲ ਨਾਲ ਸਰਕਾਰ ਦੀਆਂ ਨਵੀਆਂ ਰਿਸਟ੍ਰਿਕਸ਼ਨਸ ਕੋਵਿਡ ਦੇ, ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਕੋਰੋਨਾ ਨੇ ਦੂਜੀ ਵਾਰ ਜਿਹੜਾ ਹੈਗਾ ਹਮਲਾ ਕੀਤਾ। ਸੋ ਇਹਦੇ ਬਾਰੇ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ। ਸੋ ਆਓ ਥੋੜੀ ਪਹਿਲਾਂ ਆਪਾਂ ਸਮੇਂ ਤੇ ਝਾਤੀ ਮਾਰ ਲਈਏ। ਮੈਲਬਨ ਦੇ ਵਿੱਚ ਇਸ ਵਕਤ ਸਵੇਰ ਦੇ 8:02 ਦਾ ਸਮਾਂ ਹੋਇਆ। ਸਿਡਨੀ ਦੇ ਵਿੱਚ 8:02, ਐਡਲੇਡ ਦੇ ਵਿੱਚ ਇਸ ਵਕਤ 7:32 ਦਾ ਸਮਾਂ, ਬ੍ਰਿਸਬਨ ਦੇ ਵਿੱਚ 8:02, ਪਰਥ ਦੇ ਵਿੱਚ 6:02 ਦਾ ਸਮਾਂ ਤੇ ਡਾਰਬਨ ਦੇ ਵਿੱਚ 7:33 ਦਾ ਸਮਾਂ ਹੈ। ਆਓ ਚੱਲੀਏ ਆਪਣੇ ਦੇਸ਼ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਸੋ ਇਸ ਵਕਤ ਅੰਮ੍ਰਿਤ ਵੇਲਾ 3:33 ਦਾ ਸਮਾਂ ਹੋਇਆ। ਇਹ ਸੀ ਸਮੇਂ ਤੇ ਝਾਤੀ ਤੇ। ਆਓ ਥੋੜੀ ਆਪਾਂ ਵੈਦਰ ਤੇ ਵੀ, ਮੌਸਮ ਤੇ ਵੀ ਝਾਤੀ ਮਾਰ ਲਈਏ। ਸੋ ਮੈਲਬਨ ਦੇ ਵਿੱਚ ਇਸ ਵਕਤ 9 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 15 ਡਿਗਰੀ ਹੋਣ ਦੀ ਸੰਭਾਵਨਾ ਹੈ ਅਤੇ ਇਸ ਦੇ ਨਾਲ ਹਲਕੀ ਬੱਦਲਵਾਈ ਛਾਈ ਹੋਈ ਹੈ। ਐਡਲੇਡ ਦੇ ਵਿੱਚ ਇਸ ਵਕਤ 7 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 15 ਡਿਗਰੀ ਹੋਣ ਦੀ ਸੰਭਾਵਨਾ ਹੈ ਤੇ ਇੱਥੇ ਵੀ ਹਲਕੀ ਬੱਦਲਵਾਈ ਛਾਈ ਹੋਈ ਹੈ। ਬ੍ਰਿਸਬਨ ਦੇ ਵਿੱਚ ਇਸ ਵਕਤ 14 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 22 ਡਿਗਰੀ ਹੋਣ ਦੀ ਸੰਭਾਵਨਾ ਹੈ। ਮੌਸਮ ਦੇ ਵਿੱਚ ਇੱਥੇ ਵੀ ਹਲਕੀ ਬੱਦਲਵਾਈ ਛਾਈ ਹੋਈ ਹੈ। ਸਿਡਨੀ ਦੇ ਵਿੱਚ ਇਸ ਵਕਤ 11 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 19 ਡਿਗਰੀ ਹੋਣ ਦੀ ਸੰਭਾਵਨਾ, ਹਲਕੀ ਬਦਲਵਾਈ ਛਾਈ ਹੋਈ ਹੈ। ਪਰਥ ਦੇ ਵਿੱਚ ਇਸ ਵਕਤ 8 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 14 ਡਿਗਰੀ ਹੋਣ ਦੀ ਸੰਭਾਵਨਾ। ਡਾਰਬਨ ਦੇ ਵਿੱਚ ਇਸ ਵਕਤ 19 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 30 ਡਿਗਰੀ ਹੋਣ ਦੀ ਸੰਭਾਵਨਾ, ਇਸ ਦੇ ਨਾਲ ਹੀ ਹਲਕੀ ਬੱਦਲਵਾਈ ਛਾਈ ਹੋਈ ਹੈ। ਅੰਮ੍ਰਿਤਸਰ ਸਾਹਿਬ 29 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 37 ਡਿਗਰੀ ਤਾਪਮਾਨ ਹੋਣ ਦੀ ਸੰਭਾਵਨਾ, ਇਸ ਦੇ ਨਾਲ ਹਲਕੀ ਧੁੰਦ ਵੀ ਹੈ। ਇਹ ਸੀ ਸਾਡੇ ਸਮੇਂ ਦੇ ਨਾਲ ਨਾਲ ਮੌਸਮ ਤੇ ਝਾਤੀ। ਸੋ ਆਓ ਸਭ ਤੋਂ ਪਹਿਲਾਂ ਆਪਾਂ ਸਾਡੇ ਸਾਰੇ ਹੀ ਸਰੋਤਿਆਂ ਨੂੰ ਗੀਤ ਸੰਗੀਤ ਦਾ ਇੰਤਜ਼ਾਰ ਹੋਵੇਗਾ ਤੇ ਅਸੀਂ ਆਪਣੇ ਗੀਤ ਸੰਗੀਤ ਦੀ ਇਸ ਪ੍ਰੋਗਰਾਮ ਦੀ ਹਾਜ਼ਰੀ ਉਸ ਅਕਾਲ ਪੁਰਖ ਨੂੰ ਯਾਦ ਕਰਕੇ ਅਕਸਰ ਹੀ ਲਵਾਉਂਦੇ ਹਾਂ। ਸੋ ਆਓ ਗੀਤ ਸੁਣਦੇ ਹਾਂ ਦਲਜੀਤ ਦੀ ਆਵਾਜ਼ ਦੇ ਵਿੱਚ ਰੋਟੀ ਕਿ ਪਰਮਾਤਮਾ ਨੇ ਉਸ ਵਾਹਿਗੁਰੂ ਨੇ ਸਾਨੂੰ ਦੋ ਵਕਤ ਦੀ ਰੋਟੀ ਤਾਂ ਦੇ ਹੀ ਦੇਣੀ ਆ, ਇਹਦੇ ਨਾਲ ਨਾਲ ਸਾਨੂੰ ਇੰਨੇ ਜਿਹੜੇ ਹੋਰ ਭੱਜਾਂ ਨਸਾਂ ਅਸੀਂ ਆਪਣੇ ਆਪ ਨੂੰ ਤੰਗ ਕੀਤਾ, ਦੂਜਿਆਂ ਨੂੰ ਤੰਗ ਕੀਤਾ, ਹੋਰਾਂ ਨੂੰ ਪਰੇਸ਼ਾਨ ਕਰਦੇ ਹਾਂ। ਸੋ ਉਸ ਪਰਮਾਤਮਾ ਨੇ ਜਿਸ ਨੇ ਸਾਨੂੰ ਪੈਦਾ ਕੀਤਾ, ਰੋਟੀ ਉਹਨੇ ਸਾਨੂੰ ਦੇਣੀ ਦੇਣੀ ਹੈ। ਇਸ ਤੇ ਆਪਾਂ ਸੁਣਦੇ ਹਾਂ ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਰੋਟੀ ਗੀਤ।
ਸ਼ਿਕਾਰ ਨੇ ਕਰਦੇ ਹੱਥੀ ਇਲ ਵਾਂਗ ਮਰੇ ਕਦੇ ਟੁੱਕੀਏ ਨਾ, ਉਹ ਦੇਣ ਵਾਲਾ ਇੱਕ ਮਾਲਕ ਬੈਠੇ ਕਿਸੇ ਦੂਜੇ ਅੱਗੇ ਚੁੱਕੀਏ ਨਾ। ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ, ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ। ਉਹ ਖਾਲੀ ਜੇਬ ਚੱਲ ਭਰ ਜਾਵੇਗੀ, ਫਰਕ ਕੀ ਪੈਂਦਾ ਏ। ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ, ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ। ਹੱਥ ਚੁੜਾ ਕੇ ਨੱਸੀਏ ਨਾ, ਖਾਲੀ ਭਾਂਡਾ ਬਹੁਤੀ ਆਵਾਜ਼ ਕਰੇ ਮੇਰੀ ਮੇਰੀ ਕਹਿੰਦਾ ਏ। ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ, ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ।
ਦੋ ਟਾਈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ। ਵਾਕਈ ਬਿਲਕੁਲ ਸਹੀ ਗੱਲ ਕਹੀ ਆ। ਅਸੀਂ ਆਪਣੀਆਂ ਦੌੜਾਂ ਭੱਜਾਂ ਦੇ ਵਿੱਚ ਅੱਗੇ ਵਧਣ ਦੇ ਲਈ ਦੂਜਿਆਂ ਦੇ ਹੱਕ ਖਾ ਕੇ ਕੋਸ਼ਿਸ਼ ਕਰਦੇ ਹਾਂ ਕਿ ਅੱਗੇ ਵਧੀਏ, ਆਪਣੇ ਲਈ ਵੱਧ ਤੋਂ ਵੱਧ ਜੋੜ ਕੇ ਰੱਖੀਏ, ਵੱਧ ਤੋਂ ਵੱਧ ਧਨ ਦੌਲਤਾਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬੰਦਾ ਉਹਨਾਂ ਨੂੰ ਇਕੱਠੀਆਂ ਕਰਨ ਦੇ ਵਿੱਚ ਲੱਗਿਆ ਹੋਇਆ। ਇਹ ਨੀ ਪਤਾ ਕਿ ਜਾਣਾ ਤਾਂ ਖਾਲੀ ਹਾਥੀ ਹੈ, ਪਤਾ ਤਾਂ ਕਿਉਂ ਨੀ, ਸਾਰਿਆਂ ਨੂੰ ਪਤਾ ਹੈ ਕਿ ਜਾਣਾ ਖਾਲੀ ਹਾਥੀ ਹੈ, ਪਰ ਫਿਰ ਵੀ ਅਖੀਰਲੇ ਦਮ ਤੱਕ ਜਿੰਨੀ ਦੇਰ ਤੱਕ ਬੰਦੇ ਦੀਆਂ ਲੱਤਾਂ ਕਬਰਾਂ ਚ ਨਹੀਂ ਜਾਂਦੀਆਂ ਉਦੋਂ ਤੱਕ ਉਹਨੂੰ ਫਿਕਰ ਹੁੰਦਾ ਕਿ ਮੈਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਧਨ ਦੌਲਤ ਇਕੱਠੀ ਕਰਕੇ ਚਲੇ ਜਾਵਾਂ, ਉਹਨਾਂ ਨੂੰ ਤੰਗ ਨਾ ਹੋਣਾ ਪਵੇ। ਸਾਨੂੰ ਇੱਥੇ ਇਹ ਨੀ ਪਤਾ ਲੱਗਦਾ ਕਿ ਅਸੀਂ ਉਹਨਾਂ ਨੂੰ ਸੈਲਫ ਡਿਪੈਂਡੈਂਟ ਬਣਾ ਕੇ ਜਾ ਰਹੇ ਹਾਂ ਕਿ ਹੈਂਡੀਕੈਪ ਬਣਾ ਕੇ ਜਾ ਰਹੇ ਹਾਂ, ਕਿਉਂਕਿ ਲੋੜੋਂ ਵੱਧ ਕੀਤੀ ਹੋਈ ਧਨ ਦੌਲਤ ਇਕੱਠੀ ਕਰਨੀ ਵੀ ਕਈ ਤਰ੍ਹਾਂ ਦੀਆਂ ਕ੍ਰਿਤੀਆਂ ਪੈਦਾ ਕਰਦੀ ਹੈ। ਸਾਨੂੰ ਪਤਾ ਹੀ ਹੈ, ਆਮ ਤੌਰ ਤੇ ਆਪਾਂ ਦੇਖਦੇ ਹਾਂ ਸੌਖੇ ਤਰੀਕੇ ਦੇ ਨਾਲ, ਸ਼ਾਰਟਕੱਟ ਤਰੀਕੇ ਦੇ ਨਾਲ ਇਕੱਠਾ ਕੀਤਾ ਹੋਇਆ ਪੈਸਾ ਉਹ ਫਿਰ ਨਾ ਕਿਸੇ ਗਲਤ ਪਾਸੇ ਜ਼ਰੂਰ ਨਿਕਲਦਾ। ਮੈਂ ਸੋਚ ਰਿਹਾ ਸੀ, ਥੋੜਾ ਜਿਹਾ ਪਿੱਛੇ ਚਲਾ ਗਿਆ ਆਪਣੇ ਬਚਪਨ ਦੇ ਵਿੱਚ, ਉਦੋਂ ਘਰ ਕੱਚੇ ਹੁੰਦੇ ਸੀ, ਕੋਈ ਕੋਈ ਘਰ ਪੱਕਾ ਹੁੰਦਾ ਸੀ, ਤੇ ਇਸੇ ਤਰ੍ਹਾਂ ਕਹਿੰਦੇ ਆ ਗੁਰਦੁਆਰੇ ਕੱਚੇ ਹੁੰਦੇ ਸੀ ਤੇ ਸਿੱਖ ਪੱਕੇ ਹੁੰਦੇ ਸੀ। ਬਚਪਨ ਦੇ ਵਿੱਚ ਇੰਨੀ ਵਧੀਆ ਭਾਈਚਾਰਕ ਪਿਆਰਕ ਸਾਂਝ, ਇੱਕ ਸਕੂਲ ਦੇ ਵਿੱਚ ਜਾਣਾ ਸਾਰਿਆਂ ਨੇ, ਅਲੱਗ ਅਲੱਗ ਪਿੰਡਾਂ ਤੋਂ ਆਪਣੇ ਫੱਟੀਆਂ ਬਸਤੇ ਲੈ ਕੇ ਸਕੂਲ ਦੇ ਵਿੱਚ ਚਾਲੇ ਪਾਉਣੇ, ਇੱਕ ਦੂਜੇ ਦੇ ਨਾਲ ਕਲਕਾਰੀਆਂ ਮਾਰਦੇ ਹੱਸਦੇ ਖੇਡਦਿਆਂ ਨੇ ਆਉਣਾ, ਮੁੰਡੇ ਕੁੜੀਆਂ ਇਕੱਠੇ ਸਾਰੇ ਆਉਂਦੇ ਸੀ, ਨਾਲ ਜਿਹੜੀਆਂ ਜਿੰਨੀਆਂ ਕੁੜੀਆਂ ਪਿੰਡ ਦੀਆਂ ਹੁੰਦੀਆਂ ਸੀ ਕੁੜੀਆਂ ਨੂੰ ਭੈਣੇ ਭੈਣਾਂ ਕਹਿ ਕੇ ਭੈਣੇ ਕਹਿ ਕੇ ਬੁਲਾਉਣਾ, ਤੇ ਕੁੜੀਆਂ ਨੇ ਵੀਰੇ ਕਹਿ ਕੇ ਬੁਲਾਉਣਾ, ਇੱਕ ਦੂਜੇ ਦੇ ਨਾਲ ਹੱਸਣਾ ਖੇਡਣਾ। ਬਈ ਇਹੋ ਜਿਹੇ ਹੁੰਦੇ ਸੀ ਕਿ ਘਰੋਂ ਰੋਟੀ ਲੈ ਕੇ ਆਏ ਹੁੰਦੇ ਸੀ ਤੇ ਉਹ ਫਿਰ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਟੀ ਖਾਣ ਲੱਗ ਪੈਂਦੇ ਸੀ। ਦੋ ਤਰ੍ਹਾਂ ਦੀਆਂ ਡਾਰਾਂ ਬਣੀਆਂ ਹੁੰਦੀਆਂ ਸੀ, ਇੱਕ ਛੋਟੇ ਬੱਚਿਆਂ ਦੀ ਤੇ ਇੱਕ ਵੱਡਿਆਂ ਦੀ। ਵੱਡੇ ਹਮੇਸ਼ਾ ਪਿੱਛੇ ਹੁੰਦੇ ਸੀ ਤੇ ਛੋਟੇ ਬੱਚੇ ਅੱਗੇ ਹੁੰਦੇ ਸੀ, ਤੇ ਕਿਸੇ ਕਿਸੇ ਕੋਲ ਬਾਹਲੇ ਛੋਟੇ ਹੋਣੇ ਤਾਂ ਉਹਨੇ ਆਪਦੀ ਵੀਰ ਦੀ ਜਾਂ ਭੈਣ ਦੀ ਉਂਗਲ ਫੜ ਕੇ ਨਾਲ ਨਾਲ ਚੱਲਣਾ ਤੇ ਗੱਲਾਂ ਬਾਤਾਂ ਕਰਦੇ, ਹਾਸੇ ਖੇਡੇ, ਹਾਸੇ ਠੱਠੇ ਕਰਦੇ। ਪਤਾ ਹੀ ਨਹੀਂ ਸੀ ਲੱਗਦਾ ਕਿ ਕਦੋਂ ਸਕੂਲ ਆ ਜਾਂਦਾ ਸੀ। ਸਾਧਨ ਤਾਂ ਕੋਈ ਬਹੁਤੇ ਖਾਸ ਉਦੋਂ ਹੁੰਦੇ ਨਹੀਂ ਸੀ, ਥੋੜੀਆਂ ਮੋਟੀਆਂ ਬੱਸਾਂ ਚੱਲਦੀਆਂ ਸੀ, ਪਰ ਜਿਹੜੀਆਂ ਵੀ ਚੱਲਦੀਆਂ ਸੀ ਉਹਨਾਂ ਦੇ ਟਾਈਮ ਘੱਟ ਹੁੰਦੇ ਸੀ। ਕਿ ਸਕੂਲ ਦੇ ਵਿੱਚ ਜਾਣਾ, ਪ੍ਰੇਅਰ ਹੋਣੀ, ਸਾਰਿਆਂ ਨੇ ਇਕੱਠਿਆਂ ਨੇ ਰਲ ਕੇ ਪ੍ਰੇਅਰ ਕਰਨੀ, ਅਰਦਾਸ ਕਰਨੀ, ਤੇ ਉਸ ਤੋਂ ਮਗਰੋਂ ਲਾਈਨਾਂ ਬਣਾ ਕੇ ਆਪਣੇ ਆਪਣੇ ਕਮਰਿਆਂ ਦੇ ਵਿੱਚ ਜਾਣਾ। ਪਿੰਡਾਂ ਦੇ ਸਕੂਲਾਂ ਦੀ ਜਿਹੜੀ ਹਾਲਤ ਉਦੋਂ ਕੋਈ ਬਹੁਤੀ ਵਧੀਆ ਨਹੀਂ ਸੀ ਹੁੰਦੀ, ਥੋੜੇ ਕਮਰੇ ਹੁੰਦੇ ਸੀ, ਜਿਹੜੇ ਕਮਰੇ ਹੁੰਦੇ ਸੀ ਉਹ ਵੱਡੀਆਂ ਕਲਾਸਾਂ ਨੂੰ ਅਲੋਟ ਹੁੰਦੇ ਸੀ, ਤੇ ਛੋਟੀਆਂ ਕਲਾਸਾਂ ਆਮ ਤੌਰ ਤੇ ਬਾਹਰ ਪੜ੍ਹਦੀਆਂ ਸੀ ਜਾਂ ਰਲ ਮਿਲਾ ਕੇ ਆਪਸ ਦੇ ਵਿੱਚ, ਕੋਈ ਕਮਰੇ ਦੇ ਅੰਦਰ ਤੇ ਕੋਈ ਬਾਹਰ ਵੰਡ ਵੰਡਾ ਕੇ। ਸੋ ਇਹ ਸਾਰੀਆਂ ਭਾਈਚਾਰਕ ਸਾਂਝਾਂ, ਮੋਹ ਪਿਆਰ ਆਪਸ ਦੇ ਵਿੱਚ ਰਲ ਮਿਲ ਕੇ ਵਾਲਾ, ਇਸੇ ਤਰ੍ਹਾਂ ਹੀ ਚੱਲਦਾ ਸੀ। ਇਸ ਤਰੀਕੇ ਦੇ ਨਾਲ ਚੱਲਦੇ ਚੱਲਦੇ ਸਕੂਲ ਦੀ ਪਹਿਲੀ ਦੂਜੀ ਕਲਾਸ ਸ਼ੁਰੂ ਹੋ ਜਾਂਦੀ ਸੀ। ਅੱਜ ਆਪਾਂ ਥੋੜਾ ਜਿਹਾ ਇਹਨਾਂ ਤੇ ਗੱਲਾਂ ਬਾਤਾਂ ਤੇ ਚਰਚਾ ਕਰਾਂਗੇ, ਵਿਸ਼ਾ ਕਰਾਂਗੇ, ਗੱਲਾਂ ਬਾਤਾਂ ਕਰਾਂਗੇ। ਆਓ ਇਹਦੇ ਨਾਲ ਇੱਕ ਆਪਾਂ ਹੋਰ ਗੀਤ ਸੁਣਦੇ ਆ, ਵਿਰਾਸਤ ਸੰਧੂ ਦੀ ਆਵਾਜ਼ ਦੇ ਵਿੱਚ, ਜਿੰਨਾ ਰੱਬ ਦਿੱਤਾ, ਜਿੰਨਾ ਸਾਨੂੰ ਪਰਮਾਤਮਾ ਨੇ ਦਿੱਤਾ, ਵਾਹਿਗੁਰੂ ਨੇ ਦਿੱਤਾ ਹੈਗਾ, ਸਾਨੂੰ ਉਹਦਾ ਸ਼ੁਕਰ ਕਰਨਾ ਚਾਹੀਦਾ। ਅਸਲ ਤਾਂ ਗੱਲ ਜਿਹੜੀ ਹੈਗੀ ਆ ਉਹ ਸਕੂਨ ਦੀ ਹੈ। ਕਿਰਤ ਕਰਨੀ ਜ਼ਰੂਰੀ ਆ ਸਾਡੀ, ਇਹ ਕਿਰਤ ਕਰਕੇ ਉਹਦੇ ਨਾਲ ਵੰਡ ਕੇ ਛਕਣਾ ਉਹ ਹੋਰ ਆਨੰਦ ਦਿੰਦਾ, ਹੋਰ ਸਵਾਦ ਦਿੰਦਾ। ਸੋ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ, ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ, ਉਸ ਪਰਮਾਤਮਾ ਦਾ ਉਸ ਵਾਹਿਗੁਰੂ ਦਾ ਸ਼ੁਕਰ ਕਰਨਾ ਕਿ ਤੂੰ ਮੈਨੂੰ ਇੱਕ ਵਧੀਆ ਸਰੀਰ ਦਿੱਤਾ, ਵਧੀਆ ਪਾਉਣ ਪਾਣੀ ਦਿੱਤਾ, ਸੋਹਣੀ ਖੂਬਸੂਰਤ ਧਰਤੀ ਦਿੱਤੀ ਹੈ, ਚੰਗਾ ਪਰਿਵਾਰ ਦਿੱਤਾ, ਉਹਦੇ ਉਹਦਾ ਸ਼ੁਕਰਾਨਾ, ਉਹਨੂੰ ਯਾਦ ਕਰਨਾ, ਉਹਦਾ ਨਾਮ ਲੈਣਾ, ਉਹਦੇ ਨਾਲ ਮਿਹਨਤ ਕਰਨੀ ਤੇ ਮਿਹਨਤ ਕਰਨ ਦੇ ਨਾਲ ਨਾਲ ਵੰਡ ਕੇ ਛਕਣ ਦੀ ਭਾਵਨਾ, ਉਹ ਚਾਹੇ ਸਾਡੇ ਪਰਿਵਾਰ ਦੇ ਵਿੱਚ ਹੈ ਤੇ ਚਾਹੇ ਸਾਡੇ ਆਸ ਪਾਸ ਜਿੱਥੇ ਵੀ ਅਸੀਂ ਰਹਿੰਦੇ ਹਾਂ ਉਹਨਾਂ ਦੇ ਨਾਲ ਭਾਈਚਾਰਕ ਸਾਂਝ ਦੀ, ਵੰਡ ਦੀ, ਪਿਆਰ ਦੀ। ਸਰਬੱਤ ਦੇ ਭਲੇ ਦੀ। ਆਓ ਸੁਣਦੇ ਹਾਂ ਵਿਰਾਸਤ ਸੰਧੂ ਦੀ ਆਵਾਜ਼ ਦੇ ਵਿੱਚ ਜਿੰਨਾ ਰੱਬ ਦਿੱਤਾ ਬਹੁਤ ਦਿੱਤਾ, ਜੇ ਰੱਬ ਸਾਨੂੰ ਇੰਨਾ ਵੀ ਨਹੀਂ ਦਿੰਦਾ ਤਾਂ ਫਿਰ ਅਸੀਂ ਕੀ ਕਰ ਲੈਂਦੇ। ਵਾਕਈ ਗੱਲ ਸਹੀ ਹੈ, ਜੇ ਸਾਨੂੰ ਰੱਬ ਇਹ ਵੀ ਨਾ ਦਿੰਦਾ ਤਾਂ ਫਿਰ ਅਸੀਂ ਕੀ ਕਰ ਲੈਂਦੇ, ਕੀ ਉਹਦੀ ਅਸੀਂ ਲੱਤ ਭੰਨ ਲੈਂਦੇ। ਸੋ ਥਾਂ ਥਾਂ ਤੇ ਸਾਨੂੰ ਗੁਰਬਾਣੀ ਜੀ ਸਮਝਾਉਂਦੀ ਆ, ਥਾਂ ਥਾਂ ਤੇ ਗੁਰਬਾਣੀ ਜੀ ਸੰਦੇਸ਼ ਦਿੰਦੀ ਆ। ਆਪਾਂ ਤਾਂ ਦੇਖੀਏ ਤਾਂ ਆਪਾਂ ਜਿੰਨੇ ਪਰਮਾਤਮਾ ਦੇ ਵਾਹਿਗੁਰੂ ਦੇ ਸ਼ੁਕਰ ਗੁਜ਼ਾਰ ਹੋਈਏ ਘੱਟ ਹੈ। ਸਭ ਤੋਂ ਵੱਡੀ ਗੱਲ, ਸਾਨੂੰ ਵਾਹਿਗੁਰੂ ਨੇ ਪਰਮਾਤਮਾ ਨੇ ਇੱਕ ਸੰਪੂਰਨ ਸਰੀਰ ਦਿੱਤਾ, ਅੰਗ ਪੈਰ ਦਿੱਤੇ ਆ, ਬੁੱਧੀ ਦਿੱਤੀ ਹੈ। ਜਦੋਂ ਅਸੀਂ ਕਿਸੇ ਆਪਣੇ ਬੱਚੇ ਨੂੰ, ਕਿਸੇ ਭੈਣ ਭਾਈ ਨੂੰ, ਕਿਸੇ ਇਨਸਾਨ ਨੂੰ, ਮੰਦ ਬੁੱਧੀ ਇਨਸਾਨ ਨੂੰ ਦੇਖਦੇ ਹਾਂ ਤੇ ਫਿਰ ਸਾਨੂੰ ਪਤਾ ਲੱਗਦਾ ਕਿ ਰੱਬ ਨੇ ਸਾਨੂੰ ਕਿੱਡੀ ਵੱਡੀ ਦਾਤ ਦਿੱਤੀ ਆ। ਜਦੋਂ ਕਿਸੇ ਨੂੰ ਦੇਖਦੇ ਆ ਸੰਪੂਰਨ ਕੋਈ ਇਨਸਾਨ ਨਹੀਂ ਹੁੰਦਾ, ਫਿਰ ਸਾਨੂੰ ਪਤਾ ਲੱਗਦਾ ਹੱਥਾਂ ਦੀ ਅਹਿਮੀਅਤ ਕੀ ਆ, ਅੱਖਾਂ ਦੀ ਕੀ ਹੈ, ਪੈਰਾਂ ਦੀ ਕੀ ਹੈ, ਤੰਦਰੁਸਤੀ ਦੀ ਕੀ ਹੈ। ਸਭ ਤੋਂ ਵੱਡੀ ਦਾਤ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇੱਕ ਸੰਪੂਰਨ ਸਰੀਰ ਦੀ ਦਿੱਤੀ ਹੈ। ਉਸ ਤੋਂ ਮਗਰੋਂ ਸਾਨੂੰ ਕਿੱਡੀਆਂ ਸੋਹਣੀਆਂ ਰੁੱਤਾਂ, ਕਿੰਨੀਆਂ ਸੋਹਣੀਆਂ ਧਰਤੀਆਂ, ਕਿੰਨੇ ਸੋਹਣੇ ਨਜ਼ਾਰੇ ਦੇਖਣ ਨੂੰ ਦਿੱਤੇ। ਤੇ ਇਹਨਾਂ ਦੇ ਨਾਲ ਨਾਲ ਉਸ ਨੇ ਸਾਡੇ ਜਿਹੜਾ ਰਿਜ਼ਕ ਦਾ ਉਹ ਵੀ ਰੇਂਜ ਕਰਕੇ ਦਿੱਤਾ। ਅਸੀਂ ਤਾਂ ਕੀ ਆ, ਉਹ ਤਾਂ ਪੱਥਰਾਂ ਦੇ ਵਿੱਚ ਵੀ ਰਿਜ਼ਕ ਦਿੰਦਾ, ਪੱਥਰਾਂ ਦੇ ਵਿੱਚ ਵੀ ਰਿਜ਼ਕ ਪੈਦਾ ਕਰ ਦਿੰਦਾ। ਸੋ ਜਿਹਨੂੰ ਉਹਨੇ ਪੈਦਾ ਕੀਤਾ ਉਹਨੂੰ ਉਹਦਾ ਫਿਕਰ ਆ, ਸਾਡੀ ਮਿਹਨਤ ਕਰਨੀ ਬਣਦੀ ਆ। ਫਿਰ ਅਸੀਂ ਦੇਖਦੇ ਹਾਂ ਅਸੀਂ ਸਾਨੂੰ ਕਿੱਡਾ ਖੂਬਸੂਰਤ ਪੰਜਾਬ, ਇੱਕ ਵਿਲੱਖਣ ਜਗ੍ਹਾ ਦੁਨੀਆਂ ਤੇ ਜਿਹੜੀ ਹੈ ਹੀ ਨਹੀਂ ਉਹੋ ਜਿਹੀ ਕੋਈ, ਕਿੱਡੀ ਸੋਹਣੀ ਜਗ੍ਹਾ ਦਿੱਤੀ, ਕਿੱਡੇ ਸੋਹਣੇ ਸਾਨੂੰ ਧਰਮ ਦਿੱਤੇ। ਅਸੀਂ ਆਪਦੇ ਸਿੱਖ ਧਰਮ ਦੀ ਗੱਲ ਕਰਦੇ ਹਾਂ, ਕਿੱਡੀਆਂ ਸੋਹਣੀਆਂ ਸਰਦਾਰੀਆਂ ਬਖਸ਼ੀਆਂ ਉਸ ਅਕਾਲ ਪੁਰਖ ਵਾਹਿਗੁਰੂ ਨੇ, ਸਾਡੇ ਪੁਰਖੇ ਸਾਡੇ ਪਾਤਸ਼ਾਹ ਗੁਰੂ ਕਿੱਡਾ ਵੱਡਾ ਅਮੀਰ ਇਤਿਹਾਸ ਦਿੱਤਾ। ਜਦੋਂ ਆਪਾਂ ਕਿਸੇ ਕੋਲ ਆਪਦੇ ਇਤਿਹਾਸ ਦੀਆਂ ਗੱਲਾਂ ਕਰਦੇ ਹਾਂ, ਦੱਸਦੇ ਹਾਂ, ਤਾਂ ਉਹ ਸੱਚ ਨਹੀਂ ਆਉਂਦਾ। ਲੋਕਾਂ ਨੂੰ ਇੰਜ ਲੱਗਦਾ ਵੀ ਇਹ ਸੱਚ ਨਹੀਂ ਬੋਲ ਰਹੇ। ਇਹ ਕਿਸ ਤਰ੍ਹਾਂ ਪੋਸੀਬਲ ਹੋ ਸਕਦਾ, ਕਿਸ ਤਰ੍ਹਾਂ ਚਰਖੜੀਆਂ ਤੇ ਚੜਿਆ ਜਾ ਸਕਦਾ, ਕਿਸ ਤਰ੍ਹਾਂ ਕੋਈ ਇਨਸਾਨ ਜ਼ੁਲਮ ਸਹਿ ਕੇ ਵੀ ਚੀਕਾਂ ਨਹੀਂ ਮਾਰਦਾ, ਕਿਸ ਤਰ੍ਹਾਂ ਮਾਵਾਂ ਆਪਦੇ ਬੱਚਿਆਂ ਦੇ ਛੋਟੇ ਛੋਟੇ ਟੋਟੇ ਕਰਵਾ ਕੇ ਉਹਨਾਂ ਦੇ ਹਾਰ ਆਪਦੇ ਗਲਾਂ ਚ ਪਾ ਲੈਂਦੀਆਂ, ਕਿਸ ਤਰ੍ਹਾਂ ਬੰਦ ਬੰਦ ਕੱਟਿਆ ਜਾ ਸਕਦਾ, ਕਿਸ ਤਰ੍ਹਾਂ ਦੀਗਾਂ ਦੇ ਵਿੱਚ ਵਾਲੇ ਜਾ ਸਕਦੇ ਆ। ਪਰ ਉਹ ਸੇਮ ਇਤਿਹਾਸ ਦੁਆਰਾ ਸਾਡੇ ਵਰਤਮਾਨ ਸਿੰਘਾਂ ਨੇ ਦੁਹਰਾਇਆ। ਆ ਥੋੜਾ ਸਮਾਂ ਪਹਿਲਾਂ ਆਪਾਂ ਦੇਖਦੇ ਹਾਂ ਤਾਂ ਸੇਮ ਉਹ ਸਾਰੀਆਂ ਕੁਰਬਾਨੀਆਂ ਹੋਈਆਂ, ਪੱਟ ਚੀਰੇ ਵਿੱਚ ਉਹਨਾਂ ਦੇ ਨੂਣ ਮਿਰਚਾਂ ਪਾਈਆਂ ਗਈਆਂ, ਤੱਤੀਆਂ ਪ੍ਰੈਸਾਂ ਲਾਈਆਂ ਗਈਆਂ, ਸਰੀਰ ਤੋੜੇ ਗਏ, ਭੰਨੇ ਗਏ, ਅੱਖਾਂ ਕੱਢੀਆਂ ਗਈਆਂ, ਸਲਾਖਾਂ ਵਿੱਚ ਦੀ ਸਰੀਰਾਂ ਦੇ ਕੱਢੀਆਂ ਗਈਆਂ। ਸੋ ਉਹ ਉਸ ਕਾਲ ਪੁਰਖ ਉਸ ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਇਹ ਚੀਜ਼ਾਂ ਪੋਸੀਬਲ ਨਹੀਂ ਹੋ ਸਕਦੀਆਂ। ਕਿੱਡਾ ਅਮੀਰ ਇਤਿਹਾਸ, ਇਸ ਦੇ ਨਾਲ ਸਾਨੂੰ ਸੰਤ ਤੇ ਸਿਪਾਹੀ, ਸੰਤ ਦਾ ਵੀ ਤੇ ਸਿਪਾਹੀ ਦਾ ਵੀ, ਦੇਖੋ ਦੋਨਾਂ ਚੀਜ਼ਾਂ ਦਾ ਸੁਮੇਲ, ਦੋਨਾਂ ਚੀਜ਼ਾਂ ਦਾ ਸੁਮੇਲ। ਤੇ ਉਸ ਦੇ ਨਾਲ ਵੰਡ ਕੇ ਛਕਣਾ ਸੰਗਤ ਤੇ ਪੰਗਤ, ਕਿਤੇ ਮਿਲਦੀਆਂ ਇਹ ਚੀਜ਼ਾਂ, ਕਿਤੇ ਮਿਲਦੇ ਆ ਇਹ ਇਤਿਹਾਸ, ਕਿਤੇ ਮਿਲਦੇ ਆ ਇਹ ਫੰਡਾਮੈਂਟਲ। ਸੋ ਅਗਰ ਆਪਾਂ ਦੇਖੀਏ ਤਾਂ ਵਾਹਿਗੁਰੂ ਨੇ, ਅਕਾਲ ਪੁਰਖ ਨੇ ਕਿਸੇ ਥਾਂ ਤੇ ਕੋਈ ਜਗ੍ਹਾ ਹੀ ਨਹੀਂ ਛੱਡੀ ਆਪਣੀਆਂ ਬਖਸ਼ਿਸ਼ਾਂ ਦੀ, ਆਪਣੇ ਦੇਣ ਦੀ। ਤੇ ਆਪਾਂ ਪਤਾ ਨੀ ਕਿਉਂ ਇਹਨਾਂ ਚੀਜ਼ਾਂ ਨੂੰ ਭੁੱਲ ਕੇ ਖੂਰੀ ਇੱਕ ਦੌੜਾਂ ਦੇ ਵਿੱਚ ਲੱਗੇ ਹੋਏ ਆ। ਮਿਹਨਤ ਕਰਨੀ ਮਾੜੀ ਨੀ, ਬਹੁਤ ਚੰਗੀ ਗੱਲ ਹੈ, ਮਿਹਨਤ ਕਰਨੀ ਚਾਹੀਦੀ ਹੈ, ਕਿਰਤ ਕਰਨੀ ਚਾਹੀਦੀ ਹੈ, ਪਰ ਉਹ ਇੰਨੀ ਦੌੜ, ਇੰਨੀ ਭਾਜਨਾ, ਕਿਸੇ ਦਾ ਹੱਕ ਖਾ ਕੇ ਕਿਸੇ ਨੂੰ ਨੀਵਾਂ ਦਿਖਾਉਣ ਵਾਸਤੇ, ਆਪ ਉੱਚਾ ਬਣਨ ਵਾਸਤੇ, ਉਹ ਚੀਜ਼ ਮਾੜੀ ਆ, ਉਹ ਗਲਤ ਆ। ਕਿਸੇ ਦਾ ਹੱਕ ਖਾਣਾ ਉਹ ਚੀਜ਼ ਮਾੜੀ ਆ। ਸਰਬੱਤ ਦਾ ਭਲਾ ਮੰਗਣ ਵਾਲੀ ਸਾਡੀ ਕੌਮ, ਲੋੜਵੰਦਾਂ ਦੀ ਮਦਦ ਕਰਨ ਵਾਲੀ ਕੌਮ, ਪਰਮਾਤਮਾ ਦਾ ਨਾਮ ਲੈਣ ਵਾਲੀ ਕੌਮ, ਤੇ ਉਹਦੇ ਨਾਲ ਨਾਲ ਸਿਪਾਹੀ ਵੀ, ਜੁਝਾਰੂ ਜਾਂਬਾ ਯੋਧੇ, ਉਹ ਵੀ ਸਾਡੀ ਕੌਮ। ਸੋ ਸਾਨੂੰ ਉਸ ਪਰਮਾਤਮਾ ਦਾ, ਉਸ ਵਾਹਿਗੁਰੂ ਦਾ ਸ਼ੁਕਰ ਕਰਨਾ ਚਾਹੀਦਾ ਕਿ ਉਹਨੇ ਸਾਨੂੰ ਬੇਅੰਤ ਦਾਤਾਂ ਦਿੱਤੀਆਂ, ਬੇਅੰਤ ਬਖਸ਼ਿਸ਼ਾਂ ਕੀਤੀਆਂ। ਉਹਦਾ ਅਸੀਂ ਜਿੰਨਾ ਵੀ ਸ਼ੁਕਰ ਕਰ ਲਈਏ ਉਹਨਾਂ ਘੱਟ ਹੈ। ਰੋਟੀ ਉਹਨੇ ਸਾਨੂੰ ਫਿਰ ਵੀ ਦੇਣੀ ਆ, ਰੋਟੀ ਉਹਨੇ ਸਾਨੂੰ ਫਿਰ ਵੀ ਦੇਣੀ ਆ, ਭੁੱਖਾ ਉਹਨੇ ਸਾਨੂੰ ਫਿਰ ਵੀ ਸੌਣ ਨਹੀਂ ਦੇਣਾ। ਦੇਖੋ ਇਹ ਦਾਤਾਂ, ਇਹ ਬਖਸ਼ਿਸ਼ਾਂ ਮਿਲ ਸਕਦੀਆਂ। ਸੋ ਆਪਾਂ ਨਾਲ ਗੱਲਾਂ ਕਰ ਰਹੇ ਸੀ, ਇਸ ਦੇ ਨਾਲ ਨਾਲ ਉਸ ਸਮੇਂ ਦੀਆਂ ਭਾਈਚਾਰਕ ਸਾਂਝਾਂ ਦੀਆਂ, ਕਿ ਕਿੰਨਾ ਪਿਆਰ ਅਪਣੱਤ ਉਸ ਸਮਿਆਂ ਦੇ ਵਿੱਚ ਹੁੰਦਾ ਸੀ। ਸੋ ਉਦੋਂ ਇੱਕ ਟੀਚਰ, ਜਿਹੜੇ ਸਾਡੇ ਦੁਨਿਆਵੀ ਟੀਚਰ ਆ, ਅਧਿਆਪਕ ਜਿਹੜੇ ਪੜ੍ਹਾਈ ਪੜ੍ਹਾਉਂਦੇ ਸੀ, ਤੇ ਉਹਦੇ ਨਾਲ ਨਾਲ ਸਾਡਾ ਸਾਰਾ ਸਮਾਜ, ਸਾਡੇ ਮਾਂ ਬਾਪ, ਸਾਡੇ ਭੈਣ ਭਰਾ, ਸਾਡੇ ਰਿਸ਼ਤੇਦਾਰ, ਮਿੱਤਰ, ਉਹ ਵੀ ਇੱਕ ਟੀਚਰ ਦਾ ਕੰਮ ਕਰਦੇ ਸੀ। ਅੱਜ ਅਧਿਆਪਕਾਂ ਦੇ ਵਿੱਚ ਭੇਦ ਭਾਵ ਆ ਗਏ ਆ। ਆਮ ਅਸੀਂ ਅਗਰ ਪੰਜਾਬ ਦੀ ਗੱਲ ਕਰਦੇ ਹਾਂ ਤੇ ਆਮ ਅਸੀਂ ਦੇਖਦੇ ਹਾਂ ਬਹੁਤ ਇਹੋ ਜਿਹੇ ਅਧਿਆਪਕ ਮਿਲਦੇ ਆ, ਕਹਿੰਦੇ ਪਿੰਡ ਵਾਲੇ ਬੱਚਿਆਂ ਤੇ ਕਿਉਂ ਮੱਥਾ ਮਾਰਨਾ, ਆਪਦੇ ਬੱਚਿਆਂ ਨੂੰ ਸ਼ਹਿਰਾਂ ਚ ਪੜ੍ਹਾਉਂਦੇ ਆ, ਚੰਗੇ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਆ, ਆਪ ਸਰਕਾਰੀ ਨੌਕਰੀਆਂ ਕਰਦੇ ਆ ਉਹਨਾਂ ਸਕੂਲਾਂ ਦੇ ਵਿੱਚ, ਜਿਨ੍ਹਾਂ ਸਕੂਲਾਂ ਦੇ ਵਿੱਚ ਆਪ ਪੜ੍ਹਾਉਂਦੇ ਆ ਉਹਨਾਂ ਦੇ ਵਿੱਚ ਆਪਦੇ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ, ਜਿਨ੍ਹਾਂ ਹਸਪਤਾਲਾਂ ਦੇ ਵਿੱਚ ਸਾਡੇ ਡਾਕਟਰ ਕੰਮ ਕਰਦੇ ਆ ਉਹਨਾਂ ਹਸਪਤਾਲਾਂ ਦੇ ਵਿੱਚ ਉਹ ਆਪਦੇ ਪਰਿਵਾਰ ਦਾ ਇਲਾਜ ਨਹੀਂ ਕਰਵਾਉਂਦੇ। ਸੋ ਦੇਖੋ ਉਹਨਾਂ ਨੂੰ ਖੁਦ ਨੂੰ ਪਤਾ ਕਿ ਜਿਵੇਂ ਅਸੀਂ ਕੰਮ ਨਹੀਂ ਕਰਦੇ, ਦਿਲੋਂ ਕੰਮ ਨਹੀਂ ਕਰਦੇ, ਉਵੇਂ ਸਾਡੇ ਨਾਲ ਦੇ ਸਾਥੀ ਵੀ ਨਹੀਂ ਕਰਦੇ। ਕੀ ਇਹ ਹੱਕ ਖਾਣਾ ਨਹੀਂ? ਕੀ ਇਹ ਚੋਰੀ ਬੇਈਮਾਨੀ ਨਹੀਂ ਕਿ ਤੁਹਾਡੇ ਬੱਚੇ ਦੂਜੇ ਸਕੂਲਾਂ ਚੰਗੇ ਸਕੂਲਾਂ ਚ ਪੜ੍ਹਨ? ਕੀ ਤੁਹਾਡਾ ਫਰਜ਼ ਨਹੀਂ ਬਣਦਾ? ਕੀ ਤੁਸੀਂ ਜੋ ਤੁਹਾਨੂੰ ਉਹਦਾ ਪੇ ਆਫ ਹੋ ਰਿਹਾ, ਤੁਹਾਨੂੰ ਉਹਦਾ ਮਿਹਨਤਾਨਾ ਮਿਲ ਰਿਹਾ, ਕੀ ਤੁਸੀਂ ਉਹਦਾ ਮੁੱਲ ਮੋੜ ਰਹੇ ਹੋ? ਕਿ ਪਹਿਲਾਂ ਇੱਕੋ ਸਕੂਲ ਦੇ ਵਿੱਚ ਉਸ ਅਧਿਆਪਕ ਦੇ ਵੀ ਬੱਚੇ ਪੜ੍ਹਦੇ ਸੀ, ਡਾਕਟਰਾਂ ਦੇ ਵੀ ਪੜ੍ਹਦੇ ਸੀ, ਹੋਰਾਂ ਪ੍ਰੋਫੈਸਰਾਂ ਬਿਜ਼ਨਸਮੈਨਾਂ ਦੇ ਵੀ ਉਹਨਾਂ ਸਕੂਲਾਂ ਚ ਹੀ ਪੜ੍ਹਦੇ ਸੀ। ਇਕੱਠੇ ਹੋ ਕੇ ਰਹਿਣਾ, ਇੱਕ ਪਰਿਵਾਰਕ ਭਾਈਸਾਜ ਦੇ ਨਾਲ ਰਹਿਣਾ, ਹੱਸਣਾ, ਖੇਡਣਾ, ਟਲਕਾਰੀਆਂ ਮਾਰਨੀਆਂ, ਜੇ ਤੱਪੜ ਤੇ ਬਹਿੰਦਾ ਸੀ ਤਾਂ ਇੱਕ ਚੰਗੇ ਤਕੜੇ ਬਿਜ਼ਨਸਮੈਨ ਦਾ ਬੱਚਾ ਵੀ ਤੱਪੜ ਤੇ ਬਹਿੰਦਾ ਸੀ, ਡਾਕਟਰ ਦਾ ਵੀ ਬਹਿੰਦਾ ਸੀ, ਤੇ ਇੱਕ ਦਿਹਾੜੀਦਾਰ, ਇੱਕ ਗਰੀਬ ਕਿਸਾਨ ਦਾ ਬੱਚਾ ਵੀ ਉਸ ਤੱਪੜ ਤੇ ਬਹਿੰਦਾ ਸੀ, ਤੇ ਇਕੱਠੇ ਬੈਠ ਕੇ ਰੋਟੀਆਂ ਖਾਣੀਆਂ, ਗੱਲਾਂ ਬਾਤਾਂ ਮਾਰਨੀਆਂ, ਹੱਸਣਾ, ਖੇਡਣਾ। ਇਹ ਭਾਈਚਾਰਕ ਸਾਂਝ, ਇਹ ਪਿਆਰ, ਇਹ ਆਪਣਾ ਉਦੋਂ ਜ਼ਿਆਦਾ ਮਿਲਦੀ ਸੀ। ਸੋ ਆਓ ਇਹਦੇ ਨਾਲ ਨਾਲ ਆਪਾਂ ਥੋੜਾ ਗੀਤ ਸੰਗੀਤ ਦਾ ਵੀ ਆਨੰਦ ਲੈਂਦੇ ਚੱਲੀਏ। ਅਗਲਾ ਗੀਤ ਸੁਣਦੇ ਹਾਂ ਧੀਰਾ ਗਿੱਲ ਦੀ ਆਵਾਜ਼ ਦੇ ਵਿੱਚ ਗੱਲਾਂ ਸੱਚੀਆਂ। ਪਰ ਇਸਦੇ ਨਾਲ ਨਾਲ ਮੈਂ ਸਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਾਂਗੇ ਪੰਜਾਬੀ ਫਿਲਮ ਇੰਡਸਟਰੀ ਦੇ ਨਾਮਵਾਰ ਹੀਰੋ ਦੀਪ ਸਿੱਧੂ, ਜਿਹਨੇ ਕਿ ਕਾਫੀ ਪੰਜਾਬੀ ਮੂਵੀਜ਼ ਬਣਾਈਆਂ, ਤੇ ਇਹ ਸਾਡਾ ਵੀਰ ਬਾਈ ਦਿਓਲ ਫੈਮਿਲੀ, ਧਰਮਿੰਦਰ, ਸਨੀ, ਬੌਬੀ ਦਿਓਲ ਫੈਮਿਲੀ ਦੇ ਬਹੁਤ ਹੀ ਕਰੀਬੀਆਂ ਦੇ ਵਿੱਚੋਂ ਹੈ, ਪਰਿਵਾਰਕ ਮੈਂਬਰਾਂ ਦੇ ਵਿੱਚੋਂ ਹੈ, ਤੇ ਇਸ ਲਾਈਨ ਦੇ ਵਿੱਚ ਇਸ ਪਰਿਵਾਰ ਨੇ ਹੀ ਇਹਨਾਂ ਨੂੰ ਪਾਇਆ ਤੇ ਬਹੁਤ ਇਹਨੂੰ ਸਪੋਰਟ ਕਰ ਰਹੇ ਹੈ। ਸੋ ਇਹਨਾਂ ਨੇ ਰਮਤਾ ਜੋਗੀ ਜੋਰਾ 10 ਨੰਬਰੀ ਹੈ, ਜਿਹੜੀ ਕਿ ਬਹੁਤ ਹੀ ਜ਼ਿਆਦਾ ਇਹ ਫਿਲਮ ਮਕਬੂਲ ਹੋਈ, ਜੋਰਾ 10 ਨੰਬਰੀ ਹੈ, ਫਿਰ ਦੂਜਾ ਪਾਰਟ ਕੱਢਿਆ। ਸੋ ਚਲੋ ਉਹ ਉਹਨਾਂ ਦਾ ਇੱਕ ਪ੍ਰੋਫੈਸ਼ਨ ਹੈ। ਇਹਨਾਂ ਦੇ ਨਾਲ ਇੱਕ ਅਸੀਂ ਅੱਜ ਖਾਸ ਮੁਲਾਕਾਤ ਕਰਾਂਗੇ। ਮੁਲਾਕਾਤ ਦੇ ਵਿੱਚ ਸਾਡੇ ਜਿਹੜੇ ਡਿਸਕਸ਼ਨ ਦਾ ਵਿਸ਼ਾ ਉਹ ਡਿਫਰੈਂਟ ਹੈ, ਇਸ ਫਿਲਮ ਇੰਡਸਟਰੀ ਦੇ ਰਿਲੇਟਡ ਨੇ, ਡਿਫਰੈਂਟ ਹੈ। ਸੋ ਅਸੀਂ ਇਹਨਾਂ ਨਾਲ ਇੱਕ ਖਾਸ ਮੁਲਾਕਾਤ ਕਰਾਂਗੇ, ਦੀਪ ਸਿੱਧੂ, ਜੋ ਕਿ ਇੱਕ ਪੰਜਾਬੀ ਫਿਲਮ ਇੰਡਸਟਰੀ ਦੀ ਨਾਮਵਾਰ ਹਸਤੀ ਹੈ, ਜਿਹਨੇ ਬੜੀਆਂ ਖੂਬਸੂਰਤ ਤੇ ਬੜੀਆਂ ਵਧੀਆ ਪੰਜਾਬੀ ਫਿਲਮਾਂ ਦਿੱਤੀਆਂ ਤੇ ਅੱਗੇ ਵੀ ਦੇ ਰਹੇ ਆ। ਇਹਨਾਂ ਦੇ ਨਾਲ ਅਸੀਂ ਅੱਗੇ ਜਾ ਕੇ ਖਾਸ ਮੁਲਾਕਾਤ ਕਰਾਂਗੇ। ਸੋ ਆਓ ਹੁਣ ਅਸੀਂ ਇੱਕ ਅਗਲਾ ਗੀਤ ਸੁਣਦੇ ਹਾਂ ਧੀਰਾ ਗਿੱਲ ਦੀ ਆਵਾਜ਼ ਦੇ ਵਿੱਚ ਗੱਲਾਂ ਸੱਚੀਆਂ।
ਵੈਰ ਬੁਰਾ ਹੁੰਦਾ ਏ ਨਿਹੋਲੇ ਸੱਪ ਦਾ, ਦਰਾਂ ਮੂਰੇ ਰੱਖੀਏ ਨਾ ਬੂਟਾ ਅੱਕ ਦਾ, ਸੱਤ ਵਿੱਚ ਖੜ ਕੇ ਨੀ ਉੱਚਾ ਬੋਲੀ ਦਾ, ਪਤਾ ਹੋਵੇ ਕਿਸੇ ਦਾ ਨੀ ਭੇਦ ਖੋਲੀ ਦਾ,
ਪਤਾ ਹੋਵੇ ਕਿਸੇ ਦਾ ਨੀ ਭੇਦ ਖੋਲੀ ਦਾ।
ਵੈਰ ਬੁਰਾ ਹੁੰਦਾ ਏ ਨਿਹੋਲੇ ਸੱਪ ਦਾ, ਵੱਡੇ ਛੋਟਿਆਂ ਦਾ ਸਤਿਕਾਰ ਆਉਣਾ ਚਾਹੀਦਾ, ਕੱਚੀ ਉਮਰ ਇਹ ਜਵਾਕ ਨਹੀਂ ਵੀ ਆਉਣਾ ਚਾਹੀਦਾ, ਉਮਰ ਇਹ ਜਵਾਕ ਨਹੀਂ ਵੀ ਆਉਣਾ ਚਾਹੀਦਾ, ਉਹ ਕੱਚੀ ਉਮਰ ਇਹ ਜਵਾਕ ਨਹੀਂ ਵੀ ਆਉਣਾ ਚਾਹੀਦਾ। ਗੈਰ ਵੇੜੇ ਬੈਠ ਨਹੀਂ
ਚੰਗੀਏ ਆਪਣਾ ਬਣਾ ਕੇ ਯਾਰ ਦੁੱਖੀਏ ਦੁਖੀਆਂ ਦਾ ਦੁੱਖ ਵੀ ਬਣਾਉਣਾ ਚਾਹੀਦਾ ਲੋੜ ਵੇਲੇ ਪਿੱਛਾ ਨਹੀਂ ਵਿਖਾਉਣਾ 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 ਚਾਹੀਦਾ ਜਾਂਦਾ ਪੀ ਕੇ ਜਿਹੜਾ ਮਾਰਦਾ ਦੁੱਧ ਜੀ ਰਹਿੰਦੀਆਂ ਅਮਰ ਸਦਾ ਗੱਲਾਂ ਸੱਚੀਆਂ ਅੱਜ ਦੀਆਂ ਯਾਰੀਆਂ ਤੰਗਾਂ ਤੋਂ ਕੱਚੀਆਂ ਅੱਜ ਦੀਆਂ ਯਾਰੀਆਂ ਤੰਗਾਂ ਤੋਂ ਕੱਚੀਆਂ ਅੱਜ ਦੀਆਂ ਯਾਰੀਆਂ ਤੰਗਾਂ ਤੋਂ ਕੱਚੀਆਂ ਅੱਜ ਦੀਆਂ ਯਾਰੀਆਂ ਤੰਗਾਂ ਤੋਂ ਕੱਚੀਆਂ
ਵਾਕੇ ਜਦੋਂ ਪੁਰਾਣੇ ਸਮਿਆਂ ਦੀਆਂ ਗੱਲਾਂ ਬਾਤਾਂ ਕਰਦੇ ਆ ਤਾਂ ਵਾਕੇ ਸੱਚ ਨਹੀਂ ਆਉਂਦਾ ਉਦੋਂ ਦੀਆਂ ਯਾਰੀਆਂ ਵੀ ਵਾਕੇ ਪੱਕੀਆਂ ਸੀ ਉਦੋਂ ਦੇ ਰਿਸ਼ਤੇ ਨਾਤੇ ਵੀ ਪੱਕੇ ਸੀ ਰਿਸ਼ਤੇ ਨਾਤੇ ਵੀ ਬੜੇ ਵਧੀਆ ਸੀ ਤੇ ਉਹ ਯਾਰੀਆਂ ਰਹਿੰਦੇ ਟਾਈਮ ਤੱਕ ਪੂਰੀਆਂ ਹੁੰਦੀਆਂ ਸੀ ਅੱਜ ਰਿਸ਼ਤੇ ਨਾਤੇ ਵੀ ਲੋੜ ਦੇ ਨਾਲ ਹੀ ਬਣਾਏ ਜਾਂਦੇ ਆ ਅੱਜ ਕਿਸੇ ਕੋਈ ਸਾਡਾ ਭੈਣ ਭਰਾ ਕੋਈ ਸਾਡਾ ਸੱਜਣ ਮਿੱਤਰ ਅਗਰ ਜ਼ਿੰਦਗੀ ਦੇ ਵਿੱਚ ਤਰੱਕੀ ਕਰਦਾ ਲਾਈਫ ਦੇ ਵਿੱਚ ਤਰੱਕੀ ਕਰਦਾ ਤਾਂ ਸਾਰੇ ਆਨਾ ਬਾਨਾ ਬਣਾ ਕੇ ਦੂਰੋਂ ਵੀ ਵਲੇਵਾਂ ਪਾ ਕੇ ਉਹਦੇ ਨਾਲ ਇੱਕ ਸਾਂਝ ਬਣਾਉਂਦੇ ਆ ਇੱਕ ਰਿਲੇਸ਼ਨ ਬਣਾਉਂਦੇ ਆ ਇੱਕ ਰਿਸ਼ਤਾ ਨਾਤਾ ਬਣਾਉਂਦੇ ਉਹਦੇ ਨੇੜੇ ਲੱਗਦੇ ਆ ਤੇ ਜੇ ਸਾਡਾ ਕੋਈ ਸੱਜਣ ਮਿੱਤਰ ਰਿਸ਼ਤੇਦਾਰ ਆਰਥਿਕ ਪੱਖੋਂ ਜਾਂ ਕਿਸੇ ਹੋਰ ਪੱਖੋਂ ਥੱਲੇ ਡਿੱਗਦਾ ਤਾਂ ਆਪਦੇ ਵੀ ਸਾਥ ਛੱਡ ਜਾਂਦੇ ਆ ਇਹ ਭਾਈਚਾਰਕ ਸਾਂਝਾਂ ਉਹਨਾਂ ਪੁਰਾਣੇ ਸਮਿਆਂ ਦੇ ਵਿੱਚ ਕਿੰਨੀਆਂ ਵਧੀਆ ਹੁੰਦੀਆਂ ਸੀ ਪਿੰਡ ਦੇ ਵਿੱਚ ਕਿਸੇ ਆਂਢੀ ਦੀ ਗਵਾਂਢੀ ਦੀ ਕਿਸੇ ਸੱਜਣ ਮਿੱਤਰ ਦੀ ਕੋਈ ਬਿਪਤਾ ਪੈ ਜਾਣੀ ਕੋਈ ਦੁੱਖ ਦੀ ਘੜੀ ਦੇ ਵਿੱਚ ਲੰਘਣਾ ਕਿਸੇ ਨੇ ਕੋਈ ਬਿਮਾਰ ਸ਼ਮਾਰ ਹੋਣਾ ਕਿਸੇ ਨੇ ਕੋਈ ਧੀ ਧਿਆਣੀ ਦਾ ਵਿਆਹ ਸ਼ਾਦੀ ਕਰਨੀ ਤਾਂ ਸਾਰਿਆਂ ਨੇ ਰਲ ਮਿਲ ਕੇ ਪੈਸੇ ਇਕੱਠੇ ਕਰਨੇ ਵੱਡੇ ਨੇ ਛੋਟੇ ਨੇ ਹਰ ਇੱਕ ਨੇ ਉਸ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਕਰਨੀ ਆਪਣੀ ਹਾਜ਼ਰੀ ਭਰਨੀ ਵਿਆਹ ਸ਼ਾਦੀਆਂ ਤੇ ਲੱਡੂ ਵੱਟਣੇ ਪਕਵਾਨ ਬਣਾਉਣੇ ਮੰਜੇ ਬਿਸਤਰੇ ਇਕੱਠੇ ਕਰਨੇ ਬਾਹਰੋਂ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕਰਨਾ ਉਹਨਾਂ ਦੀ ਸੇਵਾ ਕਰਨੀ ਅੱਜ ਅਸੀਂ ਆਪਦੇ ਦੇ ਵੀ ਘਰੇ ਜਾ ਕੇ ਕੁਛ ਨਹੀਂ ਕਰਦੇ ਸੱਤ ਬਗਾਨੇ ਦੀ ਦੂਰ ਦੀ ਗੱਲ ਹੈ ਹਾਂ ਕਈ ਵਾਰੀ ਜਿਹੜੇ ਲੀਡਰ ਹੈਗੇ ਆ ਇਹ ਹਾਜ਼ਰੀਆਂ ਜ਼ਰੂਰ ਲਵਾਉਣ ਆ ਜਾਂਦੇ ਆ ਉਹ ਵੀ ਅੰਦਰੋਂ ਨਹੀਂ ਹੁੰਦਾ ਇੱਕ ਮਕਸਦ ਹੁੰਦਾ ਵੋਟਾਂ ਇਕੱਠੀਆਂ ਕਰਨਾ ਪਰ ਚਲੋ ਅੱਜ ਆਪਣਾ ਇਹ ਵਿਸ਼ਾ ਨਹੀਂ ਹੈਗਾ ਇਹ ਕਿੰਨੀਆਂ ਵਧੀਆ ਪਿਆਰਕ ਭਾਈਚਾਰਕ ਸਾਂਝਾਂ ਹੁੰਦੀਆਂ ਰੱਬ ਨਾ ਕਰੇ ਕਿਸੇ ਦੇ ਘਰ ਦਾ ਕੋਈ ਜੀ ਤੁਰ ਜਾਣਾ ਕੋਈ ਬੰਦਾ ਤੁਰ ਜਾਣਾ ਕਿ ਕਹਿੰਦੇ ਜਿਹੜੀ ਧੀ ਹੁੰਦੀ ਸੀ ਉਹਦੇ ਮਾਂ ਬਾਪ ਨੇ ਜਿੰਨੀ ਦੇਰ ਬੱਚੇ ਵੱਡੇ ਨਹੀਂ ਸੀ ਹੁੰਦੇ ਇਹ ਉਹਦੇ ਭਰਾਵਾਂ ਨੇ ਉਹਦੀ ਜ਼ਮੀਨ ਜਾਇਦਾਦ ਫਸਲ ਬਾੜੀ ਪਹਿਲਾਂ ਸਾਂਭਣੀ ਤੇ ਆਪਦੀ ਬਾਅਦ ਚ ਕਰਨੀ ਲੋੜ ਮੁਤਾਬਕ ਉਹਨੂੰ ਰਾਸ਼ਨ ਡੱਪਾ ਦੇਣਾ ਤੋਂ ਕਹਿਣ ਦਾ ਮਤਲਬ ਜਿਹੜੇ ਨਾਨਕੇ ਹੁੰਦੇ ਸੀ ਉਹ ਆਪਦਾ ਘਰ ਬਾਅਦ ਚ ਤੇ ਪਹਿਲਾਂ ਧੀ ਦਾ ਘਰ ਦੇਖ ਕੇ ਉਹਨਾਂ ਨੇ ਮਦਦ ਕਰਨੀ ਹਰ ਇੱਕ ਚੀਜ਼ ਤੇ ਕਿੰਨੀ ਸਮੇਂ ਨੇ ਕਰਵਟ ਲੈ ਲਈ ਗੱਡੀਆਂ ਆ ਗਈਆਂ ਕੋਠੀਆਂ ਬਣ ਗਈਆਂ ਲਗਜ਼ਰੀ ਸਾਰੇ ਕੁਛ ਆ ਗਏ ਧਨ ਦੌਲਤ ਪੈਸੇ ਆ ਗਏ ਤੇ ਅੱਜ ਅਸੀਂ ਦੇਖਦੇ ਹਾਂ ਆਮ ਤੌਰ ਤੇ ਧੀ ਆਪਣੇ ਪੇਕੇ ਘਰੇ ਆਈ ਹੁੰਦੀ ਹੈ ਤੇ ਸ਼ੋਪਿੰਗ ਕਰਨ ਜਾਂਦੀਆਂ ਮਾਵਾਂ ਧੀਆਂ ਜਾਂ ਨਨਾਣ ਭਰਜਾਈ ਮਾਰਕੀਟ ਦੇ ਸ਼ੋਪਿੰਗ ਕਰਨ ਜਾਂਦੀਆਂ ਤੇ ਘਰੋਂ ਮਗਰੋਂ ਆਉਂਦੀਆਂ ਤੇ ਪਹਿਲਾਂ ਲਿਸਟਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਆ ਸਮਾਨ ਤੇਰਾ ਤੇ ਆ ਮੇਰਾ ਆ ਪੈਸੇ ਤੇਰੇ ਤੇ ਆ ਪੈਸੇ ਮੇਰੇ ਸੋ ਤੇਰੇ ਇੰਨੇ ਪੈਸੇ ਜਿਹੜੇ ਹੈਗੇ ਆ ਬਣ ਗਏ ਆ ਤੇ ਇਹ ਤੂੰ ਹੁਣ ਮੈਨੂੰ ਪੈਸੇ ਦੇ ਦੇ ਉਹੀ ਮਾਂ ਬਾਪ ਜਿਨ੍ਹਾਂ ਨੇ ਕੁੱਖੋਂ ਜਾਈਆਂ ਹੁੰਦੀਆਂ ਉਸੇ ਘਰ ਦੇ ਵਿੱਚ ਪਲ ਵਲ ਪਲ ਕੇ ਵੱਡੀਆਂ ਹੋਈਆਂ ਹੁੰਦੀਆਂ ਤੇ ਉਸੇ ਘਰ ਦੇ ਵਿੱਚ ਹੀ ਉਹਦੇ ਨਾਲ ਹਿਸਾਬ ਕਿਤਾਬ ਹੋਣੇ ਸ਼ੁਰੂ ਹੋ ਜਾਂਦੇ ਆ ਜੇ ਘਰ ਦੇ ਪੁੱਤ ਦਾ ਸਮਾਨ ਕੋਈ ਆਉਂਦਾ ਹੈ ਫਿਰ ਠੀਕ ਹੈ ਸੋ ਇਹ ਵੰਡੀਆਂ ਜਿੰਨਾ ਸਾਡੇ ਕੋਲ ਪੈਸਾ ਆ ਗਿਆ ਧਨ ਦੌਲਤਾਂ ਆ ਗਈਆਂ ਇਹਨਾਂ ਚੀਜ਼ਾਂ ਦੀਆਂ ਦੌੜਾਂ ਲੱਗ ਗਈਆਂ ਮਾਂ ਬਾਪ ਨੇ ਵੀ ਇਹ ਵੰਡੀਆਂ ਪਾ ਦੀਆਂ ਤੇ ਹੁਣ ਸੋਚ ਕੇ ਦੇਖੋ ਉਹ ਸਮਿਆਂ ਦੇ ਵਕਤ ਨਾਨਕੇ ਮਦਦ ਕਰਦੇ ਸੀ ਹਰ ਇੱਕ ਥਾਂ ਤੇ ਨਾਨਕੇ ਦਾ ਦੂਰ ਉਸ ਪਿੰਡ ਦੇ ਆਂਢੀ ਗੁਆਂਢੀ ਰਿਸ਼ਤੇਦਾਰ ਸੱਜਣ ਮਿੱਤਰ ਉਹ ਮਦਦ ਕਰਦੇ ਸੀ ਕਿੰਨੀਆਂ ਵਧੀਆ ਭਾਈਚਾਰਕ ਸਾਂਝਾਂ ਸੀ ਕਿੰਨੇ ਪਿਆਰ ਸੀ ਆਪਣੱਤ ਸੀ ਕੋਈ ਧੀ ਧਿਆਣੀ ਨੇ ਕੋਈ ਬਜ਼ੁਰਗਾਂ ਦੇ ਕੋਲੋਂ ਲੰਘਣਾ ਤਾਂ ਸਿਰ ਤੇ ਚੁੰਨੀ ਲੈ ਕੇ ਲੰਘਣੀ ਜੇ ਦੋ ਚਾਰ ਕੁੜੀਆਂ ਹਾਸੇ ਠੱਠੇ ਕਰਦੀਆਂ ਤੁਰੀਆਂ ਜਾਂਦੀਆਂ ਤੇ ਕੋਈ ਬਜ਼ੁਰਗ ਨੂੰ ਦੇਖਣਾ ਵੱਡੇ ਨੂੰ ਦੇਖਣਾ ਤੇ ਚੁੱਪ ਕਰ ਜਾਣਾ ਸਿਰ ਢੱਕ ਲੈਣੀ ਦੇਖੋ ਕਿੱਡੇ ਵਧੀਆ ਇਹ ਸਿਧਾਂਤ ਫੰਡਾਮੈਂਟਲ ਇਹ ਲੈਸਨ ਸਾਨੂੰ ਆਪਣੇ ਆਪ ਹੀ ਮਿਲ ਜਾਂਦੇ ਸੀ ਗੱਲ ਸਕੂਲਾਂ ਦੀ ਕਰਦੇ ਸੀ ਕਿ ਪਹਿਲੀ ਕਲਾਸ ਲੱਗਣੀ ਦੂਜੀ ਕਲਾਸ ਲੱਗਣੀ ਕਈ ਟੀਚਰ ਸਖ਼ਤ ਹੁੰਦੇ ਸੀ ਕਈ ਟੀਚਰ ਨਰਮ ਹੁੰਦੇ ਸੀ ਜਦੋਂ ਕੁੱਟ ਪੈਣੀ ਅਧਿਆਪਕ ਤੋਂ ਉਹ ਵੀ ਇਕੱਠਿਆਂ ਤੋਂ ਪੈਣੀ ਇਹ ਕੁੱਟ ਖਾ ਕੇ ਫਿਰ ਹੱਸੀ ਜਾਣਾ ਫਿਰ ਖੇਡੀ ਜਾਣਾ ਤੇ ਸਕੂਲਾਂ ਦੇ ਇਕੱਠੇ ਕੰਮ ਕਰਨੇ ਉਡੀਕ ਕਰਨੀ ਤੇ ਹੁਣ ਅੱਧੀ ਛੁੱਟੀ ਹੋਊਗੀ ਤੇ ਅਸੀਂ ਰਲ ਮਿਲ ਕੇ ਬੈਠ ਕੇ ਸਾਰੇ ਰੋਟੀ ਖਾਵਾਂਗੇ ਕਿਸੇ ਨੇ ਅੱਧੀ ਰੋਟੀ ਲੈਣੀ ਕਿਸੇ ਨੇ ਬੁਰਕੀ ਲੈਣੀ ਕਿਸੇ ਨੇ ਅਚਾਰ ਲੈਣਾ ਕਿਸੇ ਨੇ ਚਟਨੀ ਲੈਣੀ ਕਿਸੇ ਨੇ ਸਬਜ਼ੀ ਲੈਣੀ ਵਾਹ ਜੀ ਵਾਹ ਅੱਜ ਸਾਡੇ ਟਿਫਨ ਵੱਡੇ ਹੋ ਗਏ ਅਸੀਂ ਅੱਡ ਹੋ ਕੇ ਬਹਿ ਕੇ ਖਾਂਦੇ ਹਾਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਹੁੰਦੇ ਆ ਪਰ ਉਹ ਸਵਾਦ ਨੀ ਆਉਂਦਾ ਜਿਹੜਾ ਨਾਲ ਦੇ ਯਾਰ ਦੋਸਤ ਦੀ ਚਟਨੀ ਦੇ ਵਿੱਚੋਂ ਆਉਂਦਾ ਜਾਂ ਅੰਬ ਦੇ ਚਾਰ ਦੇ ਵਿੱਚੋਂ ਆਉਂਦਾ ਸੀ ਉਹ ਅੱਜ ਇੰਨੇ ਪਕਵਾਨ ਖਾ ਕੇ ਵੀ ਨਹੀਂ ਆਉਂਦਾ ਕਾਰਨ ਸਿਰਫ ਉਹੀ ਸਾਡੀ ਉਹ ਭਾਈਚਾਰਕ ਸਾਂਝ ਸੋ ਆਓ ਗੱਲਾਂ ਬਾਤਾਂ ਦੇ ਨਾਲ ਨਾਲ ਆਪਾਂ ਸੂਫੀ ਫਕੀਰ ਕਮਰ ਗਰੇਵਾਲ ਦਾ ਇੱਕ ਨਵਾਂ ਗੀਤ ਅੱਲਾ ਮੀਆਂ ਸੁਣਦੇ ਹਾਂ ਕਮਰ ਗਰੇਵਾਲ ਦੀ ਆਵਾਜ਼ ਦੇ ਵਿੱਚ
ਜੇ ਤੂੰ ਚਾਹੁੰਦਾ ਸੌਣਾ ਹੁੰਦਾ ਵੇਂਦਾ ਵਿੱਚ ਦੀ ਕਿਹੜੇ ਪਾ ਯੱਲਾ ਨਸ਼ਿਓ ਹਰ ਗਏ ਮਾਵਾਂ ਦੇ ਜਿੰਦਾ ਪੁੱਤਰ ਮਰ ਗਏ ਭੈਣਾਂ ਦੇ ਘਰ ਸੁੰਦੇ ਕਰ ਗਏ ਜੇਬਾਂ ਦੇ ਵਿੱਚ ਕੁੜੀਆਂ ਪਾਇਲਾ ਤੇਰੇ ਨਾਲ ਮਨਾ ਲਈ ਯਾਰੀ ਮਗਰੋਂ ਲਾ ਦੇ ਭੁੱਖ ਬਿਮਾਰੀ ਲਾਨਤ ਹੈ ਸਰਮਾਏਦਾਰੀ ਸਬਰ ਸ਼ੁਕਰ ਦੇ ਵੈਣੇ ਪਾ
ਏਸੀ ਜੀ ਕਮਰ ਗਰੇਵਾਲ ਦੀ ਆਵਾਜ਼ ਦੇ ਵਿੱਚ ਅੱਲਾ ਮੀਆਂ। ਸੋ ਆਪਾਂ ਗੱਲਬਾਤ ਕਰ ਰਹੇ ਸੀ ਉਸ ਬਚਪਨ ਦੇ ਉਸ ਉਹਨਾਂ ਸਮਿਆਂ ਦੇ ਸਕੂਲਾਂ ਦੇ ਸਮਿਆਂ ਦੀ ਪਿੰਡਾਂ ਦੀਆਂ ਯਾਦਾਂ ਦੀ ਤੇ ਟੀਚਰ ਨੇ ਆਪਣਾ ਕੰਮ ਦਿੱਤਾ ਹੋਣਾ ਤੇ ਕੰਮ ਜਦੋਂ ਨਾ ਕੀਤਾ ਹੋਣਾ ਜਾਂ ਕੋਈ ਚੀਜ਼ ਨਾ ਯਾਦ ਹੋਣੀ ਕਲਾਸ ਦੇ ਵਿੱਚ ਕੁੱਟ ਪੈਣੀ ਉਸੇ ਕੁੱਟ ਦੇ ਵਿੱਚ ਵੀ ਫਿਰ ਕੋਈ ਭੇਦ ਭਾਵ ਨਹੀਂ ਸੀ ਹੁੰਦਾ ਉਹ ਸਜ਼ਾ ਦੇ ਵਿੱਚ ਕੋਈ ਭੇਦ ਭਾਵ ਨਹੀਂ ਸੀ ਹੁੰਦਾ ਕਿ ਇਹ ਵੱਡੇ ਦਾ ਬੱਚਾ ਇਹ ਛੋਟੇ ਦਾ ਬੱਚਾ ਇਹਨੂੰ ਕੁੱਟਣਾ ਤੇ ਇਹਨੂੰ ਨਹੀਂ ਕੁੱਟਣਾ ਅਧਿਆਪਕ ਵਾਸਤੇ ਸਾਰੇ ਬੱਚੇ ਬਰਾਬਰ ਹੁੰਦੇ ਸੀ ਸਾਡੇ ਸਕੂਲ ਦੇ ਨਾਲ ਇੱਕ ਗੁਰਦੁਆਰਾ ਸਾਹਿਬ ਹੁੰਦਾ ਸੀ ਤੇ ਆਮ ਤੌਰ ਤੇ ਗੁਰਦੁਆਰਾ ਸਾਹਿਬ ਜਿੱਥੇ ਕੋਈ ਮੱਸਿਆ ਪੁੰਨਿਆ ਹੋਣੀ ਤਾਂ ਉਹਦੇ ਹੋਣਾ ਵੀ ਅੱਜ ਮੱਸਿਆ ਪੁੰਨਿਆ ਹੈਗੀ ਆ ਤੇ ਅੱਜ ਉੱਥੇ ਪ੍ਰਸ਼ਾਦ ਬਣਿਆ ਹੋ ਪ੍ਰਸ਼ਾਦ ਇੱਕ ਬੜੀ ਵੱਡੀ ਗੱਲ ਲੱਗਦੀ ਹੁੰਦੀ ਸੀ ਤੇ ਉਧਰੋਂ ਭਾਈ ਜੀ ਨੇ ਪ੍ਰਸ਼ਾਦ ਦੇਣਾ ਥੋੜਾ ਤੇ ਫਿਰ ਜੀ ਕਰਨਾ ਵੀ ਹੋਰ ਦੇਵੇ ਤੇ ਗੇੜਾ ਗੂੜਾ ਮਾਰ ਕੇ ਫਿਰ ਦੁਆਰਾ ਲੈ ਕੇ ਆਉਣਾ ਲੰਗਰ ਦੇ ਵਿੱਚ ਖੀਰ ਬਣੀ ਹੋਣੀ ਮੇਰੀ ਕਹਿਣ ਦਾ ਮਤਲਬ ਹੈ ਵੀ ਅੱਜ ਸਾਡੇ ਰੈਸਟੋਰੈਂਟਾਂ ਦੇ ਵਿੱਚ ਹੋਟਲਸ ਦੇ ਵਿੱਚ ਘਰਾਂ ਦੇ ਵਿੱਚ ਚਾਹੇ ਜਿੰਨੇ ਮਰਜ਼ੀ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣੇ ਹੁੰਦੇ ਆ ਅਲੱਗ ਅਲੱਗ ਤਰ੍ਹਾਂ ਦੇ ਫਰੂਟਸ ਪਏ ਹੁੰਦੇ ਆ ਪਰ ਜੋ ਸਵਾਦ ਉਹ ਬੇਰੀਆਂ ਦੇ ਬੇਰ ਤੋੜ ਕੇ ਖਾਣ ਦਾ ਆਉਂਦਾ ਸੀ ਜੋ ਸਵਾਦ ਗੁਰਦੁਆਰਾ ਸਾਹਿਬ ਦੇ ਲੰਗਰ ਦੀ ਖੀਰ ਛਕਣ ਦਾ ਆਉਂਦਾ ਸੀ ਗੁਰਦੁਆਰਾ ਸਾਹਿਬ ਦਾ ਪ੍ਰਸ਼ਾਦ ਛਕਣ ਦਾ ਆਉਂਦਾ ਸੀ ਉਹ ਸਵਾਲ ਇਹਨਾਂ ਪਕਵਾਨਾਂ ਚੋਂ ਨਹੀਂ ਆਉਂਦਾ ਜੋ ਯਾਰ ਦੋਸਤ ਦੀ ਚਟਨੀ ਲਾਲ ਮਿਰਚਾਂ ਦੀ ਦੋ ਰੋਟੀਆਂ ਤੇ ਮਾਂ ਨੇ ਪਾਈ ਹੁੰਦੀ ਸੀ ਉਹ ਚਟਨੀ ਦੇ ਨਾਲ ਕੁਛ ਬੁਰਕੀਆਂ ਲਾ ਕੇ ਖਾਣ ਦਾ ਸਵਾਲ ਆਉਂਦਾ ਸੀ ਉਹ ਨਾਨ ਪੀਜ਼ਿਆਂ ਦੇ ਵਿੱਚੋਂ ਨਹੀਂ ਆਉਂਦਾ ਕਿੰਨੀ ਵਧੀਆ ਪਿਆਰ ਕ ਭਾਈਸਾਰ ਚਾਰ ਕਿਸਾਨ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਉੱਥੇ ਸੇਵਾ ਕਰਨੀ ਸਫਾਈ ਕਰਨੀ ਬਰਤਨ ਸਾਫ ਕਰਨੇ ਜਿੱਥੇ ਬੱਚਿਆਂ ਨੇ ਜਾਣਾ ਉੱਥੇ ਨਾਲ ਟੀਚਰ ਨੇ ਜਾਣਾ ਨਾਲ ਟੀਚਰ ਨੇ ਵੀ ਸੇਵਾ ਕਰਨੀ ਤੇ ਨਾਲ ਸ਼ਾਬਾਸ਼ ਦੇਣੀ ਇਸੇ ਤਰ੍ਹਾਂ ਜਦੋਂ ਸਕੂਲ ਲੱਗਣਾ ਤੇ ਕੁਛ ਮਿੰਟ ਹੁੰਦੇ ਸੀ ਸਾਰੇ ਬੱਚਿਆਂ ਦੀ ਇੱਕ ਲਾਈਨ ਬਣਾ ਕੇ ਤੇ ਸਾਰੀ ਸਕੂਲ ਦੀ ਜਿਹੜੀ ਗਰਾਉਂਡਾਂ ਹੁੰਦੀਆਂ ਸੀ ਸਾਫ਼ ਕਰਾਈਆਂ ਜਾਂਦੀਆਂ ਸੀ ਤੇ ਜਿਹੜੇ ਬੱਚੇ ਨੇ ਵਧੀਆ ਸਫਾਈ ਕਰਨੀ ਉਹਨੂੰ ਹੋਣਾ ਵੀ ਮੈਨੂੰ ਜਿਹੜਾ ਟੀਚਰ ਹੈ ਸ਼ਾਬਾਸ਼ ਦੇ ਉਹ ਥਾਪੜਾ ਦੇ ਉਹ ਸ਼ਾਬਾਸ਼ ਉਹ ਥਾਪੜਾ ਗੋਲਡ ਮੈਡਲ ਦੇ ਨਾਲੋਂ ਘੱਟ ਨਹੀਂ ਸੀ ਹੁੰਦਾ ਬੜਾ ਵਧੀਆ ਲੱਗਦਾ ਸੀ ਤੇ ਜਦੋਂ ਅਧਿਆਪਕ ਨੇ ਵੀ ਥਾਪੜਾ ਦੇਣਾ ਮੋਢੇ ਤੇ ਹੱਥ ਰੱਖਣਾ ਤੇ ਉਦੋਂ ਇੰਜ ਲੱਗਣਾ ਕਿ ਮੇਰੇ ਵਰਗਾ ਨਿਆਰਾ ਦੁਨੀਆਂ ਦੇ ਵਿੱਚ ਨਹੀਂ ਹੈਗਾ ਸਟੇਜ ਤੇ ਚੰਗੇ ਬੱਚਿਆਂ ਨੂੰ ਪੇਸ਼ ਕਰਨਾ ਸਟੇਜ ਤੇ ਲੈ ਕੇ ਆਉਣਾ ਚਾਹੇ ਜ਼ਿਆਦਾ ਮਿਊਜ਼ਿਕ ਵਗੈਰਾ ਨਹੀਂ ਸੀ ਹੁੰਦੇ ਪਰ ਫਿਰ ਵੀ ਇੰਨੀਆਂ ਸੋਹਣੀਆਂ ਆਵਾਜ਼ਾਂ ਇੰਨੀਆਂ ਸੋਹਣੀਆਂ ਮਾਨਕ ਦੀਆਂ ਕਲੀਆਂ ਦੀਆਂ ਆਵਾਜ਼ਾਂ ਸੁਰਿੰਦਰ ਸ਼ਿੰਦੇ ਦੀਆਂ ਆਵਾਜ਼ਾਂ ਬਹੁਤ ਵਧੀਆ ਲੱਗਦੀਆਂ ਸੀ ਤੇ ਪਤਾ ਹੀ ਨਹੀਂ ਸੀ ਲੱਗਦਾ ਕਦੋਂ ਪ੍ਰਾਇਮਰੀ ਸਕੂਲ ਤੋਂ ਮਿਡਲ ਸਕੂਲ ਜਾਂ ਹਾਈ ਸਕੂਲ ਦੇ ਵਿੱਚ ਐਂਟਰੀ ਹੋ ਜਾਂਦੀ ਸੀ ਤੇ ਕਦੋਂ ਹਾਈ ਸਕੂਲ ਪਾਸ ਹੋ ਜਾਂਦਾ ਸੀ। ਬੱਸਾਂ ਤੇ ਗੱਡਿਆਂ ਤੇ ਰੇਹੜਿਆਂ ਤੇ ਸਾਈਕਲਾਂ ਤੇ ਤੁਰ ਕੇ ਅਲੱਗ ਅਲੱਗ ਹਿਸਾਬ ਦੇ ਨਾਲ ਸਾਰਿਆਂ ਨੇ ਆਉਣਾ ਤੇ ਸਾਰਿਆਂ ਨੇ ਜਾਣਾ। ਇੱਕ ਟੀਚਰ ਦਾ ਇੰਨਾ ਪਿਆਰ ਇੰਨਾ ਸਤਿਕਾਰ ਸਮਾਜ ਦੇ ਵਿੱਚ ਪਿੰਡਾਂ ਦੇ ਵਿੱਚ ਹੁੰਦਾ ਸੀ। ਬੱਚੇ ਤਾਂ ਬੱਚੇ ਕਰਦੇ ਹੀ ਕਰਦੇ ਸੀ ਪਰ ਉਹਨਾਂ ਦੇ ਨਾਲ ਉਹਨਾਂ ਦੇ ਪੇਰੈਂਟਸ ਜਾਂ ਆਮ ਜਿਹੜੇ ਪਿੰਡ ਦੇ ਲੋਕ ਹੈ ਉਹ ਉਸਦੇ ਨਾਲੋਂ ਵੱਧ ਅਧਿਆਪਕ ਦਾ ਸਤਿਕਾਰ ਕਰਦੇ ਸੀ। ਕਈ ਗੁਣਾ ਵੱਧ ਸਰਕਾਰੀ ਡਿਸਪੈਂਸਰੀਆਂ ਦੇ ਵਿੱਚ ਲੱਗੇ ਹੋਏ ਡਾਕਟਰਾਂ ਦਾ ਸਤਿਕਾਰ ਹੁੰਦਾ ਸੀ। ਲੋਕ ਪਿਆਰ ਦੀ ਭਾਵਨਾ ਦੇ ਨਾਲ ਸਾਗ ਬਣਾ ਕੇ ਲੈ ਕੇ ਜਾਣਾ ਲੱਸੀ ਦੇ ਕੇ ਆਉਣੀ ਅਧਿਆਪਕਾਂ ਨੂੰ ਡਾਕਟਰਾਂ ਨੂੰ ਜਾਂ ਗੰਨੇ ਦੇ ਕੇ ਆਉਣੇ ਗੁੜ ਦੀਆਂ ਭੇਲੀਆਂ ਦੇ ਕੇ ਆਉਣੀਆਂ ਇਹ ਅਲੱਗ ਗੱਲ ਹੈ ਕਿ ਬਾਅਦ ਦੇ ਵਿੱਚ ਕੁਛ ਉਹੋ ਜਿਹੇ ਲੋਕਾਂ ਨੇ ਵੀ ਗਲਤ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਇਸਤੇਮਾਲ ਕਰਨਾ ਸ਼ੁਰੂ ਕਰਤਾ ਪਰ ਜ਼ਿਆਦਾ ਇਹ ਪਿਆਰ ਦੀ ਭਾਵਨਾ ਦੇ ਨਾਲ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਸੀ ਸਤਿਕਾਰ ਦੇ ਨਾਲ ਦਿੱਤੀਆਂ ਜਾਂਦੀਆਂ ਸੀ। ਪਰ ਅੱਜ ਅਸੀਂ ਦੇਖਦੇ ਹਾਂ ਉਹਨਾਂ ਪਿੰਡਾਂ ਦੇ ਵਿੱਚ ਟੀਚਰ ਉੱਥੇ ਡਿਊਟੀਆਂ ਕਰਨ ਨੂੰ ਤਿਆਰ ਨਹੀਂ ਡਾਕਟਰ ਉੱਥੇ ਡਿਊਟੀਆਂ ਕਰਨ ਨੂੰ ਤਿਆਰ ਨਹੀਂ। ਹਾਂ ਹਰ ਇੱਕ ਦੇ ਵਿੱਚ ਇੱਕ ਦੌੜ ਲੱਗੀ ਹੋਈ ਹੈ ਕਿ ਮੇਰੀ ਜਿਹੜੀ ਅਪੁਆਇੰਟਮੈਂਟ ਜਾਂ ਬਦਲੀ ਆ ਉਹ ਸ਼ਹਿਰ ਦੇ ਵਿੱਚ ਹੋ ਜੇ ਜਿੱਥੇ ਮੈਂ ਰਹਿ ਰਿਹਾ ਉਹ ਸਾਰੇ ਤੁਸੀਂ ਸ਼ਹਿਰ ਦੇ ਵਿੱਚ ਚਲੇ ਜਾਓਗੇ ਤਾਂ ਉਹਨਾਂ ਲੋੜਵੰਦ ਲੋਕਾਂ ਦੀ ਜਨਤਾ ਦੀ ਉਹਨਾਂ ਦੀ ਸੇਵਾ ਕੌਣ ਕਰੂਗਾ। ਸਾਰਿਆਂ ਦੇ ਵਿੱਚ ਹੋੜਾਂ ਆਪਦੇ ਪਰਿਵਾਰਾਂ ਦੀਆਂ ਲੱਗ ਗਈਆਂ। ਫਿਕਰ ਹੁੰਦਾ ਬੱਚੇ ਨੂੰ ਟਿਊਸ਼ਨ ਤੇ ਛੱਡ ਕੇ ਆਉਣਾ ਫਿਕਰ ਹੁੰਦਾ ਬੱਚੇ ਨੂੰ ਗੇਮ ਤੇ ਛੱਡ ਕੇ ਆਉਣਾ ਉੱਥੋਂ ਲੈ ਕੇ ਆਉਣਾ ਡਾਂਸ ਕਲਾਸਾਂ ਦੀ ਫਿਕਰ ਹੁੰਦੇ ਆ। ਪਰ ਜਿਸ ਕੰਮ ਦੇ ਸਾਨੂੰ ਪੈਸੇ ਮਿਲ ਰਹੇ ਆ ਜਿਸ ਕੰਮ ਦਾ ਸਾਨੂੰ ਮਿਹਨਤਾਨਾ ਮਿਲ ਰਿਹਾ ਉਸ ਚੀਜ਼ ਦਾ ਸਾਨੂੰ ਕੋਈ ਫਿਕਰ ਨਹੀਂ ਹੁੰਦਾ। ਇੱਕ ਅਧਿਆਪਕ ਸਿਰਜਣਹਾਰ ਹੈ ਸਟੂਡੈਂਟਾਂ ਦੇ ਭਵਿੱਖ ਦਾ ਸਿਰਜਣਹਾਰ ਹੈ ਇੱਕ ਡਾਕਟਰ ਪਰਮਾਤਮਾ ਤੋਂ ਮਗਰੋਂ ਡਾਕਟਰ ਦਾ ਨਾਂ ਲਿਆ ਜਾਂਦਾ ਤੇ ਪਰ ਅੱਜ ਉਹਨਾਂ ਹੀ ਲੋਕਾਂ ਨੂੰ ਆਵਾਮ ਨੂੰ ਸਾਡੀ ਜਨਤਾ ਨੂੰ ਉਹਨਾਂ ਨੂੰ ਯਾਦ ਕਰਾਉਣ ਵਾਸਤੇ ਸਕੂਲਾਂ ਨੂੰ ਤਾਲੇ ਲਾਉਣੇ ਪੈਂਦੇ ਆ ਹਸਪਤਾਲ ਬੰਦ ਕਰਨੇ ਪੈਂਦੇ ਆ ਕਿ ਜੇ ਤੁਸੀਂ ਪੜ੍ਹਾਉਣਾ ਹੀ ਨਹੀਂ ਤਾਂ ਤੁਹਾਡੇ ਫਿਰ ਇੱਥੇ ਆਉਣ ਦਾ ਕੀ ਕੰਮ। ਸਾਨੂੰ ਇੱਕ ਮੈਸੇਜ ਆਇਆ ਅਮਰਦੀਪ ਸਾਡੇ ਭੈਣ ਜੀ ਹੈ ਮੈਲਬਨ ਤੋਂ ਉਹਨਾਂ ਨੇ ਫਤਿਹ ਬੁਲਾਈ ਆ ਕਿਹਾ ਸਤਿ ਸ੍ਰੀ ਅਕਾਲ ਜਨਦੀਪ ਭਾਜੀ ਅਤੇ ਸਰਜੀਤ ਭਾਜੀ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਦੀ ਸ਼ੁਰੂਆਤ ਬਹੁਤ ਸੋਹਣੀ ਹੋਈ ਹੈ। ਅੱਜ ਮੇਰੀ ਛੋਟੀ ਬੇਟੀ ਅਸ਼ਮੀਤ ਦਾ ਜਨਮ ਦਿਨ ਹੈ। ਇੱਕ ਪਿਆਰਾ ਜਿਹਾ ਗੀਤ ਉਸਦੇ ਜਨਮ ਦਿਨ ਨੂੰ ਸਮਰਪਿਤ ਕਰਨਾ ਚਾਹੁੰਦੀ ਹਾਂ। ਉਹ ਵੀ ਰੇਡੀਓ ਸੁਣ ਰਹੀ ਹੈ ਪਰ 9 ਵਜੇ ਉਸਦਾ ਸਕੂਲ ਸ਼ੁਰੂ ਹੋ ਜਾਣਾ ਸੋ ਪਹਿਲਾਂ ਇਹ ਗੀਤ ਸੁਣਾ ਦਿਓ ਜੀ ਬਹੁਤ ਬਹੁਤ ਧੰਨਵਾਦ। ਸੋ ਭੈਣ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਬੱਚੀ ਨੂੰ ਪਰਮਾਤਮਾ ਇੱਕ ਬਹੁਤ ਹੀ ਨੇਕ ਇਨਸਾਨ ਚੰਗੀ ਕਿਸਮਤ ਵਾਲੀ ਬਣਾਵੇ ਇਸ ਨੂੰ ਵਿਦਿਆ ਦੀ ਦਾਤ ਬਖਸ਼ੇ ਇਸ ਨੂੰ ਖੁਸ਼ੀਆਂ ਬਖਸ਼ੇ ਚੰਗੀ ਕਿਸਮਤ ਬਖਸ਼ੇ ਤੰਦਰੁਸਤੀ ਬਖਸ਼ੇ ਚੜ੍ਹਦੀਆਂ ਕਲਾਂ ਬਖਸ਼ੇ। ਹਰਮਨ ਰੇਡੀਓ ਦੀ ਟੀਮ ਵੱਲੋਂ ਅਤੇ ਦੁਨੀਆਂ ਭਰ ਦੇ ਸਰੋਤਿਆਂ ਵੱਲੋਂ ਤੁਹਾਨੂੰ ਇਸ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਇਸ ਦੇ ਨਾਲ ਹੀ ਮੈਂ ਸਰਜੀਤ ਭਾਜੀ ਨੂੰ ਬੇਨਤੀ ਕਰਦਾ ਕਿ ਇਸ ਬੱਚੀ ਦੇ ਲਈ ਇੱਕ ਖੂਬਸੂਰਤ ਜਾਂ ਵਧੀਆ ਜਾ ਇੱਕ ਜਿਹੜਾ ਗੀਤ ਹੈਗਾ ਉਹਨੂੰ ਲਾਓ ਤਾਂ ਜੋ ਸੁਣ ਤੋਂ ਮਗਰੋਂ ਫਿਰ ਆਪਣੀ ਇਹ ਕਲਾਸ ਸ਼ੁਰੂ ਕਰ ਸਕੇ। ਸੋ ਸਰਜੀਤ ਭਾਜੀ ਬੇਨਤੀ ਹੈ ਤੁਹਾਨੂੰ ਇੱਕ ਗੀਤ ਦੇ ਲਈ। ਸੋ ਬੱਚੇ ਸੋ ਬੱਚੇ ਵਾਕਿਆ ਸਾਡੀ ਸਾਰੀ ਧਨ ਦੌਲਤ ਇਹੀ ਬੱਚੇ ਆ ਇਹਨਾਂ ਬੱਚਿਆਂ ਦੇ ਲਈ ਅਸੀਂ ਤੁਰੇ ਫਿਰਦੇ ਹਾਂ ਆਪਾਂ ਗੱਲ ਕਰ ਰਹੇ ਸੀ ਉਹਨਾਂ ਅਧਿਆਪਕਾਂ ਦੀ ਉਹਨਾਂ ਸਕੂਲਾਂ ਦੀ ਉਹਨਾਂ ਸਕੂਲਾਂ ਦੇ ਵਿੱਚੋਂ ਭਵਿੱਖ ਸਿਰਜੇ ਜਾਂਦੇ ਸੀ ਬਿਨਾਂ ਭੇਦਭਾਵ ਦੇ ਕਿਉਂਕਿ ਉਦੋਂ ਇਹ ਪੈਸੇ ਦੀਆਂ ਦੌੜਾਂ ਨਹੀਂ ਸੀ ਕਿਰਤ ਕਮਾਈਆਂ ਉਦੋਂ ਵੀ ਕੀਤੀਆਂ ਜਾਂਦੀਆਂ ਸੀ ਮਿਹਨਤਾਂ ਦੇ ਨਾਲ ਕੀਤੀਆਂ ਜਾਂਦੀਆਂ ਸੀ ਪਰ ਭੇਦਭਾਵ ਨਹੀਂ ਸੀ ਇਹ ਨਹੀਂ ਸੀ ਕਿ ਕਿਸੇ ਕਿਸਮ ਦੀ ਇਹੋ ਜਿਹੀ ਗੱਲ ਨਹੀਂ ਸੀ ਹੁੰਦੀ ਕਿ ਅਸੀਂ ਪਿੱਛੇ ਖਿੱਚਣਾ ਸੋ ਬੱਚੀ ਦੀ ਕਲਾਸ ਤੋਂ ਪਹਿਲਾਂ ਪਹਿਲਾਂ ਇੱਕ ਖੂਬਸੂਰਤ ਜਿਹਾ ਗੀਤ ਸਮਰਪਿਤ ਇਹ ਸਾਡੀ ਨੰਨੀ ਬੱਚੀ ਨੂੰ
ਹੈਪੀ ਬਰਥਡੇ ਟੂ ਯੂ ਹਮ ਵੀ ਅਗਰ ਬੱਚੇ ਹੋਤੇ ਹਮ ਵੀ ਅਗਰ ਬੱਚੇ ਹੋਤੇ ਨਾਮ ਹਮਾਰਾ ਹੋਤਾ ਗਬਲੂ ਬਬਲੂ ਖਾਨ ਕੋ ਮਿਲਤੇ ਲੱਡੂ ਔਰ ਦੁਨੀਆ ਕਹਿਤੀ ਹੈਪੀ ਬਰਥਡੇ ਟੂ ਯੂ ਕੋਇਲਾ ਤਾਂ ਗੁੜੀਆ ਮੋਟਰ ਰੇਲ ਤੋਂ ਕੋਇਲਾ ਤਾਂ ਫਿਰਕੀ ਲੱਡੂ ਕੋਈ ਚਾਬੀ ਕਾ ਟੱਟੂ ਔਰ ਦੁਨੀਆ ਕਹਿਤੀ ਹੈਪੀ ਬਰਥਡੇ ਟੂ ਯੂ ਰੋਟੀ ਕੀ ਫਿਕਰ
ਨੰਨੇ ਮੁੰਨੇ ਹੋਤੇ ਹਮ ਤੋ ਦੇਤੇ ਸਹੂਕਰ
ਪੀਛੇ ਪੀਛੇ ਬੈਠੀ ਮੰਮੀ ਬਣ ਕੇ ਨੌਕਰ
ਚਾਕਲੇਟ ਬਿਸਕੁਟ ਕਾਫੀ ਖਾਤੇ ਔਰ ਪੀਤੇ ਦੁੱਧ
ਔਰ ਦੁਨੀਆ ਕਹਿੰਦੀ ਹੈਪੀ ਬਰਥਡੇ ਟੂ ਯੂ
ਅਗਰ ਬੱਚੇ ਹੋਤੇ ਹਮ ਵੀ ਅਗਰ ਬੱਚੇ ਹੋਤੇ ਨਾਮ ਹਮਾਰਾ ਹੋਤਾ ਗਬਲੂ ਬਬਲੂ ਖਾਨ ਕੋ ਮਿਲਤੇ ਲੱਡੂ
ਔਰ ਦੁਨੀਆ ਕਹਿਤੀ ਹੈਪੀ ਬਰਥਡੇ ਟੂ ਯੂ
ਲੁੱਕਾ ਚੁੱਪੀ ਕਭੀ ਛੂਆ ਛੂ
ਕਰਤੇ ਦਿਨ ਭਰ ਹੱਲਾ ਗੁੱਲਾ ਦੰਗਾ ਔਰ ਦਮ
ਔਰ ਕਭੀ ਜ਼ਿੱਦ ਪਰ ਅੜ ਜਾਤੇ ਜੈਸੇ ਅੜੀਅਲ ਟੱਟੂ
ਔਰ ਦੁਨੀਆ ਕਹਿਤੀ ਹੈਪੀ ਬਰਥਡੇ ਟੂ ਯੂ
ਅਗਰ ਬੱਚੇ ਹੋਤੇ ਹਮ ਵੀ ਅਗਰ ਬੱਚੇ ਹੋਤੇ ਨਾਮ ਹਮਾਰਾ ਹੋਤਾ ਗਬਲੂ ਬਬਲੂ ਖਾਨ ਕੋ ਮਿਲਤੇ ਲੱਡੂ
ਔਰ ਦੁਨੀਆ ਕਹਿਤੀ ਹੈਪੀ ਬਰਥਡੇ ਟੂ ਯੂ
ਬਚਪਨ ਮਾਂ ਸੇ ਝਗੜਾ ਬਾਪ ਸੇ ਟੱਕਰ ਬੀਵੀ ਸੇ ਅਨਬਨ ਕੋਲੂ ਕੇ ਹਮ ਬੈਲ ਬਨੇ ਹੈ ਧੋਬੀ ਕੇ ਗੱਧੇ ਦੁਨੀਆ ਭਰ ਕੇ ਡੰਡੇ ਸਰ ਪੇ ਖਾਏ ਦਨਾ ਦਨ ਬਚਪਨ ਆਪਣਾ ਹੋਤਾ ਤੋ ਨਾ ਕਰਤੇ ਢੇਚੂ ਢੇਚੂ
ਪਰ ਦੁਨੀਆ ਕਹਿਤੀ ਹੈਪੀ ਬਰਥਡੇ
ਹਮ ਵੀ ਅਗਰ
बच्चे होते हम भी अगर बच्चे होते नाम हमारा होता गबलू बबलू खाने को मिलते लड्डू
और दुनिया कहती हैप्पी बर्थडे टू यू
तो दोबारा साड़ी बहुत ही प्यारी जी बच्ची अश्मीत नू बहुत बहुत मुबारक होन उस दे जन्मदिन दिया तो बच्चे दिल ला के पढ़ो मम्मी पापा दा खूब जड़ा नाम अपना रोशन करो अपनी कौम दा नाम रोशन करो सानू माण महसूस होवे तुहाडियां तरक्कियां ते कि साड़ी बच्ची ने अज आस्ट्रेलिया दे विच इस थां ते कौम दा जड़ा नाम हैगा वो पहचाया सो अगेन many happy returns of the day happy birthday baby so aj assi dwara phir srotiyan nu dass rahe hain ki khaas mulaqat karange deep siddhu jo ke film industry de ek naamwar punjabi film industry de ek naamwar hero hai jinna ne ki bahut hi badhiya punjabi movies dittiyan te so is de vich saadi jehdi charcha da visha thode alag तरह की चर्चा होगी क्योंकि असि जी मूवीज के रिलेटिड असिच नहीं कुछ डिस्कस किया सो दीप सिद्धू जिन्हों के आम जो नौजवान है जोरा दस नंबरिया के मूवी के नाम के नाल जानते हैं उन्होंने नाल असि गलबात करांगे कमर्शियल ब्रेक तो बाद आओ चलते हैं कमर्शियल ब्रेक से
ब्रिस्बेन तो जसपाल संधू हरमन रेडियो दी दिलों सपोर्ट करते ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा टीआर पीआर एमआरटी एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधू नूं फोन नंबर 04117263484 वधेरे जानकारी लई लॉग इन करो www.jaspalsandhu.com Migration Agent Registration Number 0851410
मैं प्रभजीत कौर डायरेक्टर वीजा एड इमीग्रेशन तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच सो तैयार रहना जी अपने सवालां नाल
अपनी बिजनेस की तरक्की ले तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
हर बंदे दे अंदर है कला हुंदी जगाउण दी है उस नूं लोड पैंदी ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਜੋ ਕਿ ਆਪਣੇ ਨਾਮ ਦੇ ਮੁਹਤਾਜ ਨੇ ਜਿਨ੍ਹਾਂ ਨੇ ਦੁਨੀਆਂ ਭਰ ਦੇ ਵਿੱਚ ਆਪਣੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਵੱਖਰੀ ਪਹਿਚਾਨ ਬਣਾਈ ਹੋਈ ਹੈ ਤੇ ਅੱਜ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਦੇ ਤੌਰ ਤੇ ਜਾਣੇ ਜਾਂਦੇ ਹੈਗੇ ਆ ਜਿਨ੍ਹਾਂ ਦਾ ਨਾਮ ਹੈ ਦੀਪ ਸਿੱਧੂ ਪਰ ਜ਼ਿਆਦਾਤਰ ਸਾਡੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਜੋਰਾ ਦਸ ਨੰਬਰੀਆ ਜਾਂ ਜੋਰਾ ਬਠਿੰਡੇ ਵਾਲਾ ਦੇ ਨਾਂ ਨਾਲ ਜਾਣਦੇ ਹਨ ਸੋ ਜਦੋਂ ਵੀ ਜੋਰਾ ਬਠਿੰਡੇ ਵਾਲੇ ਦੀ ਗੱਲ ਆਉਂਦੀ ਹੈ ਤਾਂ ਇਹਨਾਂ ਦਾ ਚਿਹਰਾ ਹਰ ਇੱਕ ਦੇ ਅੱਗੇ ਆ ਜਾਂਦਾ ਜਿਨ੍ਹਾਂ ਨੇ ਬੜੇ ਥੋੜੇ ਸਮੇਂ ਦੇ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਇੱਕ ਬੜੀ ਵੱਡੀ ਪਕੜ ਬਣਾਈ ਹੈ ਸੋ ਤੁਹਾਡਾ ਸਵਾਗਤ ਹੈ ਦੀਪ ਸਿੱਧੂ ਜੀ ਹਰਮਨ ਰੇਡੀਓ ਆਸਟ੍ਰੇਲੀਆ ਤੇ
ਸਤਿ ਸ੍ਰੀ ਅਕਾਲ ਬਾਈ ਜੀ ਥੈਂਕ ਯੂ ਸੋ ਮਚ ਤੇ ਹਰਮਨ ਰੇਡੀਓ ਜਿਹੜੇ ਸਰੋਤੇ ਆਪਣੇ ਸਾਰੇ ਸਤਿਕਾਰਯੋਗ ਉਹਨਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਸੋ ਬਾਈ ਜੀ, ਸਭ ਤੋਂ ਪਹਿਲਾਂ ਤਾਂ ਬੜਾ ਵਧੀਆ ਲੱਗਦਾ ਕਿ ਅੱਜ ਕੱਲ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਆਪਣੇ ਜਿਹੜੇ ਨਿੱਜੀ ਜਿਹੜੇ ਵਿਚਾਰ ਹੈਗੇ ਆ ਬੜੇ ਸੰਜੀਦਾ ਤਰੀਕੇ ਦੇ ਨਾਲ ਤੇ ਵਿਦ ਫੈਕਟ ਐਂਡ ਫਿਗਰ ਲੈ ਕੇ ਆਉਣੇ ਹੋ, ਦੱਸਦੇ ਹੋ ਇੱਕ ਵਿਲੱਖਣ ਜੇ ਤਰੀਕੇ ਦੇ ਨਾਲ ਤੁਸੀਂ ਮਤਲਬ ਆਪਣੇ ਇਨ੍ਹਾਂ ਵਿਚਾਰਾਂ ਨੂੰ ਜਿਹੜਾ ਦੁਨੀਆਂ ਭਰ ਦੇ ਸਰੋਤਿਆਂ ਦੇ ਰੂਬਰੂ ਲੈ ਕੇ ਆਉਣੇ ਹੋ। ਸੋ ਤੁਹਾਡੀ ਸਭ ਤੋਂ ਪਹਿਲਾਂ ਮੈਂ ਗੱਲ ਕਰ ਰਿਹਾ ਸੀਗਾ ਕਿ ਤੁਸੀਂ ਹਮੇਸ਼ਾ ਹੀ ਪੰਜਾਬ ਦੇ ਕੌਮ ਦੇ ਹਿੱਤਾਂ ਦੀ ਸੋਸ਼ਲ ਮੀਡੀਆ ਤੇ ਗੱਲ ਕਰਦੇ ਹੋ, ਤੁਹਾਡੀ ਸੋਚ ਨੂੰ ਸਲਾਮ ਹੈ। ਜੋ ਤੁਸੀਂ ਕਰ ਰਹੇ ਹੋ ਉਹ ਅੱਜ ਤੱਕ ਮੈਂ ਨਿੱਜੀ ਤੌਰ ਤੇ ਕਿਸੇ ਵੀ ਪੰਜਾਬੀ ਫਿਲਮ ਇੰਡਸਟਰੀ ਦਾ ਕੋਈ ਐਕਟਰ ਹੈਗਾ ਕੋਈ ਹੋਰ ਜਿਹੜਾ ਸਟਾਰ ਹੈਗਾ ਮੈਂ ਕਦੇ ਵੀ ਉਹਨਾਂ ਨੂੰ ਨਹੀਂ ਦੇਖਿਆ। ਸੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਤੁਹਾਨੂੰ ਇਸ ਪਾਰਟ ਤੋਂ ਜਿਹੜਾ ਹੈਗਾ ਸਵਾਗਤ ਕਰਦੇ ਹਾਂ। ਸੋ ਕੀ ਕਾਰਨ ਹੈ ਕਿ ਅੱਜ ਕੱਲ ਕੀ ਤੁਸੀਂ ਕੋਰੋਨਾ ਜਿਹੜਾ ਆਪਣਾ ਸਾਰੀ ਦੁਨੀਆਂ ਦੇ ਵਿੱਚ ਮਹਾਮਾਰੀ ਬਿਮਾਰੀ ਫੈਲੀ ਹੋਈ ਹੈ ਉਸ ਦੇ ਕਾਰਨ ਕਰਕੇ ਥੋੜੇ ਜੇ ਫ੍ਰੀ ਹੋ ਕਿ ਇਹ ਅੰਦਰ ਦੇ ਜਿਹੜੇ ਜਜ਼ਬਾਤ ਹੈਗੇ ਆ ਉਹ ਬਾਹਰ ਨਿਕਲ ਕੇ ਆਉਂਦੇ ਹੈਗੇ ਆ?
ਦੇਖੋ ਜੀ ਦੋਨੇ ਹੀ ਗੱਲਾਂ ਬਾਈ, ਇਹਦੇ ਚ ਗੱਲ ਇਹ ਆ ਵੀ ਇੱਕ ਤਾਂ ਥੋੜਾ ਜਾ ਜਿਹੜੀ ਮਸਰੂਫੀਅਤ ਆ ਉਹ ਘੱਟ ਆ ਇਹਨਾਂ ਦਿਨਾਂ ਚ
ਜੀ,
ਪਰ ਉਹਦੇ ਨਾਲ ਨਾਲ ਇੱਕ ਸੇਧ ਵੀ ਮਿਲ ਗਈ ਆ ਕਿਉਂਕਿ ਮੈਂ ਇੰਨਾ ਕੁ ਆਪਦੇ ਆਪ ਨੂੰ ਹੁਣ ਫ੍ਰੀ ਸੀ ਆਪਦੇ ਆਪ ਨੂੰ ਹੋਰ ਇਤਿਹਾਸ ਨਾਲ ਜੋੜਿਆ
ਜੀ,
ਸਾਡੇ ਸੱਭਿਆਚਾਰ ਨਾਲ ਜੋੜਿਆ, ਸਾਡੀ ਮਿੱਟੀ ਨਾਲ ਜੁੜੇ ਆ ਤੇ ਜਿਉਂ ਜਿਉਂ ਜੁੜਦੇ ਜਾਂਦੇ ਆ ਤਾਂ ਔਰ ਜਿਉਂ ਜਿਉਂ ਆਪਦੀ ਕੌਮ ਬਾਰੇ ਪੜ੍ਹਦੇ ਜਾਂਦੇ ਆ ਜਾਂ ਇਸ ਇੰਡੀਅਨ ਸਟੇਟ ਨੇ ਸਾਡੇ ਨਾਲ ਕੀਤਾ ਕੀ ਆ ਉਹ ਸਾਰਾ ਕੁਛ ਜਿਹੜੇ ਓਪਰੈਸਿਵ ਲਾਜ਼ ਆ ਉਹਨਾਂ ਦੇ ਬਾਰੇ ਜਾਣਦੇ ਜਾਂਦੇ ਆ ਤਾਂ ਫਿਰ ਅੰਦਰੋਂ ਜਜ਼ਬਾਤ ਵੀ ਨਿਕਲਦੇ ਆ, ਅੰਦਰੋਂ ਇਹ ਗੱਲ ਵੀ ਨਿਕਲਦੀ ਆ ਵੀ ਹੁਣ ਸਾਨੂੰ ਸਾਡੀ ਧਰਤੀ ਲਈ ਸਾਡੇ ਲੋਕਾਂ ਲਈ ਤੇ ਜਿਹੜੀ ਤੁਸੀਂ ਇਹ ਕਹਿ ਲਓ ਸਾਡੀ ਕੌਮ ਲਈ ਕੁਛ ਨਾ ਕੁਛ ਕਰਨਾ ਪਊਗਾ ਕਿਉਂਕਿ ਅਦਰਵਾਈਜ਼ ਜੇ ਅਸੀਂ ਨੀ ਕਰਾਂਗੇ ਤਾਂ ਕੌਣ ਕਰੂਗਾ? ਤੇ ਅਸੀਂ ਉਹ ਕਰੀਏ ਇਸ ਤਰ੍ਹਾਂ ਵੀ ਸਾਨੂੰ ਕਿਸੇ ਪੋਜੀਸ਼ਨ ਦੀ ਜਾਂ ਕਿਸੇ ਪਾਰਟੀ ਦੇ ਨਾਲ ਜੁੜ ਕੇ ਉਸ ਗੱਲ ਨੂੰ ਬਹੁਤ ਵੱਡਾ ਬਣਾਉਣ ਦੀ ਤੇ ਆਪਦੇ ਆਪਦਾ ਅੱਖ ਸਿੱਖ ਖਾਸ ਤਰ੍ਹਾਂ ਨਾਲ ਪੈਦਾ ਕਰਨ ਦੀ ਕੋਈ ਚਾਹ ਨਾ ਹੋਵੇ ਅੰਦਰ, ਕਿਸੇ ਤਰ੍ਹਾਂ ਦਾ ਕੋਈ ਅੰਦਰ ਅਸੀਂ ਕੋਈ ਉਹ ਕਹਿ ਲਓ ਵੀ ਤੁਸੀਂ ਹਿਰਸ ਨਾ ਲੈ ਕੇ ਚੱਲੀਏ ਆਪਦੇ ਅੰਦਰ ਕੋਈ ਲਾਲਚ ਨਾ ਲੈ ਕੇ ਚੱਲੀਏ ਵੀ ਇਹ ਇਹ ਕੰਮ ਇਸ ਕਰਕੇ ਕਰਨਾ ਕਿਉਂਕਿ ਇਹ ਤੋਂ ਆਹ ਫਾਇਦਾ ਹੋ ਜਾਊਗਾ, ਉਹ ਗੱਲ ਇੱਥੇ ਹੁਣ ਫਾਇਦੇ ਦੀ ਨਹੀਂ ਆ। ਇੱਥੇ ਗੱਲ ਅਸੀਂ ਪੰਜਾਬੀ ਤੇ ਉਦੋਂ ਬਾਅਦ ਤੁਸੀਂ ਇਹ ਕਹਿ ਲਓ ਵੀ ਸਿੱਖ, ਜਦੋਂ ਮੈਂ ਸਿੱਖ ਦੀ ਗੱਲ ਕਰਦਾ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਦਾ। ਸੋ ਇਸ ਕਰਕੇ ਉਸ ਕੌਮ ਦੀ ਵਿਲੱਖਣਤਾ ਨੂੰ ਜਾਂ ਉਸ ਕੌਮ ਦੇ ਇਤਿਹਾਸ ਨੂੰ ਜਾਂ ਉਸ ਕੌਮ ਦੀ ਜਿਹੜੀ ਇੱਕ ਡਿਸਟਿੰਕਟ ਆਈਡੈਂਟੀਟੀ ਆ ਜੇ ਉਹਨੂੰ ਖਤਮ ਕਰਨਗੇ ਤਾਂ ਫਿਰ ਅਸੀਂ ਖੜੇ ਹੋਵਾਂਗੇ ਜੀ, ਸਾਡਾ ਖੜੇ ਹੋਣਾ ਬਣਦਾ ਵੀ ਆ, ਅਦਰਵਾਈਜ਼ ਫਿਰ ਜਿਵੇਂ ਕਹਿੰਦੇ ਹੁੰਦੇ ਆ ਜਿਉਂਦੇ ਤੇ ਮਰੇ ਹੋਏ ਇਨਸਾਨਾਂ ਚ ਕੋਈ ਫਰਕ ਜਿਹਾ ਨਹੀਂ ਰਹਿ ਜਾਂਦਾ ਜੇ ਨਾ ਬੋਲਾਂਗੇ ਤਾਂ
ਜੀ। ਸੋ ਸਿੱਧੂ ਬਾਈ ਜੀ, ਜੇ ਆਪਾਂ ਗੱਲ ਕਰੀਏ ਤਾਂ ਅੱਜ ਕੱਲ ਜਿਵੇਂ ਆਪਾਂ ਦੇਖਦੇ ਹਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮੰਦਰਾਂ ਦੇ ਵਿੱਚ ਚੜਾਵੇ ਚੜਾਏ ਜਾਂਦੇ ਹੈਗੇ ਆ ਜਾਂ ਲੰਗਰ ਲਾਏ ਜਾਂਦੇ ਹੈਗੇ ਆ, ਆਪਾਂ ਆਮ ਤੌਰ ਤੇ ਸਮਾਗਮਾਂ ਦੇ ਵਿੱਚ ਦੇਖਦੇ ਹੈਗੇ ਆ ਜਾਂ ਹੋਰ ਕਾਰਜ ਕੀਤੇ ਜਾਂਦੇ ਹੈਗੇ ਆ, ਤੇ ਜੇ ਅਗਰ ਅਸੀਂ ਆਪਣੀ ਕੌਮ ਦੀ ਜਾਂ ਅਸੀਂ ਆਪਣੇ ਪੰਜਾਬ ਦੀ ਪੰਜਾਬੀਅਤ ਦੀ ਗੱਲ ਕਰਦੇ ਹਾਂ ਤੇ ਮੈਂ ਨਿੱਜੀ ਤੌਰ ਤੇ ਸਮਝਦਾ ਕਿ ਅੱਜ ਇੱਕ ਉਸ ਸੇਵਾ ਦੀ ਜ਼ਰੂਰਤ ਹੈ ਜਿਹੜੀ ਕਿ ਪਬਲਿਕ ਦੇ ਵਿੱਚ ਅਵੇਅਰਨੈਸ ਲਿਆਂਦੀ ਜਾਵੇ, ਪਬਲਿਕ ਨੂੰ ਪਤਾ ਲੱਗੇ ਕਿ ਅਸੀਂ ਸਾਡੇ ਨਾਲ ਕੀ ਕੁਛ ਹੋ ਰਿਹਾ, ਸਾਡੇ ਨਾਲ ਜਿਹੜੇ ਧੱਕੇ ਹੋ ਰਹੇ ਆ ਜਾਂ ਕਿਹੜੇ ਕਿਹੜੇ ਪੱਖ ਤੋਂ ਸਾਡੇ ਨਾਲ ਵਿਤਕਰੇ ਕੀਤੇ ਜਾਂਦੇ ਆ, ਧੱਕੇ ਕੀਤੇ ਜਾਂਦੇ ਹੈਗੇ ਆ, ਅਸੀਂ ਕੀ ਸੀਗੇ ਤੇ ਕੀ ਸਾਨੂੰ ਬਣਾਤਾ। ਸੋ ਅੱਜ ਜ਼ਰੂਰਤ ਸਾਨੂੰ ਇਸ ਅਵੇਅਰਨੈਸ ਦੀ, ਇਹਨਾਂ ਜਿਹੜੀ ਅਵੇਅਰਨੈਸ ਦੇ ਲੰਗਰ ਲਾਉਣ ਦੀ ਜ਼ਰੂਰਤ ਹੈਗੀ ਆ। ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਦੇਖੋ ਫੇਰ ਇਹੀ ਗੱਲ ਆ ਜੀ, ਇਹ ਵੀ ਜਿਹੜੀ ਗੱਲ ਆ ਇਹ ਆਪਾਂ ਨੂੰ ਦੋਨੇ ਪਾਸਿਓਂ ਸਮਝਣੀ ਪੈਣੀ ਆ। ਗੁਰਦੁਆਰਾ ਸਾਹਿਬ ਜਾਣਾ ਵੀ ਜ਼ਰੂਰੀ ਆ ਜਾਂ ਸਾਨੂੰ ਗੁਰਮਤ ਜਾਂ ਸਾਡੀ ਜਿਹੜੀ ਇੱਕ ਫਲਸਫਾ ਜਿਹੜਾ ਸ੍ਰੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ ਸੀ ਉਹਦਾ ਗਿਆਨ ਜਾਂ ਉਦੋਂ ਬਾਅਦ ਦਸਾਂ ਜਾਮਿਆਂ ਚ ਸਾਨੂੰ ਜੋ ਆਦਰਸ਼ ਦਿੱਤੇ ਗਏ, ਸਾਡੀਆਂ ਮਰਿਆਦਾ ਤੈਅ ਕੀਤੀਆਂ ਗਈਆਂ, ਉਹਦਾ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਉਹਨਾਂ ਦਸਾਂ ਜਾਮਿਆਂ ਨੂੰ 250 ਸਾਲ ਲੱਗ ਗਏ ਸੀ ਇੱਕ ਰੂਹਾਂ ਸਿਰਜਣ ਵਾਸਤੇ। ਉਹ ਰੂਹਾਂ ਸਿਰਜੀਆਂ ਗਈਆਂ। ਉਹ ਇੱਕ ਬਹੁਤ ਬਹੁਤ ਹੀ ਸੰਘਰਸ਼ ਵਾਲਾ ਤੇ ਬਹੁਤ ਹਿੰਮਤ ਵਾਲਾ ਪ੍ਰੋਸੈਸ ਸੀ। ਦੇਖੋ ਆਪਾਂ ਲੰਗਰ ਜਦੋਂ ਦੀ ਗੱਲ ਕਰਦੇ ਹਾਂ, ਜਦੋਂ ਗੁਰੂ ਨਾਨਕ ਸਾਹਿਬ ਲੰਗਰ ਪ੍ਰਥਾ ਉਹਨਾਂ ਨੇ ਚਲਾਈ, ਉਹ ਲੰਗਰ ਲਾਉਣ ਦਾ ਸਿਰਫ ਮਤਲਬ ਇਹ ਨਹੀਂ ਸੀ ਵੀ ਭੁੱਖਿਆਂ ਨੂੰ ਆਪਾਂ ਖਾਣਾ ਛਕਾਈਏ। ਉਸ ਵੇਲੇ ਗੁਰਦੁਆਰਾ ਸਾਹਿਬ ਤਾਂ ਹੁੰਦੇ ਨੀ ਸੀ, ਧਰਮਸ਼ਾਲਾ ਹੁੰਦੀਆਂ ਸੀ। ਉਸ ਵੇਲੇ ਸੋਸਾਇਟੀ ਚ ਤੁਸੀਂ ਅੱਜ ਤੋਂ 550 ਸਾਲ ਪਹਿਲਾਂ ਜਾ ਕੇ ਦੇਖੋ ਜਾਂ 500 ਸਾਲ ਪਹਿਲਾਂ ਜਾ ਕੇ ਦੇਖੋ ਵੀ ਉਦੋਂ ਉਸ ਆਪਦੇ ਆਪ ਨੂੰ ਅੱਜ ਦੇ ਇਸ ਪ੍ਰੈਜੈਂਟ ਜਾਂ ਇਸ ਵਰਤਮਾਨ ਸੰਸਾਰ ਚ ਨਾ ਤੁਸੀਂ ਇਮੈਜਿਨ ਕਰੋ, 500 ਸਾਲ ਪਹਿਲਾਂ ਇਮੈਜਿਨ ਕਰੋ ਉਦੋਂ ਕਿੱਡਾ ਊਚ ਨੀਚ, ਕਿੱਡੀ ਦਰਜਾ ਬਦਰਜੀ ਇਸ ਸਮਾਜ ਚ ਚੱਲਦੀ ਸੀ। ਕਈ ਇਨਸਾਨਾਂ ਨੂੰ ਇਨਸਾਨ ਹੀ ਨੀ ਸਮਝਿਆ ਜਾਂਦਾ ਸੀ, ਜਿਵੇਂ ਆਪਾਂ ਮੋਸਟਲੀ ਦਲਿਤਾਂ ਦੀ ਗੱਲ ਕਰ ਲਈਏ ਜਾਂ ਹੋਰ ਕੋਈ ਜਿਹੜੇ ਜਿਹਨਾਂ ਨੂੰ ਨੀਵੀਆਂ ਜਾਤੀਆਂ ਦੀ ਇਹਨਾਂ ਨੇ ਦਰਜਾ ਦਰਜੀ ਦਿੱਤੀ ਆ, ਜਿਹੜੀ ਸਵਰਨ ਜਾਤੀ ਲੋਕ ਆ ਉਹਨਾਂ ਨੇ, ਉਹਨਾਂ ਦੀ ਗੱਲ ਕਰ ਲਈਏ, ਜਦੋਂ ਉਹਨਾਂ ਨੂੰ ਇਨਸਾਨ ਨੀ ਸਮਝਿਆ ਜਾਂਦਾ ਸੀ ਉਸ ਵੇਲੇ ਇਹੋ ਜਿਹੀ ਪ੍ਰਥਾ ਚਲਾਉਣੀ ਜਿੱਥੇ ਇੱਕੋ ਰਸੋਈ ਚ ਤੁਸੀਂ ਇਹ ਕਹਿ ਲਓ ਆਪਣਾ ਭੋਜਨ ਬਣੇ, ਇੱਕੋ ਰਸੋਈ ਚੋਂ ਉਹ ਵਰਤਾਇਆ ਜਾਵੇ ਤੇ ਇੱਕ ਸੰਗਤ ਇੱਕ ਪੰਗਤ ਚ ਬਹਿ ਕੇ ਉਹਦਾ ਸੇਵਨ ਕੀਤਾ ਜਾਵੇ, ਇਹ ਕਿੱਡੀ ਔਖੀ ਤੇ ਕਿੱਡੀ ਵੱਡੀ ਗੱਲ ਸੀ ਉਸ ਵੇਲੇ
ਜੀ।
ਤੁਸੀਂ ਇਹ ਦੇਖ ਲਓ ਉਸ ਵੇਲੇ ਬ੍ਰਾਹਮਣ ਸਮਾਜ ਵੀ ਬਹੁਤ ਸਟਰੋਂਗ ਸੀ, ਉਸ ਵੇਲੇ ਹਕੂਮਤ ਸੀ ਜਾਂ ਸਟੇਟ ਉਸ ਵੇਲੇ ਜਿਹੜੀ ਮੁਸਲਿਮ ਸੀ ਉਹ ਵੀ ਬਹੁਤ ਸਟਰੋਂਗ ਸੀ, ਉਹਨਾਂ ਦੋਨਾਂ ਨੇ ਬਹੁਤ ਵੱਡੀ ਇਸ ਗੱਲ ਨੂੰ ਅਪੋਜ਼ ਕੀਤਾ, ਹਮਲੇ ਹੋਏ, ਵਿਚਾਰਧਾਰਕ ਹਮਲੇ ਵੀ ਹੋਏ, ਸ਼ਾਬਦਿਕ ਹਮਲੇ ਹੋਏ, ਅਦਰਵਾਈਜ਼ ਵੀ ਹਮਲੇ ਹੋਏ, ਪਰ ਉਹ ਉਥੋਂ ਇੱਕ ਸਿਲਸਿਲਾ ਸ਼ੁਰੂ ਹੋਇਆ ਇਨਸਾਨੀਅਤ ਦਾ, ਉਥੋਂ ਇੱਕ ਸਿਲਸਿਲਾ ਸ਼ੁਰੂ ਹੋਇਆ ਸਰਬੱਤ ਦੇ ਭਲੇ ਦਾ, ਉਥੋਂ ਇੱਕ ਸਿਲਸਿਲਾ ਸ਼ੁਰੂ ਹੋਇਆ ਵੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦਾ, ਜੇ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਉਹ ਪਰਉਪਕਾਰ ਲਈ ਹੋਣੀ ਚਾਹੀਦੀ ਆ ਉਹਦੇ ਚ। ਤੁਸੀਂ ਆਪਾਂ ਅੱਜ ਦਾ ਜਿਹੜਾ ਸਮਾਜ ਜਾਂ ਮਾਡਰਨ ਐਜੂਕੇਸ਼ਨ ਦੀ ਜੇ ਆਪਾਂ ਗੱਲ ਕਰਾਂਗੇ ਉਹਦੇ ਚ ਪਰਉਪਕਾਰ ਮੈਨੂੰ ਦਿਖਾ ਦਿਓ ਕਿੱਥੇ ਆ ਤੁਸੀਂ, ਉਹਦੇ ਚ ਤਾਂ ਸਿਰਫ ਆਪਾਂ ਆਪਦਾ ਹੀ ਸੋਚਦੇ ਹਾਂ, ਸੈਲਫਿਸ਼ ਚੀਜ਼ਾਂ ਹੀ ਸੋਚਦੇ ਹਾਂ। ਸੋ ਜਿਹੜੀਆਂ ਰੂਹਾਂ ਸਿਰਜੀਆਂ ਗਈਆਂ ਸੀ, ਆਪਾਂ ਫੇਰ ਉਸੇ ਗੱਲ ਤੇ ਵਾਪਸ ਆਉਂਦੇ ਹਾਂ, ਉਹਨਾਂ ਨੂੰ 250 ਸਾਲ ਲੱਗਿਆ ਜੀ, 250 ਸਾਲ ਬਾਅਦ ਉਹਨਾਂ ਨੂੰ ਸ਼ਸਤਰ ਤੇ ਸ਼ਾਸਤਰ ਉਹ ਵੀ ਦਿੱਤੇ ਗਏ ਤਾਂ ਕਿ ਉਹਨਾਂ ਦਾ ਦੁਰਉਪਯੋਗ ਨਾ ਹੋਵੇ। ਉਹ ਰੂਹਾਂ ਸਿਰਜੀਆਂ ਗਈਆਂ, ਅੱਜ ਦੀ ਡੇਟ ਚ ਜੇ ਤੁਸੀਂ ਉਹਨਾਂ ਆਦਰਸ਼ਾਂ ਤੋਂ ਦੂਰ ਚੱਕ ਚੱਲ ਜਾਓ, ਤੁਸੀਂ ਸ਼ਾਸਤਰ ਚੱਕ ਲਓ ਤੇ ਸ਼ਸਤਰ ਚੱਕ ਲਓ, ਦੋਨਾਂ ਦਾ ਦੁਰਉਪਯੋਗ ਕਰੋਗੇ ਕਿਉਂਕਿ ਇੱਕ ਅਮਲ ਤੇ ਲਾਇਆ ਗਿਆ ਸੀ, ਉਹ ਇੱਕ ਮਰਿਆਦਾ ਤੇ ਲਾਇਆ ਗਿਆ ਸੀ। ਉਹਨਾਂ ਚੀਜ਼ਾਂ ਦੀ ਵੀ ਜ਼ਰੂਰਤ ਹੁੰਦੀ ਆ, ਗੁਰਦੁਆਰਾ ਸਾਹਿਬ ਇਕੱਲੇ ਚੜਾਵੇ ਚੜਾਉਣ ਵਾਸਤੇ ਨਹੀਂ ਆਪਾਂ ਜਾਂਦੇ, ਆਪਣਾ ਬਹੁਤ ਕੁਛ ਮਿਲਦਾ ਸਿਰਫ ਆਪਾਂ ਜਦੋਂ ਤੁਸੀਂ ਇਹ ਕਹਿ ਲਓ ਵੀ ਆਪਦੀ ਜੜਾਂ ਤੋਂ ਟੁੱਟਦੇ ਆ, ਉਦੋਂ ਜੜਾਂ ਨਾਲ ਬਹੁਤ ਕੁਛ ਜੁੜਿਆ ਹੁੰਦਾ ਬੰਦੇ ਦਾ, ਜਦੋਂ ਜੜਾਂ ਤੋਂ ਦੂਰ ਜਾਂਦੇ ਆ ਤਾਂ ਉਹ ਬਹੁਤ ਕੁਛ ਖੁਰ ਜਾਂਦਾ। ਸੋ ਹੁਣ ਜਿਹੜੀ ਅਵੇਅਰਨੈਸ ਆ, ਤੁਸੀਂ ਜੇ ਕਹੋ ਤੁਹਾਨੂੰ ਐਜੂਕੇਸ਼ਨ ਦੇ ਦੂਗੀ ਕੱਲੀ, ਤਾਂ ਕੱਲੀ ਐਜੂਕੇਸ਼ਨ ਨੇ ਮਾਡਰਨ ਐਜੂਕੇਸ਼ਨ ਨੇ ਅਵੇਅਰਨੈਸ ਨਹੀਂ ਦੇਣੀ। ਜਿਹੜਾ ਵੈਸਟਰਨ ਸਿਵਲਾਈਜੇਸ਼ਨ ਆ ਜਾਂ ਪੱਛਮੀ ਜਿਹੜੀ ਤੁਸੀਂ ਕਹਿ ਲਓ ਪੂਰਾ ਸਿਵਲਾਈਜੇਸ਼ਨ ਆਈ ਹੋਈ ਆ, ਹਨਾ, ਇਸ ਗੱਲ ਦੇ ਔਰ ਇੱਥੋਂ ਜਿਹੜਾ ਗਿਆਨ ਵਿਗਿਆਨ ਆਇਆ ਜਾਂ ਇਹ ਡਿਵੈਲਪਮੈਂਟ ਆਈ ਹੈ ਜਿਹਦੇ ਅਸੀਂ ਮੁਰੀਦ ਹੋਏ ਕਰਦੇ ਹਾਂ, ਇਹਦੀਆਂ ਜੜਾਂ ਬਹੁਤ ਜ਼ਿਆਦਾ ਜ਼ੁਲਮ ਤੇ ਜਬਰ ਤੇ ਟਿਕੀਆਂ ਹੋਈਆਂ। ਸੋ ਇਹ ਸਾਰਾ ਚੀਜ਼ਾਂ ਇਹਨਾਂ ਸਾਰੇ ਵਰਤਾਰਿਆਂ ਨੂੰ ਸਮਝਣ ਦੀ ਬਹੁਤ ਜ਼ਰੂਰਤ ਆ। ਸੋ ਇੰਨੀ ਹੀ ਜ਼ਰੂਰਤ ਸਾਨੂੰ ਜਿਵੇਂ ਵੀ ਅੱਜ ਅਵੇਅਰਨੈਸ ਦੀ ਆ, ਓਨੀ ਜ਼ਿਆਦਾ ਜ਼ਰੂਰਤ ਸਾਨੂੰ ਉਸ ਅਵੇਅਰਨੈਸ ਦੀ ਵੀ ਹੈ ਜਿਹੜੀ ਇੱਕ ਅਧਿਆਤਮਿਕ ਜਾਂ ਇੱਕ ਇੱਕ ਆਤਮਕ ਸੋਮੇ ਤੋਂ ਸਾਨੂੰ ਮਿਲਦੀ ਸੀ, ਜਿੱਥੋਂ ਸਾਨੂੰ ਕੁਛ ਆਦਰਸ਼ ਮਿਲਦੇ ਸੀ, ਉਹਨਾਂ ਆਦਰਸ਼ਾਂ 'ਚ ਰਹਿ ਕੇ ਹੀ ਅਸੀਂ ਸੰਤੁਲਨ ਬਣਾ ਸਕਦੇ ਹਾਂ, ਉਹਨਾਂ ਆਦਰਸ਼ਾਂ 'ਚ ਰਹਿ ਕੇ ਹੀ ਸਾਨੂੰ ਸਬਰ ਤੇ ਸੰਤੋਖ ਸਿਖਾਇਆ ਗਿਆ ਸੀ, ਉਹਨਾਂ ਆਦਰਸ਼ਾਂ 'ਚ ਰਹਿ ਕੇ ਹੀ ਸਾਨੂੰ ਇਹ ਗੱਲ ਵੀ ਸਿਖਾਈ ਗਈ ਸੀ ਵੀ ਬਾਬਾ ਐਸਾ ਖਾਣਾ ਖੁਸ਼ੀ ਖੁਸ਼ੀ ਵਿੱਚ ਖਵਾਰ, ਜਿਸ ਖਾਏ ਤਨ ਪੀੜੀਏ ਮਨ ਮੇ ਚੱਲੇ ਵਿਕਾਰ, ਬਾਬਾ ਨਾਨਕ ਸਾਹਿਬ ਨੇ ਇਹ ਗੱਲ ਕਹੀ ਸੀ। ਸੋ ਇਹ ਸਬਰ ਸੰਤੋਖ ਦੀਆਂ ਜਿਹੜੀਆਂ ਗੱਲਾਂ ਸੀ, ਜਿਹੜੀਆਂ ਸਾਡੀ ਆਪਦੀ ਇੱਕ ਗਿਆਨ ਸੀ, ਆਪਦੀ ਇੱਕ ਜੀਵਨ ਸ਼ੈਲੀ ਸੀ, ਉਹਨਾਂ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ। ਠੀਕ ਆ, ਵੈਸਟਰਨ ਐਜੂਕੇਸ਼ਨ ਜਾਂ ਵੈਸਟਰਨ ਸਿਵਲਾਈਜੇਸ਼ਨ 'ਚ ਬਹੁਤ ਚੰਗੀਆਂ ਗੱਲਾਂ ਵੀ ਹੋਣਗੀਆਂ, ਪਰ ਇਹਦਾ ਮਤਲਬ ਇਹ ਨਹੀਂ ਵੀ ਸਾਡੀਆਂ ਗੱਲਾਂ ਜਾਂ ਉਹ ਅੰਧ ਵਿਸ਼ਵਾਸ ਹੋ ਗਏ ਜਾਂ ਉਹ ਪੁਰਾਣੀਆਂ ਹੋ ਗਈਆਂ, ਉਹਨਾਂ 'ਚ ਸਾਨੂੰ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ। ਉਹ ਬਹੁਤ ਹੀ ਇੱਕ ਬਹੁਤ ਇੱਕ ਇਨਸਾਨ ਨੂੰ ਜਦੋਂ ਸੰਬੋਧਨ ਕੀਤਾ ਜਾਂਦਾ ਨਾ ਕਿਸੇ ਧਰਮ ਦੇ ਥਰੂ, ਕਿਸੇ ਗ੍ਰੰਥ ਦੇ ਥਰੂ, ਤਾਂ ਤੁਹਾਡੇ ਮਨ ਨੂੰ ਸੰਬੋਧਨ ਕੀਤਾ ਜਾਂਦਾ ਹੈ। ਮਨ ਤੋਂ ਹੀ ਸਾਰੀ ਚੀਜ਼ ਕੰਟਰੋਲ ਹੁੰਦੀ ਹੈ। ਜਦੋਂ ਤੱਕ ਸਾਡੇ ਮਨਾਂ ਤੇ ਸਾਡਾ ਕੰਟਰੋਲ ਸੰਤੁਲਨ ਨਹੀਂ ਆਊਗਾ, ਅਸੀਂ ਚੰਗੇ ਇਨਸਾਨ ਹੋ ਹੀ ਨਹੀਂ ਸਕਦੇ। ਤੇ ਚੰਗੇ ਇਨਸਾਨ ਜੇ ਨਹੀਂ ਹੋ ਸਕਦੇ ਤਾਂ ਜਿਹੜੀ ਮਰਜ਼ੀ ਅਵੇਅਰਨੈਸ ਦੇ ਦਿਓ, ਕੋਈ ਰੈਵੋਲੂਸ਼ਨ ਨਹੀਂ ਲੈ ਕੇ ਆ ਪਾਵਾਂਗੇ ਅਸੀਂ ਉਹਦੇ ਤੱਕ।
ਜੀ ਜੀ, ਜਿਵੇਂ ਬਾਈ ਜੀ ਆਪਾਂ ਗੁਰੂ ਸਾਹਿਬ ਦੀ ਗੱਲ ਕਰਦੇ ਹਾਂ ਕਿ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਕੁਰੀਤੀਆਂ ਹੋ ਰਹੀਆਂ ਸਾਡੇ ਸਮਾਜ ਦੇ ਵਿੱਚ, ਉਹਨਾਂ ਦੇ ਵਿਰੁੱਧ ਆਵਾਜ਼ ਉਠਾਉਣ ਲਈ ਸਾਨੂੰ ਉਹਨਾਂ ਨੇ ਤਿਆਰ ਕੀਤਾ ਹੈਗਾ ਕਿ ਸਾਨੂੰ ਉਹਨਾਂ ਕੁਰੀਤੀਆਂ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਤੇ ਉਹਨਾਂ ਕੁਰੀਤੀਆਂ ਦੇ ਖਿਲਾਫ਼ ਲੜਨਾ ਚਾਹੀਦਾ, ਜਾਂ ਕਹਿ ਲਓ ਵੀ ਜੋ ਵੀ ਕੁਰੀਤੀਆਂ ਹੈਗੀਆਂ ਉਹਨਾਂ ਦਾ ਸਾਨੂੰ ਖੰਡਨ ਕਰਨਾ ਚਾਹੀਦਾ। ਬਟ ਆਪਾਂ ਜੇ ਇੱਕ ਸਿੱਖ ਦੇ ਤੌਰ ਤੇ ਗੱਲ ਕਰੀਏ, ਮੈਂ ਮੇਰੇ ਨਿੱਜੀ ਵਿਚਾਰ ਹੋ ਸਕਦੇ ਆ ਕਿ ਅੱਜ ਦਾ ਜਿਹੜਾ ਜ਼ਿਆਦਾਤਰ ਜਿਹੜੇ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਤੇ ਉਹ ਆਪਦੇ ਆਪ ਨੂੰ ਨਾ ਇੱਕ ਜਿਹੜੀ ਹੈਗੀ ਆ ਨਿਊਟਰਲ ਹਮੇਸ਼ਾ ਸ਼ੋ ਕਰਦੇ ਹੈਗੇ ਕਿ ਨਹੀਂ ਮੈਂ ਮਤਲਬ ਸਾਰੇ ਧਰਮਾਂ ਦਾ ਸਤਿਕਾਰ ਕਰਦਾ, ਆਹ ਕਰਦਾ, ਠੀਕ ਹੈ ਸਾਨੂੰ ਕਰਨਾ ਵੀ ਚਾਹੀਦਾ ਸਾਰੇ ਧਰਮਾਂ ਦਾ ਸਤਿਕਾਰ, ਪਰ ਜਦੋਂ ਆਪਦੇ ਤੇ ਗੱਲ ਆ ਜਾਂਦੀ ਹੈਗੀ ਹੈ ਤੇ ਉਦੋਂ ਸਾਨੂੰ ਜਿਹੜਾ ਹੈਗਾ ਉਸਦਾ ਡਟ ਕੇ ਵਿਰੋਧ ਵੀ ਕਰਨਾ ਚਾਹੀਦਾ ਹੈਗਾ। ਸੋ ਤੁਸੀਂ ਇੱਕ ਫਿਲਮ ਇੰਡਸਟਰੀ ਦੇ ਵਿੱਚ ਰਹਿ ਰਹੇ ਹੋ, ਰਾਜਨੀਤਿਕ ਲੋਕਾਂ ਦੇ ਨਾਲ ਵੀ ਤੁਹਾਡੇ ਸੰਬੰਧ ਹੋਣਗੇ, ਆਪਣੇ ਪਰਸਨਲ ਤੁਹਾਡੇ ਜਿਹੜੇ ਰਿਲੇਸ਼ਨਸ ਵੀ ਹੋਣਗੇ, ਤੇ ਜਿਸ ਤਰੀਕੇ ਦੇ ਨਾਲ ਤੁਸੀਂ ਬੇਬਾਕ ਹੋ ਕੇ ਹਰ ਇੱਕ ਪੱਖ ਤੋਂ ਬੋਲਦੇ ਹੋ ਕਰਦੇ ਹੋ, ਤੇ ਚਾਹੇ ਉਹ ਕਿਸੇ ਸਟੇਟ ਦੀ ਗੌਰਮੈਂਟ ਦੀ ਗੱਲ ਹੈਗੀ ਹੈ ਚਾਹੇ ਸੈਂਟਰ ਗੌਰਮੈਂਟ ਦੀ ਗੱਲ ਹੈਗੀ ਹੈ, ਤੇ ਓਪਨਲੀ ਹਰ ਇੱਕ ਚੀਜ਼ ਨੂੰ ਤੁਸੀਂ ਕਹਿਣੇ ਹੈਗੇ ਹੋ, ਕੀ ਤੁਹਾਨੂੰ ਦਿੱਕਤਾਂ ਨਹੀਂ ਆਉਂਦੀਆਂ ਜਾਂ ਪਰੇਸ਼ਾਨੀਆਂ ਨਹੀਂ ਆਉਂਦੀਆਂ, ਜਾਂ ਤੁਹਾਨੂੰ ਡਰ ਨਹੀਂ ਲੱਗਦਾ ਕਿ ਮੇਰੇ ਜਿਹੜੇ ਹੈਗੇ ਲੋਕ ਉਲਟ ਹੋ ਜਾਣਗੇ?
ਦੇਖੋ ਗੱਲ ਇਹ ਜਿਹੜਾ ਡਰ ਹੁੰਦਾ ਨਾ ਆਪਣੇ ਅੰਦਰ, ਇਹੀ ਆਪਾਂ ਨੂੰ ਕਿਤੇ ਨਾ ਕਿਤੇ ਖਿੱਚੀ ਰੱਖਦਾ ਪਿੱਛੇ
ਜੀ,
ਉਹ ਇਸ ਕਰਕੇ ਖਿੱਚੀ ਰੱਖਦਾ ਬਿਕੋਜ਼ ਆਪਣੇ ਨਿੱਜੀ ਸਵਾਰਥ ਹੁੰਦੇ ਆ, ਕਿਤੇ ਨਾ ਕਿਤੇ ਕੋਈ ਮਤਲਬ ਜੁੜੇ ਹੁੰਦੇ ਆ। ਅਸੀਂ ਜਦੋਂ ਇਸ ਦੁਨੀਆ ਚ ਵਿਚਰਦੇ ਹਾਂ ਤਾਂ ਸੌ ਤਰ੍ਹਾਂ ਦੇ ਆਪਣੇ ਕਾਰੋਬਾਰ ਹੁੰਦੇ ਆ ਜਾਂ ਕੰਮ ਕਰਦੇ ਹਾਂ, ਜਿਵੇਂ ਮੈਂ ਇੱਕ ਆਰਟਿਸਟ ਹਾਂ, ਐਂਟਰਟੇਨਮੈਂਟ ਨਾਲ ਜੁੜਿਆ ਹੋਇਆ, ਤੇ ਇਹ ਵੀ ਗੱਲ ਸੱਚੀ ਆ ਵੀ ਜਿਹੜੇ ਆਰਟਿਸਟ ਹੁੰਦੇ ਆ ਉਹ ਸਭ ਦੇ ਸਾਂਝੇ ਹੁੰਦੇ ਆ। ਪਰ ਇੱਕ ਗੱਲ ਹੋਰ ਇਹਦੇ ਨਾਲ ਬਹੁਤ ਜਿਹੜੀ ਗੂੜੀ ਜੁੜੀ ਹੋਈ ਆ, ਦੇਖੋ ਮੈਂ ਇਹ ਵੀ ਮੰਨਦਾ ਵੀ ਐਂਟਰਟੇਨਮੈਂਟ ਕੁਛ ਨੀ, ਇਟਸ ਜਸਟ ਐਨ ਐਸਕੇਪ। ਜੇ ਤੁਹਾਨੂੰ ਐਂਟਰਟੇਨਮੈਂਟ ਨਹੀਂ ਵੀ ਦਿੱਤੀ ਜਾਵੇ ਤਾਂ ਉਹਦਾ ਕੋਈ ਤੁਹਾਡੀ ਜ਼ਿੰਦਗੀ ਤੇ ਬੜਾ ਅਸਰ ਨੀ ਪੈਣਾ, ਹੈਨਾ। ਹੁਣ ਉਵੇਂ ਹੀ ਮੈਨੂੰ ਐਂ ਲੱਗਦਾ ਆਪਦੇ ਆਪ ਚ ਵੀ ਠੀਕ ਹੈ, ਇਹ ਮੇਰਾ ਇੱਕ ਪ੍ਰੋਫੈਸ਼ਨ ਆ, ਮੈਂ ਐਂਟਰਟੇਨਮੈਂਟ ਨਾਲ ਜੁੜਿਆ ਹੋਇਆ, ਕੁਛ ਆਪਦੇ ਹਿਸਾਬ ਨਾਲ ਫਿਲਮਾਂ ਕਰਦੇ ਹਾਂ, ਉਸ ਹਿਸਾਬ ਨਾਲ ਅਸੀਂ ਉਹਨਾਂ ਨੂੰ ਦਿਖਾਉਣੇ ਆ, ਉਹਦੇ ਚ ਕੁਛ ਨਾ ਕੁਛ ਸੋਸਾਇਟੀ ਨੂੰ ਚੇਂਜ ਕਰਨ ਦੀ, ਸਮਾਜ ਨੂੰ ਸੁਧਾਰਨ ਦੀ, ਜਾਂ ਉਹਨਾਂ ਕੁਰੀਤੀਆਂ ਦੀ ਗੱਲ ਕਰ, ਉਹਨਾਂ ਨੂੰ ਹਾਈਲਾਈਟ ਕਰਕੇ ਉਜਾਗਰ ਕਰਨ ਦੀ ਅਸੀਂ ਗੱਲ ਕਰਦੇ ਹਾਂ। ਪਰ ਐਟ ਦਾ ਸੇਮ ਟਾਈਮ ਐਜ਼ ਏ ਹਿਊਮਨ ਬੀਂਗ, ਜਾਂ ਮੈਂ ਇੱਕ ਇਨਸਾਨ ਦੇ ਤੌਰ ਤੇ ਜਦੋਂ ਮੈਂ ਜਿਉਣਾ ਤਾਂ ਮੇਰੀਆਂ ਜੜਾਂ ਕਿਤੇ ਜੁੜੀਆਂ ਹੋਈਆਂ, ਉਸ ਜੜਾਂ ਤੋਂ ਮੈਂ ਪਰਾਂ ਨਹੀਂ ਹੋ ਸਕਦਾ, ਉਹ ਤੋਂ ਬੜਾ ਵੱਖ ਨਹੀਂ ਹੋ ਸਕਦਾ, ਮੇਰੇ ਨਿੱਜੀ ਸਵਾਰਥਾਂ ਕਰਕੇ ਵੀ ਮੈਂ ਵੱਖ ਨਹੀਂ ਹੋ ਸਕਦਾ, ਨਹੀਂ ਤਾਂ ਮੇਰੇ ਪੁਰਖੇ ਜਾਂ ਸਾਡੇ ਜਿਹੜੇ ਰਹਿਬਰ ਸੀ ਉਹੀ ਮੇਰੇ ਲਈ ਬੇਪਛਾਣੇ ਹੋ ਜਾਣਗੇ, ਜਾਂ ਮੈਂ ਉਹਨਾਂ ਲਈ ਬੇਪਛਾਣਾ ਹੋ ਜਾਊਂਗਾ। ਸੋ ਜੇ ਇਹ ਬੇਪਛਾਣ ਇੰਨੀ ਜ਼ਿਆਦਾ ਪੈਦਾ ਕਰਕੇ ਤੇ ਮੈਂ ਕੋਈ ਨਿੱਜੀ ਸਵਾਰਥ ਆਪਦੇ ਅਚੀਵ ਵੀ ਕਰ ਲੂੰਗਾ ਤਾਂ ਉਹਨੂੰ ਮੈਂ ਬੜੀ ਵੱਡੀ ਅਚੀਵਮੈਂਟ ਨਹੀਂ ਮੰਨਦਾ ਜੀ। ਇਸ ਕਰਕੇ ਮੇਰੀ ਪਹਿਲੀ ਜਿਹੜੀ ਜਾਂ ਮੁੱਢਲੀ ਜਿਹੜੀ ਮੈਨੂੰ ਇਹ ਮੰਨਦਾ ਵੀ ਰਿਸਪੋਂਸੀਬਿਲਟੀ ਆ, ਉਹ ਇਹ ਆ ਵੀ ਸਾਡੀ ਜਿਹੜੀ ਧਰਤੀ ਨੇ ਸਾਨੂੰ ਪੈਦਾ ਕੀਤਾ, ਜਿਹੜੀ ਕੌਮ ਚ ਅਸੀਂ ਪੈਦਾ ਹੋਏ ਆ, ਜਾਂ ਜਿਹੜੇ ਰਹਿਬਰਾਂ ਨੇ ਆਪਦਾ ਸਭ ਕੁਛ ਵਾਰਤਾ, ਉਹ ਸਿਰਫ ਸਾਨੂੰ ਸਾਡੀ ਹੋਂਦ ਦੇਣ ਵਾਸਤੇ। ਜੇ ਅਸੀਂ ਉਸ ਚੀਜ਼ ਤੋਂ ਦੂਰ ਹੋ ਗਏ ਫਿਰ ਸੰਸਾਰੀ ਜਿੰਨੇ ਮਰਜ਼ੀ ਜਾਂ ਮਟੀਰੀਅਲਿਸਟਿਕ ਜਿਹੜੀ ਆਪਣੀਆਂ ਨੀਡਸ ਆ ਉਹ ਜਿੰਨੀਆਂ ਮਰਜ਼ੀ ਪੂਰੀਆਂ ਕਰੀ ਜਾਈਏ, ਉਹਦਾ ਕੋਈ ਬੜਾ ਮਤਲਬ ਨਹੀਂ ਬਣਦਾ, ਕਿਉਂਕਿ ਅਸਲ ਗੱਲ ਆ ਜਿਹੜੀ ਅਸੀਂ ਉਹ ਤੋਂ ਤਾਂ ਦੂਰ ਹੋ ਗਏ, ਜਿਹੜੀ ਮੌਲਿਕ ਚੀਜ਼ ਆ ਉਹ ਤੋਂ ਦੂਰ ਹੋ ਗਏ। ਸੋ ਬੰਦਾ ਆਪਦੇ ਆਪ ਤੋਂ ਨਹੀਂ ਭੱਜ ਸਕਦਾ ਕਦੇ, ਹੋਰ ਬਹੁਤ ਗੱਲਾਂ ਤੋਂ ਆਪਾਂ ਭੱਜਦੇ ਰਹਿੰਦੇ ਹਾਂ। ਇਸ ਕਰਕੇ ਮੈਨੂੰ ਐਂ ਲੱਗਦਾ ਵੀ ਇਹ ਜਿਹੜੀ ਜ਼ਰੂਰਤ ਆ ਇਹ ਮੇਰੇ ਡਰ ਤੋਂ ਜਾਂ ਮੇਰੇ ਹੋਰ ਕੋਈ ਨਿੱਜੀ ਸਵਾਰਥ ਹੋਣਗੇ ਜਾਂ ਮੇਰੇ ਅੰਦਰ ਕੁਛ ਅਚੀਵਮੈਂਟ ਕਰਨ ਲਈ ਡਿਜ਼ਾਇਰ ਹੋਣਗੀਆਂ ਉਹਨਾਂ ਤੋਂ ਬਹੁਤ ਵੱਡੀ ਆ, ਉਹ ਬਹੁਤ ਛੋਟੀਆਂ ਇਹਦੇ ਸਾਹਮਣੇ। ਸੋ ਇਸ ਲਈ ਇਸ ਗੱਲ ਨੂੰ ਮੁੱਖ ਰੱਖ ਕੇ ਜਾਂ ਇਹਨੂੰ ਪ੍ਰਾਇਓਰਿਟੀ ਦੇ ਕੇ ਚੱਲਣਾ ਹੀ ਪੈਂਦਾ, ਦੈਟਸ ਹਾਊ ਆਈ ਥਿੰਕ।
ਜੀ ਬਹੁਤ ਖੂਬ, ਰੀਅਲੀ ਬਹੁਤ ਖੂਬ। ਸੋ ਆਪਾਂ ਫਿਰ ਦੁਬਾਰਾ ਚੱਲ ਰਹੇ ਹਾਂ ਸਾਡੇ ਪੰਜਾਬ ਦੀ ਨੌਜਵਾਨੀ ਤੇ, ਤੁਸੀਂ ਇੱਕ ਬੜੀ ਹੀ ਖੂਬਸੂਰਤ ਵਧੀਆ ਪਿਕਚਰ ਬਣਾਈ ਜੋਰਾ 10 ਨੰਬਰੀ ਆ। ਮਤਲਬ ਮੈਂ ਪਰਸਨਲੀ ਪਤਾ ਨੀ ਕਿੰਨੇ ਵਾਰੀ ਮਤਲਬ ਉਹ ਮੂਵੀ ਦੇਖੀ ਹੈ ਤੇ ਜਿੰਨੀ ਵਾਰੀ ਵੀ ਦੇਖੀ ਹੈ ਤੇ ਕਦੇ ਐ ਨੀ ਲੱਗਿਆ ਵੀ ਮਤਲਬ ਮਨ ਨੀ ਭਰਿਆ, ਫਿਰ ਦੁਬਾਰਾ ਦੇਖਣ ਨੂੰ ਜੀ ਕੀਤਾ, ਫਿਰ ਦੇਖਣ ਨੂੰ ਜੀ ਕੀਤਾ ਕਿ ਕਿਸ ਤਰ੍ਹਾਂ ਇੱਕ ਜਿਹੜਾ ਮੁੰਡਾ ਹੈਗਾ ਉਹ ਹਾਲਾਤਾਂ ਦੇ ਕਰਕੇ ਇੱਕ 10 ਨੰਬਰੀਆ ਬਣਦਾ ਤੇ ਫਿਰ ਉਹ ਜਿਹੜਾ ਪਹਿਲਾਂ ਇੱਕ ਸ਼ਹਿਰ ਤੇ ਫਿਰ ਇੱਕ ਜਿਹੜਾ ਹੈਗਾ ਸਟੇਟ ਤੇ ਇੱਕ ਰਾਜ ਕਰਦਾ ਹੈਗਾ। ਅੱਜ ਵੀ ਆਪਾਂ ਜੇ ਅਗਰ ਦੇਖਦੇ ਹਾਂ ਤਾਂ ਜਿਹੜੀ ਆਪਾਂ ਜਿਵੇਂ ਪੰਜਾਬ ਚ ਦੇਖਦੇ ਹਾਂ ਤੇ ਗੈਂਗਸਟਰ ਜਿਹੜਾ ਵਾਲਾ ਪਾਰਟ ਹੈਗਾ, ਇਹ ਇੱਕ ਬੱਚਿਆਂ ਦੇ ਨੌਜਵਾਨਾਂ ਦੀ ਇੱਕ ਅਟ੍ਰੈਕਸ਼ਨ ਬਣੀ ਗਈ ਆ ਗੈਂਗਸਟਰ ਬਣਨਾ ਕਰਨਾ, ਉਹਨਾਂ ਨੂੰ ਚੰਗਾ ਲੱਗਦਾ, ਉਹਨਾਂ ਨੂੰ ਵਧੀਆ ਲੱਗਦਾ। ਤੇ ਇਧਰਲੇ ਪਾਸੇ ਸਾਡਾ ਪੰਜਾਬ ਦਾ ਨੌਜਵਾਨ ਬਹੁਤ ਜ਼ਿਆਦਾ ਡਾਇਵਰਟ ਹੋ ਰਿਹਾ ਹੈਗਾ ਤੇ ਸੋ ਤੁਹਾਡੀ ਪਿਕਚਰ ਵੀ ਉਸੇ ਦੇ ਆਧਾਰਿਤ ਸੀ। ਕੀ ਕਹਿਣਾ ਚਾਹੋਗੇ ਵੀ ਕੀ ਰੀਜ਼ਨ ਕੀ ਹੈ ਕਿ ਸਾਡੇ ਪੰਜਾਬ ਦਾ ਨੌਜਵਾਨ ਜਿਹਨੂੰ ਡਿਵੈਲਪਮੈਂਟ ਵਾਲੇ ਪਾਸੇ ਜਾਣਾ ਚਾਹੀਦਾ ਸੀਗਾ, ਜਿਹਨੂੰ ਤਰੱਕੀ ਵਾਲੇ ਪਾਸੇ ਜਾਣਾ ਚਾਹੀਦਾ ਸੀ, ਚੰਗੇ ਜਿਸ ਜਿਵੇਂ ਆਪਾਂ ਹੁਣ ਗੱਲ ਕਰਦੇ ਹਾਂ ਜੋ ਤੁਸੀਂ ਸੋਚ ਲੈ ਕੇ ਚੱਲੇ ਹੋ, ਜੋ ਤੁਹਾਡੀ ਅੰਦਰ ਦੀ ਸੋਚ ਹੈ, ਇਹ ਸਾਡੀ ਨੌਜਵਾਨੀ ਦੀ ਸੋਚ ਹੋਣੀ ਚਾਹੀਦੀ ਸੀ। ਤੇ ਇਹ ਕਿਉਂ ਕਾਰਨ ਕੀ ਹੈ ਕਿ ਸਾਡਾ ਨੌਜਵਾਨ ਉਧਰਲੇ ਪਾਸੇ ਨੂੰ ਕਿਉਂ ਡਾਇਵਰਟ ਹੋ ਰਿਹਾ, ਕਿਉਂ ਫਖਰ ਮਹਿਸੂਸ ਕਰ ਰਿਹਾ, ਮਾਣ ਮਹਿਸੂਸ ਕਰ ਰਿਹਾ ਵੀ ਮੈਂ ਗੈਂਗਸਟਰ ਹਾਂ?
ਦੇਖੋ ਇਹਦੇ ਚ ਬਹੁਤ ਜਿਹੜਾ ਵੱਡਾ ਹੱਥ ਹੈ ਨਾ ਉਹ ਸਾਡੀ ਰੂਲਿੰਗ ਜਮਾਤ ਦਾ ਬਹੁਤ ਵੱਡਾ ਹੱਥ ਹੈ ਨਾ, ਜਿਹੜੀ ਸਾਡੀ ਤੁਸੀਂ ਰੂਲਿੰਗ ਜਮਾਤ ਤੁਸੀਂ ਇਹ ਕਹਿ ਲਓ ਜਿਹੜੀ ਸਾਡੀ ਇੰਡੀਅਨ ਸਟੇਟ ਆ। ਆ ਬੀਜੇਪੀ ਕਾਂਗਰਸ ਤਾਂ ਸਿਰਫ ਪੋਲੀਟੀਕਲ ਫਰੰਟ ਆ, ਇਹ ਤਾਂ ਦੋਨੇ ਆਪਾਂ ਦੇਖ ਲਓ ਇਹਨਾਂ ਨੂੰ ਇੱਕ ਕਰਕੇ ਦੇਖੋ ਤੁਸੀਂ, ਕਿਉਂਕਿ ਇਹਨਾਂ ਦੇ ਪਿੱਛੇ ਜਿਹੜੀ ਵਿਚਾਰਧਾਰਾ ਕੰਮ ਕਰਦੀ ਆ ਨਾ ਉਹ ਮੈਜੋਰਿਟੀ ਦੀ ਵਿਚਾਰਧਾਰਾ ਕੰਮ ਕਰਦੀ ਆ ਉੱਥੇ। ਤੇ ਤੁਹਾਨੂੰ ਇਹ ਆਪਾਂ ਸਾਰਿਆਂ ਨੂੰ ਪਤਾ ਵੀ ਹਿੰਦੁਸਤਾਨ ਚ ਜੇ ਕੋਈ ਸਰਕਾਰ ਬਣਦੀ ਆ ਤਾਂ ਸਿਰਾਂ ਦੀ ਗਿਣਤੀ ਤੇ ਬਣਦੀ ਆ, ਜਿਹਦੇ ਕੋਲ ਜਿੰਨੇ ਜ਼ਿਆਦਾ ਬੰਦੇ ਹੋਣਗੇ ਤੇ ਜਿਹਦੀ ਜਿੰਨੀਆਂ ਜ਼ਿਆਦਾ ਵੋਟਾਂ ਲੈ ਜੂਗਾ, ਆਪਾਂ ਸਿੱਧੇ ਲਫ਼ਜ਼ਾਂ ਚ ਗੱਲ ਕਰੀਏ ਤਾਂ ਉਹ ਆਪਦੀ ਸਰਕਾਰ ਬਣਾ ਜਾਂਦਾ। ਹੁਣ ਸਾਡੀ ਕੌਮ ਦੀ ਗੱਲ ਕਰੀਏ ਤਾਂ ਸਾਡੀ ਕੋਈ ਰਿਪ੍ਰੈਜੈਂਟੇਸ਼ਨ ਹੀ ਨਹੀਂ ਹੈ। ਇਸ ਕਰਕੇ ਜਦੋਂ ਸਾਡੀ ਰਿਪ੍ਰੈਜੈਂਟੇਸ਼ਨ ਨਹੀਂ ਆ ਤੇ ਇੱਕ ਬ੍ਰਿਟਿਸ਼ ਰਾਈਟਰ ਹੋਇਆ, ਨੋਵਲਿਸਟ ਸੀ ਬਹੁਤ, ਉਹ ਪਹਿਲਾਂ ਸਟੈਲਿਨ ਵੇਲੇ ਉਹਨੇ ਰਸ਼ੀਅਨ ਰੈਵੋਲੂਸ਼ਨ ਚ ਵੀ ਉਹਨਾਂ ਦੇ ਨਾਲ ਕੰਮ ਕੀਤਾ ਕਮਿਊਨਿਸਟ ਨਾਲ, ਉਹ ਭੰਗ ਹੋ ਗਿਆ ਕਮਿਊਨਿਸਟ, ਹੀ ਵੈਂਟ ਬੈਕ ਟੂ ਹਿਸ ਕੰਟਰੀ ਐਂਡ ਦੈਨ ਹੀ ਸਟਾਰਟਡ ਯੂ ਨੋ ਰਾਈਟਿੰਗ ਬੁੱਕਸ। ਤਾਂ ਉਹਨਾਂ ਨੇ ਇੱਕ ਉਸ ਵੇਲੇ ਇੱਕ ਗੱਲ ਕਹੀ ਸੀ ਉਹਨਾਂ ਦੀਆਂ, ਹਾਲਾਂਕਿ ਬੜੀਆਂ ਪੜ੍ਹਨ ਵਾਲੀਆਂ ਕਿਤਾਬਾਂ, ਇੱਕ ਉਹਨਾਂ ਨੇ 84 ਲਿਖਿਆ ਸੀ ਉਸ ਵੇਲੇ, ਉਸ 1950 ਚ ਲਿਖਿਆ ਸੀ ਉਹਦਾ ਉਹਦਾ ਟਾਈਟਲ ਸੀ ਜਿਹੜਾ ਆਪਾਂ ਬੁੱਕ ਦਾ ਉਹ ਸੀ 84। ਤੇ ਉਹ ਬੜਾ ਕੋਇੰਸੀਡੈਂਸ ਆ ਵੀ ਸਾਡੇ ਨਾਲ ਜੋ 84 ਚ ਹੋਇਆ ਜਾਂ ਦੁਨੀਆਂ 84 ਚ ਕਿੱਧਰ ਨੂੰ ਜਾਊਗੀ, ਉਹ ਉਹਨਾਂ ਨੇ ਉਸ ਵੇਲੇ ਇਹ ਗੱਲ ਪ੍ਰੋਡਿਕਟ ਕਰਤੀ ਸੀ। ਸਪੈਸੀਫਿਕਲੀ ਆਪਣੇ ਨਾਲ ਜੋ ਹੋਇਆ ਉਹ ਪ੍ਰੋਡਿਕਟ ਨਹੀਂ ਕੀਤਾ, ਪਰ ਜਿਹੜਾ ਇੱਕ ਮੈਜੋਰਿਟੀ ਮੈਜੋਰਿਟੇਰੀਅਨ ਸੋਸਾਇਟੀ ਆ, ਜਾਂ ਤੁਸੀਂ ਇਹ ਕਹਿ ਲਓ ਵੀ ਜਿਹੜੇ ਬੜੇ ਵੱਡੇ ਵੱਡੇ ਯੂ ਨੋ ਜਿਹੜੇ ਰੂਲਰਸ ਆ ਜਾਂਦੇ ਆ ਉਹ ਕਿੱਧਰ ਨੂੰ ਲੈ ਕੇ ਜਾ ਰਹੇ ਆ ਦੁਨੀਆਂ ਨੂੰ, ਤੇ ਉਹ ਸਾਡੇ ਨਾਲ ਤਾਂ ਅਸੀਂ ਤਾਂ ਭੁਗਤੇ ਹਾਂ ਤੇ ਇਤਿਹਾਸ ਚ ਮਤਲਬ ਇਸ ਗੱਲ ਇਹ ਗੱਲ ਦਰਜ ਹੋ ਚੁੱਕੀ ਆ। ਸੋ ਉਹਨਾਂ ਨੇ ਇੱਕ ਗੱਲ ਕਹੀ ਸੀ, ਉਹ ਕਹਿੰਦੇ ਸੀ ਵੀ ਮੈਂ ਉਹਨਾਂ ਦੀ ਗੱਲ ਕਰ ਰਿਹਾ ਸੀ, ਬੜੀ ਵੱਡੀ ਗੱਲ ਸੀ, ਹੂ ਕੰਟਰੋਲਸ ਯੋਰ ਪਾਸਟ ਕੰਟਰੋਲਸ ਯੋਰ ਫਿਊਚਰ ਐਂਡ ਹੂ ਕੰਟਰੋਲਸ ਯੋਰ ਪ੍ਰੈਜ਼ੈਂਟ ਕੰਟਰੋਲਸ ਯੋਰ ਪਾਸਟ। ਸੋ ਇਹਦਾ ਮਤਲਬ ਇਹੀ ਆ, ਜਿਹੜਾ ਬੰਦਾ ਜਾਂ ਜਿਹੜੀ ਵੀ ਕੋਈ ਜਮਾਤ ਤੁਹਾਡਾ ਪਾਸਟ ਕੰਟਰੋਲ ਕਰਦੀ ਆ ਉਹ ਤੁਹਾਡਾ ਫਿਊਚਰ ਕੰਟਰੋਲ ਕਰੇਗੀ, ਤੇ ਤੁਹਾਡਾ ਫਿਊਚਰ ਪ੍ਰੈਜ਼ੈਂਟ ਕੰਟਰੋਲ ਕਰਦਾ ਉਹੀ ਤੁਹਾਡਾ ਪਾਸਟ ਕੰਟਰੋਲ ਕਰੇਗੀ। ਸਾਡੇ ਨਾਲ ਤੁਸੀਂ ਇਹ ਦੇਖੋ 47 ਚ ਜਾਂ 47 ਤੋਂ ਪਹਿਲਾਂ ਆਇਆ ਦੀਦੀ ਲੜਾਈ ਚ ਥੋੜਾ ਜਿਹਾ ਆਪਾਂ ਨੂੰ ਇਹਦੀਆਂ ਜੜਾਂ ਚ ਜਾਣਾ ਪਊਗਾ, ਕਿਉਂਕਿ ਅਸੀਂ ਜੇ ਗੱਲ ਸਿਰਫ ਇੱਥੋਂ ਹੀ ਸਮਝਣ ਲੱਗ ਜਾਈਏ ਵੀ ਦੇਖੋ ਜੀ ਨਸ਼ੇ ਆ ਗਏ ਜਾਂ ਦੇਖੋ ਅਨਇੰਪਲੋਇਮੈਂਟ ਹੋ ਗਈ ਜਾਂ ਹੁਣ ਐਜੂਕੇਸ਼ਨ ਨੀ ਰਹੀ ਜਾਂ ਸਾਡੇ ਕੋਲੇ ਹੋਰ ਬਥੇਰੀਆਂ ਆਪਾਂ ਗੱਲਾਂ ਕਰ ਸਕਦੇ ਹਾਂ ਵੀ ਯੂਥ ਇੱਧਰ ਨੂੰ ਤੁਰ ਪਿਆ, ਜਦੋਂ ਅਸੀਂ ਨਖੇੜ ਕੇ ਕਿਸੇ ਇਸ਼ੂਜ਼ ਨੂੰ ਦੇਖਦੇ ਹਾਂ ਨਾ ਜਾਂ ਇਹਨਾਂ ਸਮੱਸਿਆਵਾਂ ਨੂੰ ਦੇਖਦੇ ਹਾਂ ਤਾਂ ਉਹ ਮਾਡਰਨ ਐਜੂਕੇਸ਼ਨ ਦੀ ਵੀ ਪ੍ਰੋਬਲਮ ਆ, ਉਹ ਨਖੇੜ ਕੇ ਇੱਕ ਇੱਕ ਵੀ ਆਹ ਫਲਾਨਾ ਇਸ਼ੂ ਆ ਇਹਦੇ ਤੇ ਗੱਲ ਕਰਦੇ ਹਾਂ, ਫਲਾਨੇ ਟੋਪਿਕ ਤੇ ਗੱਲ ਕਰਦੇ, ਇਹਨਾਂ ਨੂੰ ਸਮੁੱਚਤਾ ਚ ਦੇਖਿਆ ਜਾਣਾ ਚਾਹੀਦਾ। ਫਿਰ ਕਿਸੇ ਨਾ ਕਿਸੇ ਗੱਲ ਤੇ ਅਸੀਂ ਪਹੁੰਚਾਂਗੇ। ਜਦੋਂ ਤੱਕ ਇਹਨਾਂ ਨੂੰ ਸਮੁੱਚਤਾ ਚ ਨਹੀਂ ਦੇਖਾਂਗੇ ਨਾ, ਉਦੋਂ ਤੱਕ ਸਾਡੇ ਸਮਝ ਚ ਨਹੀਂ ਆਉਣਾ। ਹੁਣ ਪੰਜਾਬ ਸਟੇਟ ਦੀ ਖਾਸ ਕਰਕੇ ਗੱਲ ਕਰਦੇ ਹਾਂ ਤਾਂ ਸਾਡੇ ਸੂਬੇ ਦੀ ਤੇ ਉੱਥੋਂ ਦੇ ਮੁੱਦਿਆਂ ਦੀ ਮੈਂ ਬੜੀ ਸੰਖੇਪ ਚ ਤੁਹਾਨੂੰ ਇਹ ਗੱਲ ਦੱਸਦਾ, ਹਾਲਾਂਕਿ ਡਿਸਕਸ਼ਨ ਬਹੁਤ ਲੰਬੀ ਹੈ ਇਹ। 47 ਤੋਂ ਬਾਅਦ ਸਾਨੂੰ 47 ਆਪਦੇ ਵਿੱਚ ਦੇਸ਼ ਚ ਇਸ ਤਰ੍ਹਾਂ ਰਲਾਇਆ ਗਿਆ। ਪਹਿਲਾਂ ਤਾਂ ਇਹ ਗੱਲ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਵੀ ਭਾਰਤ ਜਾਂ ਇੰਡੀਆ ਕਦੇ ਵੀ ਇੱਕ ਦੇਸ਼ ਨਹੀਂ ਸੀ, ਇਹ ਇੱਕ ਦੇਸ਼ ਬਣ ਲੇਟ ਤੁਸੀਂ ਇਹ ਕਹਿ ਲਓ ਵੀ 1892 ਤੋਂ ਸਟਾਰਟ ਇੱਕ ਨੈਸ਼ਨਲਿਜ਼ਮ ਜਿਹਾ ਸਟਾਰਟ ਹੋਇਆ, ਉਹ ਬੰਗਾਲੀਆਂ ਨੇ ਕੀਤਾ ਸੀ। ਨੈਸ਼ਨਲਿਸਟ ਜਾਂ ਤੁਸੀਂ ਇਹ ਕਹਿ ਲਓ ਵੀ ਇੱਕ 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 ਦੇਸ਼ ਦਾ ਜਿਹੜਾ ਸਿਲਸਿਲਾ ਸੀ ਉਹ ਬੰਗਾਲੀ ਰਾਜਾ ਰਾਮ ਮੋਹਨ ਰਾਏ, ਫਿਰ ਉਹ ਅਰਵਿੰਦੋ ਘੋਸ਼ ਐਂਡ ਟੈਗੋਰ, ਯੂ ਨੋ ਦੀਸ ਗਾਈਜ਼ ਹੈਵ ਸਟਾਰਟਡ ਗਿਵਿੰਗ ਦਿਸ ਨੈਸ਼ਨਲਿਸਟਿਕ ਕਾਇੰਡ ਆਫ ਸਟਰਕਚਰ ਟੂ ਦਾ ਹੋਲ ਰੀਜਨ, ਆ ਪੂਰਾ ਜਿਹੜਾ ਆਪਣਾ ਰੀਜਨ ਸੀ ਇਹ, ਹਨਾ। ਵੱਖ ਵੱਖ ਛੋਟੇ ਛੋਟੇ ਦੇਸ਼ ਸੀ ਇੱਥੇ। ਹੁਣ ਸਿੱਖਾਂ ਨੂੰ ਇਸ ਕਰਕੇ ਮਿਲਾਇਆ ਗਿਆ ਕਿਉਂਕਿ ਜਦੋਂ ਬ੍ਰਿਟਿਸ਼ ਕਾਉਂਸਲ ਐਕਟ ਆਇਆ ਉਹ ਵੀ ਡੈਮੋਕਰੇਟਿਕ ਹੀ ਸੀ ਵੀ ਜੇ ਅਸੀਂ ਹੁਣ ਥੋੜੀ ਜਿਹੀ ਇੰਡੀਅਨ ਜਿਹੜੇ ਆ ਨਾ ਉਹਨਾਂ ਨੂੰ ਆਪਦੀ ਨਾ ਉਹਨਾਂ ਨੂੰ ਸ਼ਮੂਲੀਅਤ ਕਰਾਈਏ ਇਸ ਸਰਕਾਰ ਚ ਇੱਥੇ ਸੱਤਾ ਚ, ਉਹਨਾਂ ਨੂੰ ਕੁਛ ਬੁਰਖੀ ਦਈਏ, ਤਾਂ ਵੰਡ ਲਾਜ਼ਮੀ ਹੋ ਗਈ ਇਸ ਗੱਲ ਤੋਂ। ਕਿਉਂਕਿ ਮੁਸਲਿਮ ਇਹ ਸਮਝਣ ਲੱਗ ਗਏ ਵੀ ਹਿੰਦੂ ਤਾਂ 70% ਆ, ਜੇ ਸਿਰਾਂ ਦੀ ਗਿਣਤੀ ਤੇ ਸਰਕਾਰਾਂ ਬਣਨ ਲੱਗ ਗਈਆਂ ਤੇ ਕੇਂਦਰ ਚ ਸਰਕਾਰ ਬਣ ਗਈ ਫਿਰ ਸਾਡਾ ਤਾਂ ਕੁਛ ਰਹਿਣਾ ਨੀ। ਉਦੋਂ ਪਹਿਲਾਂ ਵੰਡ ਦੀ ਕੋਈ ਗੱਲ ਨੀ ਸੀ। ਹੁਣ ਸਿੱਖਾਂ ਨੂੰ ਵੀ ਇਹ ਗੱਲ ਖੜਕੀ, ਪਰ ਸਿੱਖਾਂ ਕੋਲੇ ਉਸ ਵੇਲੇ ਆਪਣੀ ਲੀਡਰਸ਼ਿਪ ਕੋਲੇ ਕੋਈ ਕੋਈ ਚਾਰਾ ਨੀ ਸੀ, ਜਾਂ ਤਾਂ ਫਿਰ ਉਹਨਾਂ ਨੂੰ ਆਪਦੀ ਕਿਤੇ ਮੈਜੋਰਿਟੀ ਪ੍ਰੂਵ ਕਰਨੀ ਪੈਣੀ ਸੀ ਜਿਹੜੀ ਕਿ ਕਰ ਨੀ ਸਕਦੇ ਸੀ, ਮੈਜੋਰਿਟੀ ਹੈ ਨੀ ਸੀ, ਪਰ ਉਹਦਾ ਵੀ ਹੱਲ ਨਿਕਲ ਸਕਦਾ ਸੀ ਜੇ ਕੋਈ ਚੰਗਾ ਵਿਜ਼ਨਰੀ ਲੀਡਰ ਹੁੰਦਾ ਉਸ ਵੇਲੇ, ਪਰ ਨਹੀਂ ਹੋਇਆ। ਐਨੀਵੇਜ਼ ਉਦੋਂ ਬਾਅਦ ਨਾਲ ਦੀ ਨਾਲ ਆਪਾਂ ਜਿਹੜੀ ਗੱਲ ਤੇ ਆਉਣੀ ਆ ਵੀ ਪਾਕਿਸਤਾਨ ਬਣ ਗਿਆ ਪੰਜਾਬ ਨੂੰ ਜਾਂ ਸਿੱਖਾਂ ਨੂੰ ਇਹ ਕਹਿ ਕੇ ਪੰਜਾਬੀਆਂ ਨੂੰ ਲੈ ਕੇ ਆਉਂਦਾ ਜਿਹੜੇ ਉਦੋਂ ਲੀਡਰਸ਼ਿਪ ਆ ਇਸ ਇੰਡੀਅਨ ਲੀਡਰਸ਼ਿਪ ਕਹਿ ਲਓ ਤੁਸੀਂ ਵੀ ਤੁਹਾਨੂੰ ਤੁਹਾਡੇ ਹੱਕ ਦਿੱਤੇ ਜਾਣਗੇ, ਤੁਹਾਨੂੰ ਤੁਹਾਡੀ ਜਿਹੜੀ ਜੋ ਵੀ ਤੁਹਾਡੀ ਮਤਲਬ ਸੱਭਿਆਚਾਰਕ ਹੋਣ ਦਾ ਉਹਨੂੰ ਪ੍ਰੋਟੈਕਟ ਕੀਤਾ ਜਾਊਗਾ। ਕਲਚਰਲ ਡਾਇਵਰਸਿਟੀ ਕਹਿੰਦੇ ਆ ਇਹਨੂੰ ਆਪਾਂ, ਜਿਵੇਂ ਬਾਇਓਡਾਇਵਰਸਿਟੀ ਹੁੰਦੀ ਆ ਉਨੀ ਹੀ ਇੰਪੋਰਟੈਂਟ ਹੁੰਦੀ ਆ ਇਹ ਕਲਚਰਲ ਡਾਇਵਰਸਿਟੀ। ਐਂਡ ਨਾਲ ਪੈਦਰਾਂ ਨੇ ਤੁਹਾਡੇ ਗੁਰੂਆਂ ਨੇ ਤੁਹਾਨੂੰ ਦਿੱਤੇ ਆ ਉਸ ਚੀਜ਼ ਦੇ ਹਿਸਾਬ ਨਾਲ ਹੀ ਤੁਸੀਂ ਰਹਿ ਰਹੋਗੇ ਤੇ ਤੁਹਾਡੇ ਨਾਲ ਕੋਈ ਧੱਕਾ ਨਹੀਂ ਹੋਊਗਾ। ਪਰ ਇਹ ਵਾਅਦੇ ਖਿਲਾਫੀ ਆਜ਼ਾਦ ਹੁੰਦੇ ਹੀ ਤੇ ਜਦੋਂ ਸਿੱਖ ਲੀਡਰਸ਼ਿਪ ਨੇ ਇਸ ਗੱਲ ਦੀ ਸਹਿਮਤੀ ਦਿੱਤੀ ਵੀ ਅਸੀਂ ਇਸ ਦੇਸ਼ ਦਾ ਹਿੱਸਾ, ਉਦੋਂ ਬਾਅਦ ਉਹ ਵਾਅਦੇ ਖਿਲਾਫੀ ਸ਼ੁਰੂ ਹੋ ਗਈ ਤੇ ਸਾਨੂੰ ਜਰਾਇਮ ਪੇਸ਼ਾ ਕੌਮ ਡਿਕਲੇਅਰ ਕਰਤਾ। ਉਦੋਂ ਬਾਅਦ ਇਸ ਦੇਸ਼ ਨੇ ਸਿਰਫ ਇੱਕ ਭਾਰਤੀ ਕੌਮ ਸਿਰਜਣ ਦੀ ਜਿੱਦ ਬਣਾ ਲਈ, ਇੱਕੋ ਤਰ੍ਹਾਂ ਦੀ ਸੋਚ, ਇੱਕੋ ਤਰ੍ਹਾਂ ਦੀ ਕੌਮ, ਜੋ ਵੀ ਹੋਊ ਦੇਸ਼ ਦੇ ਨਾਂ ਤੇ ਹੋਊ, ਸਾਡਾ ਇਤਿਹਾਸ ਜਿਹੜਾ ਗੁਰੂਆਂ ਦੇ ਨਾਂ ਤੇ ਸਿਰਜਿਆ ਹੋਇਆ ਸੀ ਜਾਂ ਉਹ ਫਲਸਫੇ ਦੇ ਨਾਂ ਤੇ ਸਿਰਜਿਆ ਹੋਇਆ ਸੀ ਉਹਨੂੰ ਵੀ ਚੇਂਜ ਕਰਨ ਲੱਗ ਗਏ, ਕਿਉਂਕਿ ਤੁਹਾਡਾ ਪ੍ਰੈਜੈਂਟ ਉਹ ਸੀ। ਸੋ ਪ੍ਰੈਜੈਂਟ ਹੀ ਤੁਹਾਡਾ ਪਾਸਟ ਕੰਟਰੋਲ ਕਰਦਾ ਤੇ ਤੁਹਾਡਾ ਪਾਸਟ ਤੁਹਾਡਾ ਫਿਊਚਰ ਕੰਟਰੋਲ ਕਰਦਾ। ਸੋ ਇਸ ਕਰਕੇ ਤੁਹਾਡੇ ਇਤਿਹਾਸ ਦੇ ਨਾਲ ਛੇੜਖਾਨੀ ਕੀਤੀ ਗਈ, ਤੁਹਾਡੇ ਇਤਿਹਾਸਿਕ ਸੋਮਿਆਂ ਦੇ ਨਾਲ ਛੇੜਖਾਨੀ ਕੀਤੀ ਗਈ, ਤੁਹਾਡੇ ਉੱਥੋਂ ਦੇ ਕਿਸਾਨੀ ਜਿਹੜੀ ਸੀ ਆਪਣੇ ਉਹਦੇ ਚ ਕਦੇ ਵੀ ਇੰਨਾ ਲਾਲਚ ਨਹੀਂ ਸੀ, ਕਦੇ ਵੀ ਪ੍ਰੋਫਿਟ ਲਈ ਆਪਾਂ ਕਿਸਾਨੀ ਕਿਸਾਨ ਕਿਸਾਨੀ ਨਹੀਂ ਕਰਦੇ ਹੁੰਦੇ ਸੀ, ਉਹ ਲੋੜਾਂ ਤੱਕ ਸੀਮਤ ਸੀ। ਪਰ ਉੱਥੇ ਮੰਡੀਆਂ ਬਣਾ ਦਿੱਤੀਆਂ ਗਈਆਂ, ਉਹਨਾਂ ਨੂੰ ਵੈਸਟਰਨ ਮੰਡੀ ਨਾਲ ਵੱਡੀ ਨਾਲ ਜੋੜ ਦਿੱਤਾ ਗਿਆ, ਉਹਨੂੰ ਗਲੋਬਲਾਈਜੇਸ਼ਨ ਕਹਿ ਦਿੱਤਾ ਗਿਆ। ਸਾਨੂੰ ਰੇਹਾਂ ਸਪਰੇਆਂ ਕੀਟਨਾਸ਼ਕ ਫੜਾ ਗਏ ਵੀ ਪਾਓ ਤੁਸੀਂ ਪੈਦਾਵਾਰ ਵਧਾਓ, ਇੰਡੀਆ ਚ ਤਾਂ ਭੁੱਖਾ ਮਰੀ ਜਾਂਦਾ ਇੰਡੀਆ, ਅਸੀਂ ਤਾਂ ਅਮਰੀਕਾ ਤੋਂ ਕਣਕ ਮੰਗਾਉਣੇ ਆ, ਇੱਥੇ ਪੈਦਾ ਕਰੋ। ਸਬਸਿਡੀ ਦੇ ਨਾਂ ਤੇ ਜ਼ੀਰੋ, ਇਹ ਇੰਡਸਟਰੀ ਬਿਨਾਂ ਸਬਸਿਡੀ ਤੋਂ ਫਾਰਮਿੰਗ ਐਗਰੀਕਲਚਰ ਇੰਡਸਟਰੀ ਚੱਲ ਹੀ ਨਹੀਂ ਸਕਦੀ ਥਰੂਆਊਟ ਦਾ ਵਰਲਡ। ਜੇ ਤੁਸੀਂ ਆਸਟ੍ਰੇਲੀਆ ਵੀ ਬੈਠੇ ਹੋ, ਆਸਟ੍ਰੇਲੀਆ ਚ ਵੀ ਇਹ ਸਬਸਿਡੀ ਤੋਂ ਹੀ ਚੱਲਦੀ ਆ। ਪਰ ਐਨੀਵੇ ਇਹ ਕਦੇ ਨੀ ਹੋਇਆ, ਸਾਨੂੰ ਫ੍ਰੀ ਬਿਜਲੀ ਦੇ ਨਾਂ ਤੇ ਇੱਕ ਲਾਰਾ ਲਾ ਦਿੱਤਾ ਜਾਂਦਾ ਵੀ ਫ੍ਰੀ ਬਿਜਲੀ ਦਿੱਤੀ ਆ, ਪਰ ਸਾਡੀ ਐਮ ਐਸ ਪੀ ਚੋਂ ਫ੍ਰੀ ਬਿਜਲੀ ਵੀ ਕੱਟ ਲਈ ਜਾਂਦੀ ਆ ਤੇ ਉਹਦਾ ਵੀ ਸਾਨੂੰ ਕੋਈ ਲਾਭ ਨੀ। ਸੋ ਇਸ ਕਰਕੇ ਜਿਹੜੀਆਂ ਨੀਤੀਆਂ ਸਾਡੇ ਪਾਣੀ ਖੋਲੇ, ਸਾਡੇ ਜ਼ਮੀਨਾਂ ਨੂੰ ਕੰਟੈਮੀਨੇਟਡ ਕਰਤਾ, ਸਾਡੇ ਪਾਣੀਆਂ ਨੂੰ ਕੰਟੈਮੀਨੇਟਡ ਕਰਤਾ। ਤੁਸੀਂ ਇਹ ਦੇਖੋ ਉਹ ਭਾਖੜਾ ਪਟਿਆਲੇ ਵਿੱਚ ਦੀ ਵੱਜਦੀ ਐ ਨੀਲਾ ਸ਼ੋ ਪਾਣੀ ਆ ਉਹਦਾ, ਪਰ ਜਾਂਦਾ ਰਾਜਸਥਾਨ ਨੂੰ, ਤੁਸੀਂ ਇੱਕ ਬਾਲਟੀ ਵੀ ਨੀ ਕੱਢ ਸਕਦੇ ਉੱਥੋਂ ਪੰਜਾਬ ਲਈ, ਔਰ ਪੰਜਾਬ ਦਾ ਪਾਣੀ। ਸਿੰਗਲ ਸਟੇਟ ਰਿਵਰ ਆ ਜਿਹੜਾ ਪੰਜਾਬ, ਜਿਹੜਾ ਜਿਹਦੇ ਰਿਵਰ ਹੋਰ ਕਿਸੇ ਸਟੇਟ ਨਾਲ ਨੀ ਲੱਗਦੇ, ਹਨਾ, ਅਸੀਂ ਕਿਸੇ ਨਾਲ ਸਾਂਝਾ ਵੀ ਕਿਉਂ ਕਰੀਏ, ਪਰ ਸਾਡੇ ਤੋਂ ਸਾਡੇ ਜਿਹੜੇ ਅਸੀਂ ਆਗੂ ਪੈਦਾ ਕੀਤੇ ਅੱਜ ਤੱਕ, ਚਾਹੇ ਉਹ ਧਾਰਮਿਕ ਹੋਣ, ਚਾਹੇ ਉਹ ਰਾਜਨੀਤਿਕ ਹੋਣ, ਚਾਹੇ ਕੋਈ ਸਮਾਜ ਸੇਵਕ ਹੋਣ, ਸਾਰੇ ਦੇ ਸਾਰੇ ਗਦਾ, ਸਭ ਦੇ ਸਭ ਲਾਲਚੀ, ਸਭ ਦੇ ਸਭ ਆਪਦੀਆਂ ਆਪਦੀਆਂ ਜਾਇਦਾਦਾਂ ਬਣਾ ਗਏ, ਚਾਹੇ ਉਹ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੱਥੇ ਸ਼ਹਿਰਾਂ ਚ ਕੋਠੀਆਂ ਬਣਾ ਗਏ ਉਹਨਾਂ ਨੂੰ, ਉਹਨਾਂ ਚ ਭੁੱਖਮਰੀ ਇੰਨੀ ਸੀ, ਪਤਾ ਨੀ ਕੀ ਉਹਨਾਂ ਨੂੰ ਹੋ ਗਿਆ ਵੀ ਉਹ ਕੌਮ ਨੂੰ ਦਿੱਲੀ ਜਾ ਕੇ ਵੇਚ ਆਉਂਦੇ ਸੀ ਤੇ ਮੁੜ ਕੇ ਆ ਕੇ ਪੰਜਾਬ ਚ ਰਾਜ ਕਰਦੇ ਸੀ, ਉਹਨਾਂ ਨੂੰ ਰਾਜ ਵੀ ਚਾਹੀਦਾ ਸੀ ਤੇ ਉਹਨਾਂ ਨੂੰ ਕੌਮ ਦੀ ਗਰਮੀ ਰੱਖਣੀ ਪੈ ਜੇ, ਉਹਦੇ ਲਈ ਕੋਈ ਫਰਕ ਨੀ ਪੈਂਦਾ ਸੀ। ਸੋ ਮੈਨੂੰ ਕੋਈ ਆਗੂ ਗਿਣਾ ਦੋ, ਮੈਂ ਇੱਕ ਉਹਨਾਂ ਦੀ ਗੱਲ ਕਰਦਾ, ਸਿਰਫ ਸੰਤ ਜਰਨੈਲ ਸਿੰਘ ਢਿੰਡਰਾਂ ਵਾਲਿਆਂ ਤੋਂ ਬਿਨਾਂ, ਜਿਹੜੀ ਜਿਹਨਾਂ ਦੀ ਸ਼ਹਾਦਤ ਇੱਕ ਲਾਸਾਨੀ ਸ਼ਹਾਦਤ ਸੀ, ਤਾਂ ਉਹ ਸਾਡੇ ਬਹੁਤ ਵੱਡੇ ਸਾਡੀ ਕੌਮ ਲਈ ਸ਼ਹੀਦ ਆ। ਸੋ ਉਹਨਾਂ ਦਾ ਦਰਜਾ ਬਹੁਤ ਉੱਚਾ, ਕਿਉਂਕਿ ਉਹਨਾਂ ਨੇ ਆਪਦੀ ਆਤਮਾ ਨੀ ਵੇਚੀ, ਅਦਰਵਾਈਜ਼ ਸਭ ਲੀਡਰ ਸਾਡੇ ਹਰ ਕੋਈ ਉੱਥੋਂ ਦਾ ਧਾਰਮਿਕ ਆਗੂ ਆਪਦੀ ਆਤਮਾ ਵੇਚੀ ਬੈਠਾ ਦਿੱਲੀ ਵਾਲਿਆਂ ਕੋਲੇ। ਸੋ ਜਿਹੜਾ ਨੌਜਵਾਨੀ ਦਾ ਘਾਣ ਹੋਇਆ ਉਹ ਉਸ ਇਤਿਹਾਸ ਦੇ ਕਰਕੇ ਹੋਇਆ, ਕਿਉਂਕਿ ਸਾਡਾ ਉਸ ਉਹਨਾਂ ਨੀਤੀਆਂ ਕਰਕੇ ਹੋਇਆ। ਇਹ ਬਹੁਤ ਇੰਡੀਅਨ ਸਟੇਟ ਬਹੁਤ ਵੱਡੀ ਇੱਕ ਸਾਜਿਸ਼ ਹੈ ਜੀ, ਇਹ ਕੋਈ ਖਾਲਾ ਜੀ ਦਾ ਵਾੜਾ ਥੋੜੀ ਆ, ਇਹਨੂੰ ਜੇ ਪੰਜਾਬ ਵਾਲੇ ਜਾਂ ਅਸੀਂ ਸਮਝਾਂਗੇ ਨੀ ਜਦੋਂ ਤੱਕ ਵੀ ਇਹ ਚੱਲ ਕੀ ਰਿਹਾ, ਤੇ ਕੁਛ ਨੀ ਬਚਣਾ ਉੱਥੇ। ਤੁਹਾਨੂੰ ਤਾਂ ਯੂਜ ਕੀਤਾ ਜਾ ਰਿਹਾ ਜਦੋਂ ਤੋਂ ਅਸੀਂ ਆਜ਼ਾਦ ਹੋਏ ਹਾਂ, ਤੁਸੀਂ ਆਪਦੇ ਲਈ ਕੀ ਕੀਤਾ ਮੈਨੂੰ ਦੱਸੋ, ਕਿਹੜੀ ਡਿਵੈਲਪਮੈਂਟ ਆ ਅੱਜ ਸਾਡੇ ਕੋਲੇ ਪੰਜਾਬ ਚ, ਕੀ ਅਸੀਂ ਕਿਸ ਗੱਲ ਤੇ ਮਾਣ ਕਰ ਸਕਦੇ ਹਾਂ, ਸਾਡੇ ਕੋਲੇ ਕਿਹੜੀਆਂ ਯੂਨੀਵਰਸਿਟੀਜ਼ ਆ ਜਿਨ੍ਹਾਂ ਤੇ ਮਾਣ ਕਰ ਸਕਦੇ ਹਾਂ, ਜਿੱਥੇ ਅਸੀਂ ਸਾਡਾ ਆਪਦਾ ਸੱਭਿਆਚਾਰ ਪੜ੍ਹਾਉਣੇ ਆ, ਸਾਡਾ ਇਤਿਹਾਸ ਪੜ੍ਹਾਉਣੇ ਆ। ਜੇ ਕਿਤੇ ਯੂਨੀਵਰਸਿਟੀਜ਼ ਚ ਪੀ ਐਚ ਡੀਜ਼ ਹੁੰਦੀਆਂ, ਉਹ ਤੁਸੀਂ ਹੈਰਾਨ ਹੋਵੋਗੇ, ਪਾਸ ਤੇ ਹਜ਼ਾਰਾਂ ਪੀ ਐਚ ਡੀਜ਼ ਹੋ ਜਾਂਦੀਆਂ। ਵੀ ਸਭ ਤੋਂ ਖਤਰਨਾਕ ਹੁੰਦਾ ਸੁਪਨਿਆਂ ਦਾ ਮਰ ਜਾਣਾ, ਯਾਰ ਸੁਪਨੇ ਤਾਂ ਮਰੇ ਪਏ ਆ ਤੁਹਾਡੇ, ਉਹ ਤੁਹਾਨੂੰ ਰਿਅਲਾਈਜੇਸ਼ਨ ਕਿੱਥੇ ਨੀ ਤੁਹਾਡੇ। ਉਦੋਂ ਬਾਅਦ ਗੁਰਦਾਸ ਮਾਨ ਸਾਹਿਬ ਤੇ ਪੀ ਐਚ ਡੀਆਂ ਹੋ ਜਾਂਦੀਆਂ, ਇਹਨਾਂ ਬੰਦਿਆਂ ਦੀ ਕੀ ਦੇਣ ਆ ਉਸ ਧਰਤੀ ਨੂੰ, ਕਿਸੇ ਐਕਟਰ ਦੀ ਸਾਡੇ ਵਰਗਿਆਂ ਦੀ ਕੀ ਦੇਣ ਆ ਉਸ ਧਰਤੀ ਨੂੰ, ਕੋਈ ਦੇਣ ਨੀ ਆ। ਸੋ ਸਾਡਾ ਐਜੂਕੇਸ਼ਨ ਸਿਸਟਮ ਫੇਲ ਆ, ਸਾਡੇ ਇਤਿਹਾਸ ਨੂੰ ਖੇਡਿਆ ਗਿਆ, ਕਿਉਂਕਿ ਐਜੂਕੇਸ਼ਨ ਸਿਸਟਮ ਤੁਸੀਂ ਦੇਖ ਲਓ, ਤੋਤਾ ਸਿੰਘ ਵਰਗੇ ਤੁਹਾਡੇ ਐਜੂਕੇਸ਼ਨ ਮਿਨਿਸਟਰ ਬਣਾ ਦਿੱਤੇ ਜਾਂਦੇ ਆ, ਨਾ ਵਾਟ ਵੁੱਡ ਹੀ ਨੋ ਅਬਾਊਟ ਐਜੂਕੇਸ਼ਨ, ਨਥਿੰਗ। ਇਲਿਟਰੇਟ ਬੰਦਾ ਜਿਹੜਾ ਖੁਦ, ਉਹਨੂੰ ਐਜੂਕੇਸ਼ਨ ਦਾ ਕੀ ਪਤਾ, ਮੈਨੂੰ ਇਸ ਗੱਲ ਦਾ ਜਵਾਬ ਦੋ। ਸਾਡਾ ਜੇ ਅਸੀਂ ਕਹਿੰਦੇ ਹਾਂ ਸਿੱਖ ਪ੍ਰਧਾਨ ਮੰਤਰੀ ਵੀ ਬਣਦਾ, ਸਿੱਖ ਪ੍ਰਧਾਨ ਮੰਤਰੀ ਵੀ ਕਦੇ ਪੰਜਾਬ ਲਈ ਨੀ ਸੋਚਦਾ, ਉਹਦੇ ਲਈ ਵੀ ਇੱਕ ਜਿਹੜਾ ਆਹ ਨੈਸ਼ਨਲਿਸਟਿਕ ਅਪਰੋਚ ਆ ਨਾ, ਤੁਸੀਂ ਇਹ ਦੇਖ ਲਓ, ਇਹ ਇੰਨੀ ਜ਼ਿਆਦਾ ਵਾੜਤੀ ਆ ਇਸ ਇੰਡੀਅਨ ਸਟੇਟ ਨੇ, ਵੀ ਜਿਹੜਾ ਸਾਡਾ ਅਲੀਟ ਆ ਜਾਂ ਇੰਟਲੈਕਚੁਅਲ ਜਿਹੜੇ ਸਾਡੇ ਲੋਕ ਆ, ਉਹਨਾਂ ਨੂੰ ਇਸ ਯੂਨੀਅਨ ਤੋਂ ਇਲਾਵਾ ਦੇਖਦਾ ਹੀ ਕੁਛ ਨੀ, ਉਹਨਾਂ ਨੂੰ ਆਪਦੀ ਧਰਤੀ ਨੀ ਦੇਖਦੀ। ਅਸੀਂ, ਮੈਂ ਇਹ ਨੀ ਕਹਿੰਦਾ ਯੂਨੀਅਨ ਚ ਨਾ ਰਹੋ, ਮੈਂ ਕਹਿੰਦਾ ਰਹੋ ਪਹਿਲਾਂ ਆਪਦੀ ਧਰਤੀ ਲਈ ਤਾਂ ਸੱਚੇ ਹੋ ਜਾਈਏ, ਪਹਿਲਾਂ ਉੱਥੋਂ ਦੇ ਲੋਕਾਂ ਲਈ ਤਾਂ ਅਸੀਂ ਸੱਚੇ ਹੋ ਜਾਈਏ, ਉਹਨਾਂ ਲਈ ਤਾਂ ਕੁਛ ਕਰ ਦਈਏ, ਕਿ ਉਹਨਾਂ ਨੂੰ ਗਰਵੀ ਰੱਖ ਕੇ ਅਸੀਂ ਯੂਨੀਅਨ ਦੀ ਗੱਲ ਕਰਦੇ ਰਹੀਏ। 70-75 ਸਾਲ ਹੋ ਗਏ ਅੱਜ, ਅੱਜ ਤੱਕ ਅਸੀਂ ਇੱਕ ਲੀਡਰ ਨਹੀਂ ਪ੍ਰੋਡਿਊਸ ਕਰ ਸਕੇ ਜਿਹੜਾ ਉਸ ਧਰਤੀ ਦੀ ਗੱਲ ਕਰਦਾ ਹੋਵੇ ਕਈ। ਸੋ ਇਹ ਗੱਲ ਖੜੀ ਕਿੱਥੇ ਆ, ਇਕੱਲੇ ਨੌਜਵਾਨਾਂ ਨੂੰ ਅਸੀਂ ਕਿਉਂ ਫੜ ਰਹੇ ਹਾਂ, ਸਾਡਾ ਸਾਰਾ ਢਾਂਚਾ ਫੜਨਾ ਪਊਗਾ ਸਾਨੂੰ। ਜੇ ਅਸੀਂ ਇਕੱਲੇ ਨੌਜਵਾਨਾਂ ਤੇ ਵੀ, ਅੱਜ ਦਾ ਨੌਜਵਾਨ ਹੈ ਕਿਉਂ ਨੀ ਸੋਚਦਾ, ਜਾਂ ਉਹਨਾਂ ਕੋਲ ਇਹ ਉਹਨਾਂ ਦੀ ਸੋਚ ਸ਼ਕਤੀ ਖਤਮ ਹੋ ਗਈ, ਉਹ ਖਤਮ ਕਰ ਦਿੱਤੀ ਗਈ ਹੈ। ਜੇ ਸਾਡਾ ਅਲੀਟ ਨਹੀਂ ਸਮਝਿਆ, ਦੇਖੋ ਇੱਕ ਬੈਟਲ ਆਫ ਆਰਮਸ ਹੁੰਦੀ ਆ, ਉਹ ਬੈਟਲ ਆਫ ਆਰਮਸ ਵੀ ਜ਼ਰੂਰੀ ਹੁੰਦੀ ਆ, ਪਰ ਇੱਕ ਕੌਮ ਲਈ ਉਦੋਂ ਜ਼ਿਆਦਾ ਜ਼ਰੂਰੀ ਬੈਟਲ ਆਫ ਮਾਈਂਡਸ ਹੁੰਦੀ ਆ। ਬੈਟਲ ਆਫ ਮਾਈਂਡਸ ਵਾਲੇ ਤਾਂ ਬੰਦੇ ਹੀ ਹੈ ਨੀ, ਬੈਟਲ ਆਫ ਮਾਈਂਡਸ ਵਾਲੇ ਤਾਂ ਉਹ ਬੰਦੇ ਇੱਕ ਵੈਸਟਰਨ ਐਜੂਕੇਸ਼ਨ ਨੂੰ ਬਹੁਤ ਵੱਡੀ ਗੱਲ ਮੰਨਦੇ ਆ, ਜਿਹਦਾ ਆਧਾਰ ਹੀ ਮੰਡੀ ਆ, ਜਿਹਦਾ ਆਧਾਰ ਹੀ ਡਿਮਾਂਡ ਤੇ ਸਪਲਾਈ ਆ। ਸੋ ਸਾਡੇ ਆਪਦੇ ਲੋਕਾਂ ਚ ਜਿਹੜੀ ਆਪਦਾ ਸਾਡਾ ਗਿਆਨ ਸੀ, ਆਪਦੀਆਂ ਰਵਾਇਤਾਂ ਸੀ, ਆਪਦੀਆਂ ਕੁਛ ਸਾਡੀਆਂ ਲੋੜਾਂ ਸੀ, ਜਾਂ ਪੰਜਾਬ ਨੂੰ ਕਿਹੜੀਆਂ ਫਸਲਾਂ ਉੱਥੋਂ ਚਾਹੀਦੀਆਂ ਸੀ, ਅਸੀਂ ਪੰਜਾਬ ਉਹ ਨੀ ਡਿਸਾਈਡ ਕਰੂਗਾ, ਉਹ ਦਿੱਲੀ ਡਿਸਾਈਡ ਕਰੂਗਾ ਕਿਹੜੀਆਂ ਫਸਲਾਂ ਤੁਸੀਂ ਬੀਜੋਗੇ ਤੇ ਅਸੀਂ ਉਹ ਖਰੀਦਾਂਗੇ। ਉਹ ਗੱਲਾਂ ਬਥੇਰੀਆਂ ਜੀ, ਸਾਰੀਆਂ ਇੰਟਰ ਰਿਲੇਟਡ ਆ। ਸੋਰੀ ਮੈਂ ਥੋੜਾ ਜਿਹਾ ਇਸ ਗੱਲ ਚ ਭਾਵਕ ਵੀ ਹੋ ਜਾਂਦਾ ਕਈ ਵਾਰੀ, ਪਰ ਗੱਲ ਹੀ ਭਾਵਕਤਾ ਵਾਲੀ ਆ, ਪਰ ਉਹ ਭਾਵਕਤਾ ਚੋਂ ਨਿਕਲ ਕੇ ਮੈਂ ਗੱਲ ਜਿਹੜੀ ਕਰ ਰਿਹਾ, ਉਹ ਮੈਂ ਇਸ ਕਰਕੇ ਨਹੀਂ ਕਰ ਰਿਹਾ ਵੀ ਮੇਰੇ ਅੰਦਰ ਕੋਈ ਇਹੋ ਜਿਹੀ ਸੱਟ ਆ, ਵੀ ਕੋਈ ਪਰਸਨਲ ਮੈਨੂੰ ਕੋਈ ਸੱਟ ਵੱਜੀ ਆ, ਇਹਦੇ ਚ ਕੋਈ ਪਰਸਨਲ ਸੱਟ ਵੱਜਣ ਵਾਲੀ ਗੱਲ ਨਹੀਂ ਆ, ਗੱਲ ਸਾਡੀ ਕੌਮ ਦੀ ਆ, ਗੱਲ ਉਹ ਸਭ ਉਸ ਹਰ ਪੰਜਾਬੀ ਬੰਦੇ ਦੀ ਆ। ਦੇਖੋ ਮੈਂ ਹਿੰਦੂ ਸਿੱਖ ਦੀ ਗੱਲ ਨਹੀਂ ਕਰ ਰਿਹਾ, ਜੇ ਸਾਡੇ ਆਦਰਸ਼ਾਂ ਚ ਆ ਕੇ ਜੇ ਸਰਬੱਤ ਦੇ ਭਲੇ ਦੀ ਗੱਲ ਕੋਈ ਹਿੰਦੂ ਵੀ ਕਰਦਾ ਸਾਡਾ ਉਹ ਵੀ ਲੀਡਰ ਆ। ਗੱਲ ਮੈਂ ਉਹ ਨਹੀਂ ਕਰ ਰਿਹਾ, ਗੱਲ ਜਿਹੜੇ ਆਦਰਸ਼ ਸਾਨੂੰ ਸਾਡੇ ਗੁਰੂਆਂ ਨੇ ਸਿਖਾਏ ਆ ਉਹਨਾਂ ਆਦਰਸ਼ਾਂ ਤੇ ਕੋਈ ਆ ਕੇ ਖੜਦਾ, ਕਿਉਂਕਿ ਉਹ ਇਨਸਾਨੀਅਤ ਦੇ ਆਦਰਸ਼ ਆ। ਸਾਡਾ ਉਹ ਲੀਡਰ ਆ, ਚਾਹੇ ਉਹ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਕੋਈ ਵੀ ਹੋਵੇ। ਅਸੀਂ ਅਸੀਂ ਕੱਟੜ ਗੱਲ ਨਹੀਂ ਕਰ ਰਹੇ ਵੀ ਅਸੀਂ ਫਨੈਟਿਕ ਆ, ਸਾਡੇ ਤਾਂ ਸਿਖਾਇਆ ਹੀ ਨਹੀਂ ਗਿਆ ਸਾਨੂੰ ਫਨੈਟਿਕ ਹੋਣਾ। ਸਾਨੂੰ ਤਾਂ ਮਾਨਸ ਕੀ ਜਾਤ ਸਾਡੇ ਇੱਕੋ ਪਹਿਚਾਣ ਸਿਖਾਇਆ ਗਿਆ। ਸਾਡੇ ਦਰਜਾ ਬਦਰਜੀ ਤੋਂ ਬਹੁਤ ਉੱਚੀ ਗੱਲ ਕੀਤੀ ਗਈ ਆ। ਸੋ ਜੇ ਅਸੀਂ ਉਹਨਾਂ ਆਦਰਸ਼ਾਂ ਤੋਂ ਦੂਰ ਹੋ ਜਾਵਾਂਗੇ, ਉਸ ਅਮਲ ਤੋਂ ਦੂਰ ਹੋ ਜਾਵਾਂਗੇ, ਤਾਂ ਅਸੀਂ ਸਾਡੇ ਹੱਥ ਚ ਜੇ ਪਾਵਰ ਵੀ ਆ ਜੂਗੀ ਤੇ ਅਸੀਂ ਤਾਂ ਵੀ ਨੀ ਭਲਾ ਕਰ ਪਾਵਾਂਗੇ। ਉਹ ਦੇਖੀ ਜਾਂਦੇ ਆ, ਅਸੀਂ ਬਾਦਲ ਪ੍ਰੋਡਿਊਸ ਕਰ ਲੈਂਦੇ ਹਾਂ, ਹੁਣ ਸਾਨੂੰ ਐਂ ਲੱਗਦਾ ਵੀ ਯਾਰ ਇਸ ਬਾਦਲ ਨੂੰ ਲਾ ਲਓ ਫੇਰ ਅਸੀਂ ਬਹੁਤ ਭਲਾ ਹੋ ਜੂਗਾ, ਪੰਜਾਬ ਦੇ ਬਾਰੇ ਨਿਆਰੇ ਹੋ ਜਾਣਗੇ। ਪਰ ਇੱਥੇ ਤਾਂ ਹਜ਼ਾਰਾਂ ਬਾਦਲ ਬਣਨ ਨੂੰ ਬੈਠੇ ਆ, ਦਿੱਲੀ ਦੇ ਹੱਥਾਂ ਚ ਖੇਡਣ ਨੂੰ ਬੈਠੇ ਆ। ਸੋ ਇਹ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ। ਇਸ ਲਈ ਸਾਨੂੰ ਅਲੀਟ ਜਿਹੜਾ ਸਾਡਾ ਉਹਨੂੰ ਇਹ ਗੱਲ ਮੇਰੇ ਖਿਆਲ ਚ ਕਿਵੇਂ ਨਾ ਕਿਵੇਂ ਸਮਝ ਆ ਜੇ, ਸਾਡੇ ਨਾਲ ਆ ਜਾਣ, ਸਾਡਾ ਉਹ ਇੰਟਲੈਕਚੁਅਲ ਜਿਹੜਾ ਇੱਕ ਵੈਕਿਊਮ ਕ੍ਰੀਏਟ ਹੋਇਆ ਹੋਇਆ ਉਹ ਅਸੀਂ ਫਿਲ ਕਰ ਦਈਏ ਸਪੇਸ, ਦੈਨ ਆਈ ਥਿੰਕ ਦੇ ਕੈਨ ਬੀ ਸਮ ਚਾਂਸ ਦੈਟ ਵੀ ਕੈਨ ਪ੍ਰੋਬਬਲੀ ਬਾਉਂਸ ਬੈਕ।
ਜੀ, ਕੀ ਇਹ ਦੀਪ ਸਿੱਧੂ ਪਹਿਲਾਂ ਤੋਂ ਹੀ ਇਸ ਸੋਚ ਦਾ, ਇਸ ਵਿਚਾਰਧਾਰਾ ਦਾ ਧਾਰਨੀ ਸੀ, ਜਾਂ ਆ ਹੁਣ ਜਦੋਂ ਕੋਰੋਨਾ ਦੇ ਟਾਈਮ ਦੇ ਦੌਰਾਨ ਇੱਕ ਹਿਸਟਰੀ ਨੂੰ ਬੁੱਕਸ ਨੂੰ ਪੜ੍ਹਨ ਦਾ ਸਮਾਂ ਮਿਲਿਆ ਤੇ ਉਦੋਂ ਇੱਕੋ ਦਮ ਯੂ ਟਰਨ ਵੱਜਿਆ, ਇਹਦੇ ਬਾਰੇ ਥੋੜਾ ਜਿਹਾ ਬਰੀਫ ਦੇ ਵਿੱਚ ਦੱਸੋ ਕਿ ਹੁਣ ਹੀ ਚੇਂਜ ਆਈ ਕਿ ਤੁਸੀਂ ਪਹਿਲਾਂ ਵੀ ਥੋੜਾ ਜਿਹਾ ਇਸ ਜਿਹੜੇ ਸੀਗੇ ਇਸ ਵਿਚਾਰਧਾਰਾ ਜੋ ਤੁਹਾਡੀ ਸੋਚ ਹੈਗੀ ਹੈ, ਸਲਾਮ ਹੈ, ਸਲਿਊਟ ਹੈ ਤੁਹਾਡੀ ਸੋਚ ਨੂੰ, ਜੋ ਵੀ ਤੁਹਾਡੀ ਸਿੱਧੂ ਸਾਹਿਬ ਸੋਚ ਹੈਗੀ ਹੈ ਜੇ ਸੋਚ ਨੂੰ ਲੈ ਕੇ ਚੱਲ ਰਹੇ
ਹੈ। ਨਹੀਂ, ਕੋਈ ਸਲਿਊਟ ਵਾਲੀ ਗੱਲ ਨਹੀਂ ਹੈ ਜੀ, ਗੱਲ ਕੋਈ ਬਾਹਲੀ ਵੱਡੀ ਨਹੀਂ ਹੈ। ਇਹ ਗੱਲ ਤੁਸੀਂ ਇਹ ਦੇਖੋ ਵੀ ਇਹ ਮੈਂ ਪਹਿਲਾਂ ਦੱਸਦਾ, ਦੇਖੋ ਕੋਈ ਵੀ ਪਹਿਲਾਂ ਇਹ ਗੱਲ ਸਮਝਣੀ ਸਾਡੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਵੀ ਅਸੀਂ ਸਾਡੇ ਗੁਰੂ ਸਾਹਿਬਾਨਾਂ ਦੇ ਲੈਵਲ ਦੇ ਰੂਹਾਂ ਨਹੀਂ ਆ, ਜਾਂ ਉਹਨਾਂ ਦੇ ਲੈਵਲ ਦੇ ਅਸੀਂ ਇਨਸਾਨ ਨਹੀਂ ਆ। ਉਹ ਹਾਲਾਂਕਿ ਇਨਸਾਨ ਨਹੀਂ ਸੀ, ਉਹ ਕੋਈ ਬਹੁਤ ਵੱਡੀ ਗੱਲ ਸੀ। ਉਹਨਾਂ ਨੂੰ ਇਨਸਾਨ ਦੇ ਜਿਹੜੇ ਇੱਕ ਤੁਸੀਂ ਉਹ ਸਾਂਚੇ ਚ ਜਾਂ ਉਸ ਕੈਟਾਗਰੀ ਚ ਨਾ ਦੇਖੋ। ਅੱਜ ਦੇ ਜਿਹੜੇ ਧਰਮ ਵਿਚਾਰਕ ਵੀ ਹੈ ਨਾ, ਮਾਡਰਨ ਧਰਮ ਤੁਸੀਂ ਪ੍ਰਚਾਰਕ ਕਹਿ ਲਓ ਹਨਾ, ਤੇ ਉਹ ਵੀ ਇਹ ਬਹੁਤ ਵੱਡੀ ਗਲਤੀ ਕਰਦੇ ਆ ਵੀ ਆਹ ਗੱਲ ਐ ਕਿਵੇਂ ਹੋ ਸਕਦੀ ਆ। ਮੰਨ ਲਓ ਤੁਸੀਂ ਦਸਵੇਂ ਪਾਤਸ਼ਾਹ ਨੇ ਕਹਿਤਾ ਵੀ 1.25 ਲੱਖ ਸੇ ਇੱਕ ਲੜਾਊ ਤਬੇ ਗੋਬਿੰਦ ਸਿੰਘ ਨਾਮ ਕਹਾਊ। ਹੁਣ ਉਹ ਕਹਿਣਗੇ ਯਾਰ 1.25 ਲੱਖ ਨਾਲ ਇੱਕ ਬੰਦਾ ਕਿਵੇਂ ਲੜ ਸਕਦਾ, ਇਹ ਮਾਡਰਨ ਐਜੂਕੇਸ਼ਨ ਜਾਂ ਮਾਡਰਨ ਪ੍ਰਚਾਰਕ ਸਾਡੇ। ਅੱਛਾ, ਸਾਡੇ ਬੰਦੇ ਆਪਦੇ ਨੂੰ ਹੀ ਆਪਦੇ ਆਪ ਨੂੰ ਹੀ ਡਾਊਟ ਕਰੀ ਜਾਂਦੇ ਰਹਿੰਦੇ ਆ। ਤੁਸੀਂ ਇਹ ਦੇਖ ਲਓ, ਸਿੱਖਾਂ ਨੂੰ ਹੀ ਡਾਊਟ ਕਰੀ ਜਾਣਗੇ।
ਜੀ,
ਹੁਣ ਗੱਲ ਇਹ ਸੀ ਵੀ ਉਹ ਜਿਹੜੀ ਗੱਲ ਸੀ, ਉਹ ਜਿਹੜੇ ਵਿਦਵਾਨ ਸੀ ਉਹ ਕੋਈ ਸੰਸਾਰਿਕ ਵਿਦਵਾਨ ਨਹੀਂ ਸੀ। ਉਹਨਾਂ ਕੋਲੇ ਕੁਛ ਦੈਵੀ ਆਪਦੇ ਅੰਦਰ ਗੁਣ ਸੀਗੇ। ਉਹਨਾਂ ਨੇ ਗੁਰੂ ਨਾਨਕ ਸਾਹਿਬ ਨੇ ਜਦੋਂ ਆਉਂਦੇ ਹੀ ਬੇਈ ਨਦੀ ਚੋਂ ਮੂਲ ਮੰਤਰ ਦਿੱਤਾ ਤਾਂ ਉਸ ਮੂਲ ਮੰਤਰ ਨੂੰ ਹੋਰ 17 ਸਾਲਾਂ ਬਾਅਦ ਚੇਂਜ ਨਹੀਂ ਕੀਤਾ, ਜਾਂ ਹੋਰ 50 ਸਾਲਾਂ ਬਾਅਦ ਚੇਂਜ ਨਹੀਂ ਕੀਤਾ। ਉਹ ਜਿਹੜਾ ਗਿਆਨ ਆ ਉਹ ਸਦੀਵੀ ਹੁੰਦਾ, ਕਿਉਂਕਿ ਉਹ ਦੁਨਿਆਵੀ ਕਦਰਾਂ ਕੀਮਤਾਂ ਦੇ ਨਾਲ ਨਹੀਂ ਜੁੜਿਆ ਹੁੰਦਾ ਉਹ, ਜਾਂ ਦੁਨਿਆਵੀ ਮੋਹਰਾਂ ਨਹੀਂ ਚਾਹੀਦੀਆਂ ਉਸ ਗਿਆਨ ਨੂੰ। ਉਹ ਗਿਆਨ ਇੱਕ ਵਾਰੀ ਚਾਹੇ ਉਹ ਅੱਜ ਤੋਂ 50 ਸਾਲ ਪਹਿਲਾਂ ਪੈਦਾ ਹੋ ਗਿਆ, ਚਾਹੇ ਉਹ 100 ਸਾਲ ਪਹਿਲਾਂ ਪੈਦਾ ਹੋ ਗਿਆ, ਉਹ ਸਦੀਵੀ ਹੋ ਗਿਆ। ਪਰ ਜਿਹੜੇ ਸਾਡੇ ਵਰਗੇ ਲੋਕ ਆ, ਅਸੀਂ ਜ਼ਿੰਦਗੀ ਚ ਹੌਲੀ 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 ਇਸ ਦੁਨਿਆਵੀ ਵਰਤਾਰਿਆਂ ਤੋਂ ਚੀਜ਼ਾਂ ਸਿੱਖਦੇ ਜਾਂਦੇ ਹਾਂ, ਅੱਗੇ ਵੱਧਦੇ ਜਾਂਦੇ ਹਾਂ, ਕੁਛ ਹੋਰ ਸਿੱਖਦੇ ਹਾਂ, ਹੋਰ ਆਪਦੇ ਆਪ ਨੂੰ ਨਿਖਾਰਦੇ ਹਾਂ, ਹੋਰ ਆਪਦੇ ਆਪ ਨੂੰ ਬਿਹਤਰ ਕਰ ਰਹੇ ਹਾਂ। ਇਸ ਅਸੀਂ ਇਨਸਾਨ ਇਸ ਤਰ੍ਹਾਂ ਜਿਉਣੇ ਹਾਂ। ਹੁਣ ਬਾਣੀ ਤਾਂ ਧੁਰਕੀ ਬਾਣੀ ਆਈ ਸੀ, ਤਿੰਨ ਸਗਲੀ ਚਿੰਤ ਮਿਟਾਈ, ਉਹ ਤਾਂ ਧੁਰਕੀ ਬਾਣੀ ਆ। ਧੁਰਕੀ ਜਿਹੜੀ ਚੀਜ਼ ਆ, ਜਿਹੜੀ ਧੁਰੋਂ ਆਈ ਆ, ਉਹਦੇ ਚ ਤੁਸੀਂ ਕਦੇ ਸੋਧਾ ਹੋ ਸਕਦੀਆਂ? ਮੈਨੂੰ ਦੱਸੋ, ਸੋਧਾ ਤਾਂ ਸਾਡੇ ਚ ਹੋ ਸਕਦੀਆਂ। ਹੁਣ ਜਿਹੜੇ ਧਰਮ ਪ੍ਰਚਾਰਕ ਆ, ਜੇ ਉਹ ਕਹਿੰਦੇ ਆ ਵੀ ਆ ਗੁਰੂ ਗ੍ਰੰਥ ਸਾਹਿਬ ਇਹ ਤਾਂ ਕਿਤਾਬ ਆ, ਇਹਨੂੰ ਮੱਥਾ ਕਿਉਂ ਟੇਕੋ? ਕਿਤਾਬਾਂ ਨੂੰ ਮੁੱਖ ਰੱਖ ਕੇ ਲੋਕ ਇੰਨੀਆਂ ਸ਼ਹਾਦਤਾਂ ਨਹੀਂ ਦਿੰਦੇ, ਕਿਤਾਬਾਂ ਤੇ ਇਤਿਹਾਸ ਨਹੀਂ ਸਿਰਜੇ ਜਾਂਦੇ ਹੁੰਦੇ। ਕਿਤਾਬਾਂ ਨੂੰ ਇੰਨੇ ਮੱਥੇ ਨਹੀਂ ਟੇਕਦੇ, ਉਹ ਤਾਂ ਸਾਬਤ ਸਰੂਪ ਆ
ਗੁਰੂ
ਦਾ, ਗੱਲ ਸਮਝਣ ਦੀ ਆ, ਗੱਲ ਉਹੀ ਆ, ਗੱਲ ਵਿਸ਼ਵਾਸ ਦੀ ਆ। ਇਹ ਧਰਮ ਪ੍ਰਚਾਰਕ ਵੀ ਜਿਹੜੀ ਵੈਸਟਰਨ ਸਿਵਿਲਾਈਜੇਸ਼ਨ ਦੀ ਇੱਕ ਐਜੂਕੇਸ਼ਨ ਆ ਨਾ, ਤਰਕ ਆ ਜਿਹੜਾ, ਕਿਉਂਕਿ ਜਦੋਂ ਤੁਸੀਂ ਸਪਿਰਚੁਐਲਿਟੀ ਨੂੰ ਸਮਝਣਾ ਨਾ, ਉੱਥੇ ਇਨਸਾਨ ਦੀ ਇੱਕ ਲਿਮਿਟੇਸ਼ਨ ਖਤਮ ਹੋ ਜਾਂਦੀ ਹੈ। ਸਾਇੰਸ ਦੀ ਲਿਮਿਟੇਸ਼ਨ ਸਿਰਫ ਤਰਕ ਤੱਕ ਹੀ ਖਤਮ ਹੋ ਜਾਂਦੀ ਹੈ, ਤਰਕ ਤੋਂ ਬਾਅਦ ਜਿਹੜੀ ਗੱਲ ਸ਼ੁਰੂ ਹੁੰਦੀ ਆ ਉਹ ਸਪਿਰਚੁਅਲ ਵਰਲਡ ਐਕਟ, ਉਹ ਇਟਸ ਅ ਡਿਫਰੈਂਟ ਵਰਲਡ ਆਲ ਟੁਗੈਦਰ। ਉਹ ਜਦੋਂ ਤੱਕ ਉਸ ਬਾਰੇ ਆਪਾਂ ਉਹਨੂੰ ਐਕਸਪੀਰੀਅੰਸ ਨਹੀਂ ਕਰਾਂਗੇ ਆਪਾਂ ਨਹੀਂ ਸਮਝ ਪਾਵਾਂਗੇ। ਸੋ ਇਸ ਕਰਕੇ ਮੈਂ ਜਿਹੜੀ ਗੱਲ ਕਰ ਰਿਹਾ, ਮੈਂ ਵੀ ਇੱਕ ਇਨਸਾਨ ਹਾਂ, ਅੱਜ ਤੋਂ ਹੋ ਸਕਦਾ 6 ਮਹੀਨੇ ਪਹਿਲਾਂ ਮੇਰਾ ਅਧੂਰਾ ਕੋਈ ਗੱਲ ਅਧੂਰੀ ਹੋਵੇ ਮੇਰੇ ਚ, ਹੌਲੀ ਹੌਲੀ ਆਪਾਂ ਉਹਨੂੰ ਹੋਰ ਪੂਰੀ ਕਰਦੇ ਹਾਂ, ਹੌਲੀ ਹੌਲੀ ਹੋਰ ਪੂਰੀ ਕਰਦੇ ਹਾਂ, ਪਰ ਇਹ ਜ਼ਰੂਰ ਆ ਵੀ ਜਿਹੜਾ ਸਿੱਖੀ ਨਾਲ ਜਾਂ ਸਾਡੇ ਗੁਰੂਆਂ ਨਾਲ ਮੇਰਾ ਪਿਆਰ ਆ, ਸਾਡੀ ਕੌਮ ਨਾਲ ਮੇਰਾ ਪਿਆਰ ਆ, ਉਹ ਤਾਂ ਸ਼ੁਰੂ ਤੋਂ ਹੀ ਆ ਜੀ, ਜਦੋਂ ਤੋਂ ਮੈਂ ਆਪਦੀ ਸੁਰਤ ਸੰਭਲੀ ਚ ਮੈਂ ਆਪਦੇ ਆਪ ਨੂੰ ਸੋਚ ਸਕਦਾ ਹਨਾ। ਉਦੋਂ ਪਹਿਲਾਂ ਵੀ ਮੈਨੂੰ ਇਹ ਆਪਦੀ ਪੇਰੈਂਟਸ ਚੋਂ ਵੀ ਮਿਲਿਆ ਹੋਇਆ, ਸਾਡੀ ਉੱਥੋਂ ਸਾਡੇ ਪਿੰਡਾਂ ਚ ਵੀ ਮਿਲਿਆ ਹੋਇਆ, ਐਂਡ ਮੋਰ ਓਵਰ ਜਿਹੜਾ ਸਟੇਟ ਨੂੰ ਦੇਖਣ ਦੀ ਜਾਂ ਸਟੇਟ ਦੀਆਂ ਪੋਲਿਸੀ ਸਮਝਣ ਦੀਆਂ ਸਮਝਣ ਦੀ ਜਿਹੜੀ ਇੱਕ ਆਪਾਂ ਇਹ ਕਹਿ ਸਕਦੇ ਹਾਂ ਵੀ ਮੈਂ ਰੁਚੀ ਰੱਖਦਾ, ਇਹ ਵੀ ਬਹੁਤ ਟਾਈਮ ਤੋਂ ਮੇਰੇ ਅੰਦਰ ਹੈਗੀ ਆ ਵੀ ਇਹ ਮੈਂ ਦੇਖਾਂ ਤਾਂ ਸਹੀ ਇਹ ਵਰਤਾਰੇ ਕੀ ਚੱਲ ਰਹੇ ਆ, ਪਰ ਇਹ ਹੁਣ ਸਾਹਮਣੇ ਆਉਣਾ ਇਸ ਕਰਕੇ ਸ਼ੁਰੂ ਹੋਇਆ ਬਿਕੋਜ਼ COVID-19 ਚ ਆਪਣੇ ਸਾਰਿਆਂ ਕੋਲੇ ਟਾਈਮ ਸੀ, ਲੋਕਾਂ ਦੇ ਰੂਬਰੂ ਹੋਣ ਲੱਗ ਗਏ, ਕੁਛ ਗੱਲਾਂ ਹੋਣ ਲੱਗ ਗਈਆਂ। ਅਦਰਵਾਈਜ਼ ਮੈਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਵਾਲਾ ਬੰਦਾ ਹੈ ਨਹੀਂ, ਜਾਂ ਮੈਂ ਬਹੁਤ ਜ਼ਿਆਦਾ ਵੈਸੇ ਵੀ ਐਕਟਿਵ ਨਹੀਂ ਆ ਇਸ ਗੱਲ ਦਿਖਾਉਣ ਚ ਵੀ ਮੈਂ ਕੀ ਕਰ ਰਿਹਾ ਜਾਂ ਮੈਂ ਕਿੱਥੇ ਆ ਜਾਂ ਆਹ ਮੇਰੀ ਜ਼ਿੰਦਗੀ ਆ, ਉਹ ਮੈਂ ਜ਼ਿਆਦਾ ਜ਼ਰੂਰੀ ਨਹੀਂ ਸਮਝਦਾ। ਪਰ ਹੁਣ ਇੱਕ ਸੈਂਸ ਆਫ ਰਿਸਪੋਂਸੀਬਿਲਿਟੀ ਆਉਣ ਲੱਗ ਗਈ, ਜਦੋਂ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਸੈਂਸ ਆਫ ਰਿਸਪੋਂਸੀਬਿਲਿਟੀ ਇਹ ਆ ਵੀ ਉਸ ਧਿਰ ਨਾਲ ਜਾਂ ਉਸ ਜਿਹੜੇ ਸਾਰੇ ਇੱਕ ਤੁਸੀਂ ਸੰਗਤ ਨਾਲ ਖੜਾ ਹੋਣਾ ਪਊਗਾ, ਜਿਹੜੀ ਸੰਗਤ ਨੂੰ ਫਿਕਰ ਆ ਸਾਡੀ ਧਰਤੀ ਦੀ ਜਾਂ ਜਿਹੜੇ ਜਿਹਨਾਂ ਲੋਕਾਂ ਨੂੰ ਦਰਦ ਆ ਉੱਥੋਂ ਦੇ ਵਸਨੀਕਾਂ ਲਈ, ਤਾਂ ਉਹਨਾਂ ਦੇ ਨਾਲ ਖੜਾ ਹੋਣਾ ਪਊਗਾ, ਇਸ ਲੜਾਈ ਨੂੰ ਜਾਰੀ ਰੱਖਣਾ ਪਊਗਾ। ਸੋ ਇਸ ਕਰਕੇ ਥੋੜੀ ਜਿਹੀ ਆਪਦੀ ਆਵਾਜ਼ ਨੂੰ ਆਪਾਂ ਅੱਗੇ ਲੈ ਕੇ ਆਉਣਾ ਪੈ ਜਾਂਦਾ, ਆਪਾਂ ਨੂੰ ਫਿਰ ਨਾਲ ਖੜਨਾ ਪੈ ਜਾਂਦਾ, ਨਾਲ ਤਾਂ ਖੜੇ ਉਦੋਂ ਹੀ ਆ ਜਦੋਂ ਅਗਲਿਆਂ ਨੂੰ ਪਤਾ ਲੱਗੇ ਵੀ ਹਾਂ ਬਾਈ ਖੜੇ ਆ ਨਾਲ ਤੁਹਾਡੇ, ਹੁਣ ਜਿੱਧਰ ਨੂੰ ਵੀ ਹੋ ਜੇ ਜੋ ਵੀ ਹੋ ਜੇ ਫਿਰ ਕੋਈ ਨੀ ਨਜਿੱਠਾਂਗੇ।
ਵਾਹ ਜੀ ਵਾਹ, ਕਿਆ ਬਾਤ ਹੈ, ਤੁਸੀਂ ਫਿਰ ਉਹ ਜੋਰਾ 10 ਨੰਬਰੀ ਵਾਲੀ ਗੱਲ ਕਰਤੀ, ਤੇ ਵਾਕਈ ਜਿੱਧਰ ਨੂੰ ਸਮਾਂ ਜਿਹੋ ਜਿਹਾ ਆਊਗਾ ਉਹ ਜਿਹਾ ਆਪਾਂ ਨਜਿੱਠਾਂਗੇ। ਤੁਹਾਡੀ ਜਿਹੜੀ ਸੋਚ ਨੂੰ ਸਲਾਮ ਦੀ, ਮੈਂ ਸਿਰਫ ਇਸ ਪੱਖ ਤੋਂ ਗੱਲ ਕਰ ਰਿਹਾ ਸੀ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਵਿਵਾਕ ਸਹੀ ਸੱਚ ਤੇ ਖੜਨਾ ਤੇ ਜ਼ੁਲਮ ਦੇ ਖਿਲਾਫ਼ ਬੋਲਣਾ ਇੱਕ ਬਹੁਤ ਵੱਡੀ ਗੱਲ ਹੈ, ਤੇ ਖਾਸ ਕਰਕੇ ਆਪਾਂ ਫਿਲਮ ਇੰਡਸਟਰੀ ਦੀ ਗੱਲ ਕਰੀਏ ਜਾਂ ਆਮ ਆਪਾਂ ਜਿਹੜੇ ਤੁਹਾਡੀ ਹਾਈ ਪ੍ਰੋਫਾਈਲ ਕਲਾਸ ਹੈਗੀ ਹੈ ਤੇ ਇਹ ਸਮਝਦੀ ਹੈ ਵੀ ਨਹੀਂ ਅਸੀਂ ਇਹਨਾਂ ਝੰਝਟਾਂ ਚ ਨਹੀਂ ਪੈਣਾ। ਸੋ ਤੁਸੀਂ ਜਿੰਨੀ ਗੱਲਬਾਤ ਕੀਤੀ, ਚਾਹੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬਾਰੇ ਤੁਸੀਂ ਕਿਹਾ ਕਿ ਤੇ ਚਾਹੇ ਅੱਜ ਦੇ ਸਾਡੇ ਅਜੋਕੀ ਲੀਡਰਾਂ ਬਾਰੇ, ਲੀਡਰਸ਼ਿਪ ਬਾਰੇ ਗੱਲ ਕੀਤੀ ਜਾਂ ਅੱਜ ਦੇ ਸਿਸਟਮ ਬਾਰੇ ਗੱਲ ਕੀਤੀ, ਸੋ ਰੀਅਲੀ ਅਸੀਂ ਇਹ ਚਾਹਵਾਂਗੇ ਕਿ ਤੁਸੀਂ ਜਿਸ ਤਰ੍ਹਾਂ ਅੱਜ ਦੇ ਨੌਜਵਾਨਾਂ ਦੇ ਜਿਹੜੇ ਹੈਗੇ ਇੱਕ ਰੋਲ ਮਾਡਲ ਦੇ ਤੌਰ ਤੇ ਉੱਭਰ ਰਹੇ ਹੋ ਤੇ ਇਹ ਸੇਵਾ ਕਾਰਜ ਵੀ ਤੁਸੀਂ ਨਾਲ ਲੈ ਕੇ ਚੱਲੋ। ਸੋ ਸਿੱਧੂ ਸਾਹਿਬ ਟਾਈਮ ਇਜਾਜ਼ਤ ਨਹੀਂ ਦੇ ਰਿਹਾ, ਅੱਗੇ ਤੁਹਾਡੇ ਤੋਂ ਕੋਲ ਕੋਸ਼ਿਸ਼ ਕਰਾਂਗੇ ਹੋਰ ਸਮਾਂ ਲੈ ਕੇ ਤੁਹਾਨੂੰ ਦੁਨੀਆਂ ਭਰ ਦੇ ਸਰੋਤਿਆਂ ਦੇ ਰੂਬਰੂ ਲੈ ਕੇ ਆਵਾਂਗੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਸਮਾਂ ਦੇਣ ਦੇ ਲਈ, ਤੇ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ, ਤੰਦਰੁਸਤੀਆਂ, ਖੁਸ਼ੀਆਂ, ਖੇੜੇ ਬਖਸ਼ੇ ਤੇ ਇਸੇ ਤਰ੍ਹਾਂ ਜਿਹੜੇ ਹੈਗੇ ਤੁਸੀਂ ਜਿਹੜੀ ਹੈਗੀ ਹੈ ਸੇਵਾ ਕਰਦੇ ਰਹੋ। ਤੁਹਾਡਾ ਬਹੁਤ ਬਹੁਤ ਥੈਂਕਸ ਜੀ।
ਥੈਂਕ ਯੂ ਸੋ ਮਚ ਭਾਈ ਜੀ, ਸਤਿ ਸ੍ਰੀ ਅਕਾਲ ਜੀ।
ਇਹ ਸੀ ਦੀਪ ਸਿੱਧੂ ਜੋ ਕਿ ਜ਼ੋਰਾ 10 ਨੰਬਰੀਆ ਦੇ ਨਾਮ ਦੇ ਨਾਲ ਇਹਨਾਂ ਨੇ ਬਹੁਤ ਹੀ ਖੂਬਸੂਰਤ ਪੰਜਾਬੀ ਪਿਕਚਰ ਬਣਾਈ, ਹੋਰ ਵੀ ਕਾਫੀ ਪੰਜਾਬੀ ਮੂਵੀਜ਼ ਬਣਾਈਆਂ ਕਰੀਆਂ, ਪਰ ਇਸ ਦੇ ਵਿਚ ਇਨ੍ਹਾਂ ਦੇ ਇਕ ਵਿਲੱਖਣ ਤਰੀਕੇ ਦੇ ਨਾਲ ਜਿਹੜੀ ਸੀਗੀ ਇਨ੍ਹਾਂ ਦੀ ਐਕਟਿੰਗ ਕੀਤੀ ਹੈ ਤੇ ਜਿਹਨੂੰ ਕਿ ਬਹੁਤ ਹੀ ਜ਼ਿਆਦਾ ਸਲਾਹਿਆ ਤੇ ਆਉਣ ਵਾਲੇ ਸਮੇਂ ਦੇ ਵਿਚ ਹੋਰ ਵੀ ਕਾਫ਼ੀ ਇਹ ਪੰਜਾਬੀ ਫਿਲਮ ਇੰਡਸਟਰੀਜ਼ ਨੂੰ ਜਿਹੜੀਆਂ ਹੈਗੀਆਂ ਮੂਵੀਜ਼ ਦੇਣਗੇ। ਸੋ ਇਸੇ ਤਰ੍ਹਾਂ ਦੀਆਂ ਜਿਹੜੀਆਂ ਸ਼ਖਸੀਅਤਾਂ ਹੈਗੀਆਂ ਤੁਹਾਨੂੰ ਅਸੀਂ ਸਾਰੇ ਦੁਨੀਆਂ ਭਰ ਦੇ ਸਰੋਤਿਆਂ ਦੇ ਰੂਬਰੂ ਮਿਲਾਉਂਦੇ ਆਵਾਂਗੇ, ਕਰਦੇ ਆਵਾਂਗੇ। ਸੋ ਹੁਣ ਹੋਰ ਅੱਗੇ ਜਿਹੜਾ ਸਮਾਂ ਅਜ਼ਾਦ ਨਹੀਂ ਦਿੰਦਾ ਤੇ ਅਗਲੇ ਸੋਮਵਾਰ ਦੁਆਰਾ ਲਹਿਰਾਂ ਪ੍ਰੋਗਰਾਮ ਦੇ ਵਿਚ ਤੁਹਾਨੂੰ ਮਿਲਾਂਗੇ। ਸੋ ਰੱਬ ਰਾਖਾ ਤੁਹਾਨੂੰ ਸਾਰਿਆਂ ਨੂੰ, ਪਰਮਾਤਮਾ ਤੰਦਰੁਸਤੀਆਂ ਦੇਵੇ, ਖੁਸ਼ੀਆਂ ਖੇੜੇ ਦੇਵੇ।
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਕਦੇ ਆਪਣੇ ਆਪ ਨੂੰ ਪੜਿਆ ਨਾ, ਬੱਜ ਬੱਜ ਵੜਨੇ ਮੰਦਰ ਮਸੀਤੀ, ਵੇ ਕਦੇ ਮਨ ਆਪਣੇ ਵਿੱਚ ਵੜਿਆ ਨਾ। ਲੜਨਾ ਵੇ ਕਦੇ ਨਫਸ ਆਪਣੇ ਨਾਲ ਲੜਿਆ ਨਾ, ਬੁੱਲੇ ਸ਼ਾਹ ਅਸਮਾਨੀ ਉੱਡਦੀਆਂ ਫੜੋ ਨਹੀਂ, ਵੀ ਜਿਹੜਾ ਘਰ ਬੈਠਾ ਉਹਨੂੰ ਫੜਿਆ ਨਾ।
जो ना जाने हक के ताकत जो ना जाने हक की ताकत जो ना जाने हक की ताकत रब ना देवे उसको हिम्मत रब ना देवे उसको हिम्मत हमन के दरिया में डूबे हमन के दरिया में डूबे कैसी नैया क्या मंजदार हक बस करी
Sayang. ਮੰਗਣ ਨਾਲ ਕਦੇ ਵੀ ਇਹ ਸਾਬਤ ਨਹੀਂ ਹੁੰਦਾ ਕਿ ਆਪਾਂ ਗਲਤ ਹਾਂ ਤੇ ਉਹ ਸਹੀ। ਮਾਫ਼ੀ ਮੰਗਣ ਦਾ ਅਸਲੀ ਮਤਲਬ ਇਹ ਹੈ ਕਿ ਸਾਡੇ ਚ ਰਿਸ਼ਤਾ ਨਿਭਾਉਣ ਦੀ ਕਾਬਲੀਅਤ ਉਸ ਨਾਲੋਂ ਜ਼ਿਆਦਾ ਹੈ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਪੰਜਾਬ ਦੇ ਲੋਕ ਰੰਗ ਦੇ ਵਿੱਚੋਂ ਇੱਕ ਅੰਦਾਜ਼ ਤੁਹਾਡੇ ਲਈ ਹਾਜ਼ਰ ਕਰਦੇ ਹਾਂ। ਕਿਰੰਗਲੇ ਦੁਪੱਟੇ ਦੀਆਂ ਤਿੰਨ ਧਾਰੀਆਂ, ਰੰਗਲੇ ਦੁਪੱਟੇ ਦੀਆਂ ਤਿੰਨ ਧਾਰੀਆਂ, ਪਹਿਨਣ ਨਾ ਦਿੰਦੀਆਂ ਕਬੀਲਦਾਰੀਆਂ।
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9898-152-93-297 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ,
10 to 15 ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi, varto Golden Grain Flour Mills da Garewal Chakki Aata, taaza, ghatt chemical di varton wali kanak, jehdi ki siddhi khetan chon mill ch layi jandi. ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।
Yo, it's Apache Indian and Jazzy B again. Are we set the trend? Tell him star.
Gore rang di, brown rang di, kalli kalli kudi mera dil mang di. Gore rang di, brown rang di, kalli kalli kudi mera dil mang di. Jede jaan de ne mainu na sara hai pata, kidda main shikari patle ja lakda.
Dil mang di.
Jede jaan de ne mainu na sara hai pata, kidda main shikari patle ja lakda.
You're just looking right at me.
Follow we know Apache Indian and the Don Jazzy Bido. Let's get the flex on, I need the next one. Ready for your girl, I got the love in affection. We coffee run kings, kings from the mountains. Come let me take you on the cliff by the fountain. We love the girls and the body is counting. We cross the world and you know there's no doubt. Deal among me, I jam it in all hey. Shake your body girl like you know you're going pogo. Name band tag, girl you have the swag. If you got what it takes, come up here and dance. I'm
the Santa Raja,
ਮਰਦੀ ਹੈ ਇੱਕ ਵਾਰੀ ਮਿਲੇ ਜਿਹੜੀ ਆਦਤ ਪੁਆ ਦਾ ਮੇਰੀ ਫਿਰ ਹੋ ਜਾਂਦੀ।